आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
सतगुरां दा इतिहास पढ़िए तां हैरान कुन गल सामने आउंदी है कि जदों किसे साधु संत दी प्रसिद्धि हो जांदी है तां उस दा अडंबर बहुत ही वड्डा हो जांदा है, पर जदों सारे जगत विच प्रसिद्धि हो गई तां सतगुरु ने साधुआं वाला पहरावा ही उतार दिता। जिथे करतारपुर वसाया सी उत्थे आस पास किसान रहिंदे सन, जैसा पहरावा उन्हां किसानां दा सी ओहो जिहा पहरावा आप पहन लिया। विचार ज्ञानी जसवंत सिंह परवाना, सोहणे विचारां लई जुड़े रहो हरमन रेडियो नाल।
हरमन रेडियो दे सवेर दे सफर विच एक बार फिर मैं हाजिर हां जी अमरदीप कौर, तुहाडा मनपसंद प्रोग्राम लहरां लैके। ते लहरां सुनण वाले सारे श्रोतियां नूं अमरदीप वल्लों बहुत ही प्यार भरी सति श्री अकाल, गुड मॉर्निंग, आदाब, नमस्कार ते वाहेगुरू जी का खालसा, वाहेगुरू जी की फतेह। जी दिन मंगलवार हमेशा दी तरह, ते तरीक अज हैगी है जी साल 2016 दे दिसंबर महीने दी 13, नानक शाही संवत 548 दे मगर महीने दी 29। घड़ियां वाल नजर मारा ता घड़ियां कहंदियां दोस्तों सिडनी, मेलबर्न ते कैनबरा दे विच 8:03 इस वेले हो चुके ने, ते एडिलेड दे विच 7:34 होए ने, पर्थ दे विच 5:04 होए ने, ते ब्रिस्बेन दे विच 7:04 होए ने। ते इस तों इलावा इस तों बाहर चलीए आस्ट्रेलिया तों तां गुआंढी मुल्क न्यूजीलैंड दे शहर ऑकलैंड विच 10:04 इस वेले हो चुके ने। कैनेडा चलीए तां टोरंटो शहर दे विच होए ने 4:04 12 दिसंबर दे, ते कैनेडा दे वैनकूवर शहर दे विच होए ने 1:04 बाद दोपहर दे 12 दिसंबर। चल रही है जी उत्थे भी, ते कैनेडा दे कैलगरी शहर दे विच भी 12 दिसंबर दी बाद दोपहर यानी 2:04 उत्थे होए ने, ते यूएसए दे लॉस एंजल्स दे विच 1:04 12 दिसंबर यानी बाद दोपहर उत्थे भी चल रही है, ते यूएसए दे मियामी शहर दे विच 4:04 शाम दे हो चुके ने। ते इस तों इलावा तुहाडे होर मुल्कां वल चलीए तां चीन दे होंगकोंग शहर दे विच 5:04 होए ने यानी 13 दिसंबर उत्थे चढ़ चुकिया, दिन मंगलवार है। पुर्तगाल दे विच 9:05 शाम दे लिस्बन शहर दे विच होए ने, 12 दिसंबर दी रात जिहड़ी आ उत्थे पई होई आ। ते इटली दे विच 10:05 12 दिसंबर दी रात उत्थे भी पई होई है जी, ते दुबई दे विच 1:05 13 दिसंबर चढ़ चुकिया, 1:05 तड़के दे होए आ। ते असी भारत चलीए तां भारत दे विच इस वेले 2:35 वड्डा तड़का जी 13 दिसंबर दिन मंगलवार, ते इस वड्डे तड़के च मेरे नाल पटियाला स्टूडियो तो सरबजीत सिंह होरी प्रोग्राम दे विच मेरा साथ दे रहे ने, मेनू टेक्निकल सपोर्ट दे रहे ने, ते असी दोवें अज दा ई प्रोग्राम तुहाडे लई लै के हाजिर आ दोस्तो। ते प्रोग्राम दे विच एक बार फिर तुहानू सारयां नू जी आया कहने आ, ते नाल ही नाल अरदास परमात्मा दे अगे ही करदे आ कि तुसी हर पल हसदे वसदे रहो, खुशियां खेड़े माणदे रहो। ते प्रोग्राम च अज की होण जा रहा, प्रोग्राम दे विच हमेशा दी तरह खबरां दे सिलसिले च गलबात करांगे, मिंटू बराड होरां दे नाल कुछ खास खबरां ते मारांगे नजर, ते कुछ टिप्पणियां लवांगे जी। ते इस तों इलावा अज एक खास गलबात भी असी करनी है, साडे अज मेहमान होणगे डॉक्टर रसना HS जेड़े के बरकत डिजिटल मैगजीन जड़ा है मेलबर्न तो शुरू कर चुके ने, ते उस डिजिटल मैगजीन दे बारे साडे नाल जानकारी जड़ी है ओ सांझी करनगे प्रोग्राम दौरान। ते इस तों इलावा प्रोग्राम दे विच गीत संगीत दा सिलसिला होवेगा, कुछ जरूरी जड़ियां इनफॉरमेशन जानकारियां तुहाडे नाल सांझियां करांगे जी। ते जरूरी जानकारियां दे नाल नाल दोस्तो तुहाडे जिहड़े सुनेहे आ ओह आपां लैंदे रहांगे, ते सिलसिला सेहत संभाल दे विच अज असीं कुछ खास पहलुआं दे उत्ते भी गलबात करांगे, नाल नाल तुहाडे विचार जिहड़े आ जानने बहुत जरूरी हुंदे आ। तुसीं अपने विचार सानूं भेजणे ने, रिक्वेस्ट है harmanradio.com साडा ईमेल पता है, या फिर साडा टैलीग्राम नंबर जिहड़ा जी +9175080144 89 यानी 91 लगा के 7508014499। तुसीं ਇਨਾ ਪਤਿਆਂ ਤੇ ਸਾਨੂੰ ਆਪਣੇ ਮੈਸੇਜਸ ਜਿਹੜੇ ਆ ਜੀ ਉਹ ਭੇਜ ਸਕਦੇ ਹੋ। ਤੇ ਦੋਸਤੋ ਪ੍ਰੋਗਰਾਮ ਦਾ ਜਿਹੜਾ ਆਗਾਜ਼ ਆ ਉਹ ਆਪਾਂ ਗੀਤ ਸੰਗੀਤ ਦੇ ਨਾਲ ਹੀ ਕਰਨਾ ਹੁੰਦਾ, ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਜਿਹੜਾ ਜ਼ਰੂਰੀ ਸਮਝਦੀ ਹਾਂ, ਅੱਜ 13 ਦਸੰਬਰ ਹੈ ਤੇ 13 ਦਸੰਬਰ ਜਿਹੜਾ ਜੀ ਉਹ ਇੱਕ ਖਾਸ ਦਿਨ ਹੈ, ਕਿਉਂਕਿ ਅੱਜ ਦੇ ਦਿਨ ਸਾਹਿਬਜ਼ਾਦਾ ਫਤਿਹ ਸਿੰਘ ਜਿਹੜੇ ਸੀ ਉਹਨਾਂ ਦਾ ਜਨਮ ਹੋਇਆ ਸੀ। ਸੋ ਦਸੰਬਰ ਮਹੀਨੇ ਦੇ ਵਿੱਚ ਹੀ ਜਿਹੜੀਆਂ ਸ਼ਹਾਦਤਾਂ ਆ ਉਹ ਵੀ ਲਿਖੀਆਂ ਗਈਆਂ ਸੀਗੀਆਂ। ਸੋ ਸਾਰੇ ਹੀ ਸਾਹਿਬਜ਼ਾਦੇ ਜਿਹੜੇ ਆ ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੇ ਆ, ਪਰ ਅੱਜ ਜਿਹੜਾ 13 ਦਸੰਬਰ ਦਾ ਦਿਨ ਆ ਇਸ ਦਿਨ ਸਾਹਿਬਜ਼ਾਦਾ ਫਤਿਹ ਸਿੰਘ ਹੋਰਾਂ ਦਾ ਜਨਮ ਜਿਹੜਾ ਹੋਇਆ ਸੀਗਾ। ਸੋ ਅਸੀਂ ਕੁੱਲ ਲੁਕਾਈ ਨੂੰ ਉਹਨਾਂ ਦੇ ਇਸ ਜਨਮ ਦਿਹਾੜੇ ਦੀ ਮੁਬਾਰਕ ਸਾਂਝੀ ਕਰਦੇ ਹਾਂ। ਤੇ ਹੁਣ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ।
ਤੇਰੀ ਲੀਲਾ ਨਾਰੀ ਹੈ ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਾਰੀ ਹੈ ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ ਹਨੇਰਾ ਜੋਤ ਜਗਾ ਜਾਵੀ ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਕੌਡੇ ਨਾਲੋਂ ਵੱਧ ਕੇ ਹੁਣ ਵੀ ਰਾਕਸ਼ ਨੇ ਕੂੜ ਕਮਾਂਦੇ ਫਿਰਦੇ ਝੂਠੇ ਆਸ਼ਿਕ ਨੇ ਛੱਡ ਜਾਣਾ ਨਿਉ ਲਾ ਕੇ ਕੀ ਦਿਲਦਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਮਿਆਰੀ ਹੈ ਜਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਹੈ ਹੱਕ ਬਗਾਨਾ ਖਾਣਾ ਕੀ ਵਧਿਆਈ ਹੈ ਆਜੋ ਮੌਜੂਦ ਆਵੇ ਜੋ ਹੰਕਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਤੂੰ ਖੁਸ਼ੀਆਂ ਦੀ ਖੇਤੀ ਹੱਲ ਚਲਾਉਂਦਾ ਸਾਂ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦਾ ਸਾਂ ਤਾਈਓ ਤੇਰੀ ਸ਼ੋਭਾ ਹਰ ਥਾਂ ਪਾਰੀ ਹੈ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਜੱਟ ਦੀ ਤਾਰ ਦੀਵਾਨੀ ਪਈ ਤੁਰ ਲਾਂਦੀ ਏ ਆ ਦੁਨੀਆ ਦੇ ਵਾਲੀ ਤਰਲੇ ਪਾਉਂਦੀ ਏ ਵਿੱਚ ਵਿਛੋੜੇ ਤੇਰੇ ਦੁਖਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨਿਜ ਲਾਲਾ ਵੇਂਦੀ ਦੁਨੀਆ ਸਾਰੀ ਏ
ਜੀ ਦੋਸਤੋ ਲਾਲ ਚੰਦ ਯਮਲਾ ਜੱਟ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਸੋ ਪ੍ਰੋਗਰਾਮ ਚ ਗੀਤ ਤੁਸੀਂ ਪਸੰਦ ਕੀਤਾ ਹੋਣਾ ਇਸ ਦੀ ਮੈਂ ਉਮੀਦ ਕਰ ਸਕਦੀ ਹਾਂ ਤੇ ਪ੍ਰੋਗਰਾਮ ਚ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਤੇ ਬਹੁਤ ਸਾਰੇ ਸਾਡੇ ਦੋਸਤ ਜਿਹੜੇ ਆ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਰਹੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਪ੍ਰੋਗਰਾਮ ਸ਼ਾਮਲ ਹੋ ਚੁੱਕੇ ਨੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਲਵਾਂਗੇ ਪਰ ਫਿਲਹਾਲ ਅਸੀਂ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਹਾਂ ਕਿਉਂਕਿ ਸਾਡੇ ਨਾਲ ਇਸ ਵੇਲੇ ਐਡੀਲੇਡ ਤੋਂ ਨਹੀਂ ਬ੍ਰਿਸਬੇਨ ਤੋਂ ਸੋ ਬ੍ਰਿਸਬੇਨ ਤੋਂ ਅੱਜ ਮਿੰਟੂ ਬਰਾੜਹੁਰੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮਾਫੀ ਚਾਹੁੰਦੇ ਆ ਵੀ ਅੱਜ ਦੇ ਪ੍ਰੋਗਰਾਮ ਦੌਰਾਨ ਜੇ ਥੋੜੀ ਬਹੁਤ ਆਵਾਜ਼ ਦਿੱਕਤ ਆਵੇ ਤਾਂ ਬਰਦਾਸ਼ਤ ਕਰਨ, ਕਿਉਂਕਿ ਅੱਜ ਦਾ ਪ੍ਰੋਗਰਾਮ ਆ ਨਾ ਜਿਹੜਾ 100 ਦੀ ਸਪੀਡ ਤੇ ਪ੍ਰੋਗਰਾਮ ਹੋਣਾ ਤੇ ਅੱਜ ਮੇਰੀ ਜਿਹੜੀ ਮੰਜ਼ਿਲ ਆ ਜਿੱਧਰ ਨੂੰ ਮੈਂ ਜਾ ਰਿਹਾ ਅੱਜ ਦੀ ਮੰਜ਼ਿਲ ਕਹਿ ਰਹੀ ਹੈ ਤਾਂ ਉਹ ਸਿਆਣੇ ਰੰਗੀ ਧਰਤੀ ਜਾਣੀ ਕਿ ਸਾਡੀ ਗੋਲਡ ਕੋਸਟ ਆ ਜਿਹੜੀ ਉੱਥੇ ਜਾਣਾ ਗਾ ਤੇ ਇਸ ਦੌਰਾਨ ਆਪਾਂ ਗੱਲਬਾਤ ਵੀ ਕਰਨੀ ਆ, ਬਹੁਤ ਸਾਰੇ ਮੁੱਦੇ ਵੀ ਦੇਖਣੇ ਆ। ਪਰ ਮੇਰੇ ਨਾ ਅਮਰਦੀਪ ਤੁਸੀਂ ਆ ਗਾਣਾ ਚਲਾ ਰੱਖਿਆ ਸੀਗਾ ਸਤਿਗੁਰ ਨਾਨਕ ਲੀਲਾ ਨਿਆਰੀ ਆ, ਤਾਂ ਇਹਦੇ ਨਾਲ ਬਚਪਨ ਉਹਦੀ ਯਾਦ ਆ ਜਾਂਦਾ, ਬਚਪਨ ਯਾਦ ਆ ਜਾਂਦਾ ਤਾਂ ਕੁਝ ਕੁ ਗੱਲਾਂ ਨਾਲ ਨਾ ਇੰਸੀਡੈਂਟਸ ਵੀ ਮਿਲੇ ਹੁੰਦੇ ਆ, ਕੁਝ ਕੁ ਗੱਲਾਂ ਤੁਸੀਂ ਨਾ ਚਾਹੁੰਦੇ ਹੋਏ ਵੀ ਤੁਹਾਡੇ ਜਹਿਨ ਦੇ ਬੈਕਗ੍ਰਾਉਂਡ ਤੇ ਚੱਲ ਪੈਂਦੀਆਂ। ਤੁਸੀਂ ਦੇਖੋਗੇ ਵੀ ਜਦੋਂ ਇਹ ਗੀਤ ਚੱਲਦਾ ਜਿੱਥੇ ਇੱਕ ਪਾਸੇ ਤੁਹਾਨੂੰ ਪਿੰਡ ਦੇ ਗੁਰਦੁਆਰੇ ਦੀ ਸਪੀਕਰ ਦੀ ਆਵਾਜ਼ ਤੇ ਉਹ ਦਿਨ ਉਹ ਗਲੀਆਂ ਮੁਹੱਲਿਆਂ ਦਾ ਜਿਹੜਾ ਮਾਹੌਲ ਸਮੈਲ ਵੀ ਆ ਜਾਂਦੀ ਹੈ ਤੁਹਾਨੂੰ ਵੀ ਕਿਹ ਜੀ ਉਸ ਟਾਈਮ ਦੀ ਉੱਥੇ ਸਮੈਲ ਹੁੰਦੀ ਸੀਗੀ ਉਸ ਏਰੀਏ ਦੀ, ਤਾਂ ਉਹ ਚੀਜ਼ਾਂ ਦੇ ਨਾਲ ਨਾਲ ਇੱਕ ਚੀਜ਼ ਜਿਹੜੀ ਆ ਜਾਂਦੀ ਹੈ ਵੀ ਉਦੋਂ ਸ਼ਰਾਰਤੀ ਦਿਮਾਗ ਬਚਪਨਾ ਦਿਮਾਗ ਉਹ ਜਿਹੜੀ ਤੋੜ ਮਰੋੜ ਕੇ ਗਾਣਿਆਂ ਨੂੰ ਪੇਸ਼ ਕਰਨਾ ਉਹ ਵੀ ਇੱਕ ਪਾਸੇ ਆ ਜਾਂਦੀ ਹੈ। ਜਦੋਂ ਵੀ ਇਹ ਗੀਤ ਵੱਜਦਾ ਤਾਂ ਨਾ ਮੇਰੇ ਇੱਕ ਗੱਲ ਚੇਤੇ ਆ ਜਾਂਦੀ ਹੈ, ਸਾਡੇ ਪਿੰਡਾਂ ਵਾਲੇ ਮਸ਼ਹੂਰ ਸੀ ਵੀ ਉਹ ਗਾਣਾ ਤਾਂ ਚੱਲਦਾ ਸੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ, ਤੇ ਅੱਗੇ ਅਸੀਂ ਜੋੜ ਰੱਖਿਆ ਸੀ ਬੁੜੇ ਨੂੰ ਚੜ ਗਿਆ ਤਾਪ ਬੁੜੀ ਦੀ ਤਿਆਰੀ ਆ। ਇਹ ਪਤਾ ਨੀ ਕਿਉਂ ਨੀ ਮੈਨੂੰ ਨੀ ਪਤਾ ਵੀ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਬਚਪਨਾ ਸੀ, ਪਰ ਹੁਣ ਵੀ ਜਦੋਂ ਗੀਤ ਵੱਜਦਾ ਚਾਹੇ ਅੱਜ ਅੱਧੀ ਸਦੀ ਦੇ ਆਉਣ ਵਾਲੇ ਹੋ ਗਏ, ਪਰ ਇਹ ਗੱਲ ਫੇਰ ਆਪੇ ਦਿਮਾਗ ਚ ਆ ਜਾਂਦੀ ਆ, ਫੇਰ ਸੋਚੀਦਾ ਵੀ ਇਹ ਮਾੜੀ ਗੱਲ ਆ, ਇਹ ਨੀ ਸੋਚਣੀ ਚਾਹੀਦੀ, ਪਰ ਫੇਰ ਇਹਨੂੰ ਸ਼ੁਗਲ ਦੇ ਤੌਰ ਤੇ ਲੈ ਲਈਦਾ ਵੀ ਪਤਾ ਨੀ ਕਿਉਂ ਆਉਂਦੀ ਹੈ ਦਿਮਾਗ ਦੇ ਵਿੱਚ ਕਿਹੜੇ ਕੋਨੇ ਚਟਕੀ ਹੋਈ ਆ। ਤਾਂ ਹੀ ਅਸੀਂ ਕਹਿਣੇ ਆ ਵੀ ਜਦੋਂ ਵੀ ਬੱਚੇ ਦੇ ਦਿਮਾਗ ਦੇ ਵਿੱਚ ਜਾਂ ਕਿਤੇ ਵੀ ਚੀਜ਼ਾਂ ਚੰਗੀਆਂ ਭਰੋ, ਨਹੀਂ ਤਾਂ ਇਹ ਜਿਹੀਆਂ ਰਵਿਸ਼ ਚੀਜ਼ਾਂ ਸਾਰੀ ਉਮਰ ਤੁਹਾਡਾ ਸਾਥ ਦਿੰਦੀਆਂ ਰਹਿੰਦੀਆਂ।
ਜੀ ਬਿਲਕੁਲ, ਕਿਉਂਕਿ ਉਸ ਉਮਰ ਦੇ ਵਿੱਚ ਜੋ ਅਸੀਂ ਦੇਖਿਆ ਹੁੰਦਾ ਜਾਣਿਆ ਹੁੰਦਾ ਹੈ ਉਹ ਸਾਰੀ ਉਮਰ ਹੀ ਸਾਡੇ ਦਿਮਾਗ ਤੇ ਬੈਠਾ ਰਹਿੰਦਾ, ਬਲਕਿ ਉਸ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਭੁੱਲ ਜਾਂਦੇ ਹਾਂ। ਸੋ ਬਿਲਕੁਲ ਬ੍ਰਾਂਡ ਸਾਹਿਬ, ਤੁਸੀਂ ਮੈਨੂੰ ਲੱਗਦਾ ਇੱਕ ਵਾਰ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਜਿਹੜਾ ਸੀ ਉਹ ਕੀਤਾ ਸੀਗਾ, ਤੇ ਬਿਲਕੁਲ ਜਦੋਂ ਇਹ ਗੀਤ ਕਿਤੇ ਵੀ ਤੁਹਾਡੇ ਕੰਨਾਂ ਦੇ ਵਿੱਚ ਵੱਜਦਾ ਤੇ ਬਿਲਕੁਲ ਤੁਹਾਡੀ ਉਹ ਯਾਦ ਜਿਹੜੀ ਆ ਇੱਕ ਵਾਰ ਫੇਰ ਤਾਜ਼ੀ ਹੋ ਜਾਂਦੀ ਆ। ਤੇ ਬ੍ਰਾਂਡ ਸਾਹਿਬ, ਖਬਰਾਂ ਦੇ ਸਿਲਸਿਲੇ ਵੱਲ ਵਧੀਏ ਤਾਂ ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੇ, ਜਿਵੇਂ ਹੁਣ ਗੀਤ ਦੀ ਗੱਲ ਚੱਲੀ ਹੈ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਰੀਝਾਂ ਲਾਲਾ ਤੱਕ ਦੀ ਦੁਨੀਆਂ ਸਾਰੀ ਆ, ਸੋ ਨਾਨਕ ਦੇ ਦਰ ਜਿਹੜੇ ਆ ਜੀ ਉਹ ਸਾਰਿਆਂ ਦੇ ਲਈ ਖੁੱਲੇ ਆ। ਸੋ ਪਿਛਲੇ ਦਿਨੀ ਇੱਕ ਜਿਹੜਾ ਵਿਵਾਦ ਸੀ ਉਹ ਖੜਾ ਹੋਇਆ ਸੀਗਾ, ਦਰਬਾਰ ਸਾਹਿਬ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਟੋਪੀ ਪਾ ਕੇ ਆ ਸਕਣ ਦੇ ਬਾਰੇ, ਸੋ ਅੱਜ ਉਹਦੇ ਬਾਰੇ ਇੱਕ ਖਬਰ ਜਿਹੜੀ ਆ ਉਹ ਵੀ ਆਈ ਐ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਇੱਕ ਬਿਆਨ ਦਿੱਤਾ ਜੀ ਕਿ ਸਿੱਖ ਤੋਂ ਇਲਾਵਾ ਕੋਈ ਵੀ ਟੋਪੀ ਪਾ ਕੇ ਆ ਸਕਦਾ ਗੁਰਦੁਆਰੇ, ਤੇ ਮੋਦੀ ਗਨੀ ਮਾਮਲੇ ਦੇ ਪਿੱਛੋਂ ਬਡੂੰਗਰ ਨੇ ਇਹ ਜਿਹੜੀ ਸਥਿਤੀ ਆ ਉਹ ਸਪਸ਼ਟ ਕੀਤੀ ਆ। ਤੇ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਬਲਬੀਰ ਸਿੰਘ ਦੀਆਂ ਸੇਵਾਵਾਂ ਵੀ ਕਹਿੰਦੇ ਬਹਾਲ ਕਰ ਦਿੱਤੀਆਂ ਗਈਆਂ। ਸੋ ਧਰਮ ਨੂੰ ਸੌੜੇ ਪੱਖ ਤੋਂ ਜਾਂ ਫਿਰ ਥੋੜਾ ਓਪਨ ਮਾਈਂਡਡ ਹੋ ਕੇ ਦੇਖਣਾ, ਔਰ ਸਿੱਖ ਧਰਮ ਜਿਹੜਾ ਕਿ ਬਿਲਕੁਲ ਨਵਾਂ ਧਰਮ ਸੀ, ਸਾਰੀਆਂ ਹੀ ਜਿਹੜੀਆਂ ਦਕੀਆਂ ਨੂੰ ਸੀ ਜਾਂ ਫਿਰ ਤੰਗ ਦਿਲੀਆਂ ਤੋਂ ਪਾਸੇ ਹੋ ਕੇ ਇੱਕ ਨਵੇਂ ਧਰਮ ਦੀ ਸ਼ੁਰੂਆਤ ਹੋਈ ਸੀ, ਇਸ ਮਾਮਲੇ ਦੇ ਪਿਛਲੇ ਕੁਛ ਦਿਨਾਂ ਤੋਂ ਜਿਹੜਾ ਇਹ ਮਸਲਾ ਸੀ ਉਹ ਸਾਹਮਣੇ ਆ ਰਿਹਾ ਸੀਗਾ। ਸੋ ਬਡੂੰਗਰ ਸਾਹਿਬ ਨੇ ਜਿਹੜਾ ਆ ਇਹਦੇ ਉੱਤੇ ਆਪਣਾ ਬਿਆਨ ਸਪਸ਼ਟ ਕੀਤਾ।
ਬਿਲਕੁਲ, ਪਹਿਲਾਂ ਤਾਂ ਆਪਾਂ ਖਬਰ ਦੀ ਤਹਿ ਤੇ ਜਾਣ ਤੋਂ ਪਹਿਲਾਂ ਤਾਂ ਮੈਂ ਆਪਣੇ ਵਿਚਾਰ ਕਿਰਪਾਲ ਸਿੰਘ ਬਡੂੰਗਰ ਹੋਰੇ ਬਾਰੇ ਦੇਣਾ ਚਾਹਾਂਗਾ। ਬੁੱਧੀਜੀਵੀ ਆ, ਉੱਚ ਸਿੱਖਿਆ ਪ੍ਰਾਪਤ ਆ ਜੀ, ਪਹਿਲਾਂ ਵੀ ਇਸ ਅਹੁਦੇ ਤੇ ਬਿਰਾਜਮਾਨ ਹੋ ਚੁੱਕੇ ਆ, ਤੇ ਮੇਰੀ ਨਜ਼ਰ ਦੇ ਵਿੱਚ ਅਵਤਾਰ ਸਿੰਘ ਮੱਕੜ, ਜਾਂ ਮੈਂ ਕਿਸੇ ਨੂੰ ਨਿੰਦਦਾ ਨੀ ਜਾਂ ਸਲਾਹੁੰਦਾ ਨੀ, ਪਰ ਜੇ ਕੰਪੇਅਰ ਕਰੀਏ ਤਾਂ ਮੇਰੀ ਨਜ਼ਰ ਚ ਦਿਨ ਤੇ ਰਾਤ ਦਾ ਬੱਟਾ ਇਹ ਦੋਨੇ ਪ੍ਰਧਾਨਾਂ ਦੇ ਵਿੱਚ, ਉਹ ਇੱਕ ਹੋਰ ਕਿਸਮ ਦੀ ਪ੍ਰਧਾਨਗੀ ਤੇ ਹੋਰ ਕਿਸਮ ਦਾ ਉਹਨਾਂ ਦਾ ਸਿਸਟਮ ਸੀ, ਤੇ ਇੱਕ ਕਮਰਸ਼ੀਅਲ ਐਂਗਲ, ਇੱਕ ਵੋਟਾਂ ਦਾ ਐਂਗਲ, ਇੱਕ ਰਾਜਸੀ ਐਂਗਲ, ਉਹ ਸਾਰੇ ਸਨ। ਪਰ ਕਿਰਪਾਲ ਸਿੰਘ ਬਡੂੰਗਰ ਦੇ ਮਾਮਲੇ ਦੇ ਵਿੱਚ ਇਹ ਗੱਲਾਂ ਕਿਤੇ ਨਾ ਕਿਤੇ ਹਾਸ਼ੀਏ ਤੇ ਚਲੀਆਂ ਜਾਂਦੀਆਂ ਵੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ, ਪਰ ਮੈਂ ਇਹਦੇ ਚ 100% ਵੀ ਇਹਨਾਂ ਨੂੰ ਨੀ ਕਹਿੰਦਾ ਵੀ 100% ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣਾ ਚਾਹੀਦਾ ਉਹ ਜੇ ਆ, ਉਹ ਹਲੇ ਵੀ ਕਿਤੇ ਨਾ ਕਿਤੇ ਉਹ ਇੱਕ ਵਧੀਆ ਇਨਸਾਨ ਆ, ਵਧੀਆ ਬੁੱਧੀਜੀਵੀ ਆ, ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਚਾਬੀ ਆ ਉਹ ਬਗਾਨੇ ਹੱਥ ਹਜੇ ਵੀ ਹੈ, ਪਰ ਓਨੀ ਨੀ ਹੈ ਜਿੰਨੀ ਮੱਕੜ ਵੇਲੇ ਸੀ, ਇੰਨੀ ਮੈਨੂੰ ਮੰਨਣਾ ਪਊਗਾ, ਇੰਨੀ ਮੈਂ ਵੀ ਸਹਿਮਤ ਆ ਕਿਉਂਕਿ ਇਹਨਾਂ ਦਾ ਇੱਕ ਆਪਦਾ ਇੱਕ ਰੁਤਬਾ ਬੰਦੇ ਦਾ ਇੱਕ, ਮੈਂ ਪਹਿਲਾਂ ਵੀ ਇਲੈਕਸ਼ਨਾਂ ਤੋਂ ਪਹਿਲਾਂ ਦੱਸਦਾ ਸੀ ਵੀ ਕਿਰਪਾਲ ਸਿੰਘ ਬਡੂੰਗਰ ਨੂੰ ਬਣਾਇਆ ਜਾਊਗਾ, ਜਿੱਦਣ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਦੱਸਦੀ ਸੀ ਗੱਲ। ਕਾਰਨ ਕੀ ਆ, ਇਹਨਾਂ ਨੂੰ ਜਿਹੜੀ ਇਹ ਹੁਣ ਸੀਟ ਮਿਲੀ ਆ, ਜੇ ਕਿਤੇ ਬਾਦਲ ਸਰਕਾਰ ਬਣੀ ਹੁੰਦੀ ਤਾਂ ਜੀ ਤੇ ਫੇਰ ਇਹ ਸੀਟ ਇਹਨਾਂ ਨੂੰ ਨਹੀਂ ਮਿਲਣੀ ਸੀਗੀ। ਇਹ ਸੀਟ ਮਿਲਣ ਦਾ ਕਾਰਨ ਹੋਇਆ ਇਲੈਕਸ਼ਨ, ਇਲੈਕਸ਼ਨਾਂ ਦੇ ਵਿੱਚ ਕੁਝ ਕੁ ਮੈਲ ਧੋਣ ਲਈ ਇਹਨਾਂ ਨੂੰ ਯੂਜ਼ ਕੀਤਾ ਗਿਆ ਵੀ ਇੱਕ ਇਹੋ ਜਿਹਾ ਨਾਂ ਲਿਆਂਦਾ ਜਾਵੇ ਜਿਹਦੇ ਘੱਟ ਹੋਵੇ, ਜਿਹੜਾ ਬੰਦਾ ਥੋੜਾ ਜਿਹਾ ਆਪਦੇ ਫੈਸਲੇ ਲੈ ਸਕਦਾ ਹੋਵੇ, ਤੇ ਅਸੀਂ ਇਹ ਮੋਹਰ ਲਾਉਣ ਚ ਕਾਮਯਾਬ ਹੋ ਜਾਈਏ ਵੀ ਜਿਹੜਾ ਪ੍ਰਧਾਨ ਆ ਉਹ ਸੀਐਮ ਦੀ ਜੇਬ ਚੋਂ ਨਹੀਂ ਨਿਕਲਦਾ। ਇਹ ਚੀਜ਼ ਲਈ ਇਹਨਾਂ ਨੂੰ ਪ੍ਰਧਾਨਗੀ ਦਾ ਜਿਹੜਾ ਅਹੁਦਾ ਦਿੱਤਾ ਗਿਆ। ਹੁਣ ਇਹ ਦੇਖਣਾ ਵੀ ਬਡੂੰਗਰ ਸਾਹਿਬ ਇੱਥੇ ਉਸ ਅਹੁਦੇ ਨੂੰ ਇਹਨਾਂ ਦੀ ਚਾਬੀ ਤੋਂ ਬਿਨਾਂ ਕਿਵੇਂ ਯੂਜ਼ ਕਰਦੇ ਆ ਤੇ ਕਿੰਨਾ ਕੁ ਬਾਹਰ ਹੋ ਕੇ ਆਪਦੇ ਆਪ ਨੂੰ ਵਰਤ ਲੈਂਦੇ ਆ। ਪਰ ਜਿਹੜੇ ਇਹ ਦੋ ਫੈਸਲੇ ਆਏ ਆ, ਇੱਕ ਤਾਂ ਟੋਪੀ ਵਾਲਾ, ਉਹ ਤਾਂ ਆਪਾਂ ਦੇਖੋ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਸੀ, ਆਪਾਂ ਵੀ ਰੇਡੀਓ ਤੇ ਡਿਸਕਸ਼ਨ ਕੀਤੀ ਆ ਵੀ ਇਹ ਮਸਲਾ ਹੀ ਨਹੀਂ ਹੈਗਾ ਕੋਈ, ਇਹ ਤਾਂ ਕੋਈ ਮਸਲਾ ਹੀ ਨਹੀਂ, ਕਿਤੇ ਇਹ ਚੀਜ਼ ਤਾਂ ਲਿਖੀ ਨਹੀਂ, ਜੋ ਚੌ ਦਰ ਵਰਗਾਂ ਦਾ ਸਾਂਝਾ ਕਹਿਤਾ ਤਾਂ ਉੱਥੇ ਕੋਈ ਮਸਲਾ ਹੀ ਨਹੀਂ। ਕੱਲ ਮੈਂ ਇੱਕ ਕਵਿਤਾ ਵੀ ਸੁਣਾਈ ਸੀ ਵੀ ਅਸੀਂ ਤਾਂ ਜੇ ਕੋਈ ਆਵੇ ਸਾਡੇ ਤੇ ਅਸੀਂ ਤਾਂ ਉਹਦੇ ਤੇ ਸਖ਼ਤ ਹੁੰਦੇ ਹਾਂ, ਪਰ ਜੇ ਅਸੀਂ ਕਿਸੇ ਦੇ ਜਾਈਏ ਤਾਂ ਸਾਡੇ ਨਾਲ ਹੋਰ ਵਰਤਾਰਾ ਹੋਣਾ ਚਾਹੀਦਾ। ਇਹ ਜਿਹੜਾ ਸਾਡੀ ਸੋਚ ਆ ਇਹ ਕਿਤੇ ਨਾ ਕਿਤੇ ਭਾਰੂ ਆ ਸਾਡੇ ਤੇ। ਇਸ ਕਰਕੇ ਜਿਹੜੀ ਟੋਪੀ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਸੀ, ਇਹਨੂੰ ਮਸਲਾ ਬਣਾਇਆ ਜਾ ਰਿਹਾ ਸੀ ਵੀ ਕਿਵੇਂ ਨਾ ਕਿਵੇਂ ਪ੍ਰੈਸ਼ਰ ਪਾ ਕੇ ਮੋਦੀ ਨੂੰ ਜਾਂ ਬਾਦਲ ਸਰਕਾਰ ਨੂੰ ਜਾਂ ਉਹਨੂੰ ਨਿੰਦਣ ਭੰਡਣ ਦਾ ਕੰਮ ਕੀਤਾ ਜਾਵੇ। ਹੁਣ ਇੱਥੇ ਦੇਖਣੀ ਬਣਦੀ ਸੀ ਵੀ ਸਿਆਣਪ ਕੀ ਕਰਦੀ ਆ, ਕਿਹੜੇ ਢੰਗ ਨਾਲ ਇਹ ਫੈਸਲਾ ਲਿਆ ਜਾਂਦਾ, ਕੀ ਕਿਹਾ ਜਾਂਦਾ, ਕਿਉਂਕਿ ਇਹ ਤਾਂ ਕਲੀਅਰ ਕੱਟ ਸੀਗਾ ਵੀ ਪਹਿਲੀ ਗੱਲ ਤਾਂ ਮਸਲਾ ਨਹੀਂ ਸੀ ਤੇ ਦੂਜੀ ਗੱਲ ਵੀ ਮੋਦੀ ਦੇ ਖਿਲਾਫ ਕੋਈ ਫਰਮਾਨ ਜਾਰੀ ਕਰਨਾ ਵੀ ਖਤਰੇ ਤੋਂ ਖਾਲੀ ਨਹੀਂ ਸੀਗਾ ਇਸ ਟਾਈਮ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਇੱਕੋ ਹੀ ਤਰੀਕਾ ਵਰਤਿਆ ਜਾਣਾ ਸੀ ਵੀ ਸੱਪ ਵੀ ਮਾਰਨਾ ਸੀ ਤੇ ਸੁੱਟੀ ਵੀ ਬਚਾਉਣੀ ਸੀ, ਤੇ ਉਹਦੇ ਚ ਕਾਮਯਾਬੀ ਹੋਏ ਆ ਬਡੂੰਗਰ। ਤੇ ਉਹਨੂੰ ਬੈਲੈਂਸ ਕਰਨ ਲਈ ਤੇ ਸਰਕਾਰ ਦੇ ਦਾ ਪ੍ਰੈਸ਼ਰ ਲਾਉਣ ਲਈ ਤੇ ਇਹ ਲਾਉਣ ਲਈ ਵੀ ਬਾਦਲਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ, ਤੇ ਜਾਣ ਬੁੱਝ ਕੇ ਉਹ ਗ੍ਰੰਥੀ ਨੂੰ ਬਹਾਲ ਕੀਤਾ ਗਿਆ, ਉਹ ਅਰਦਾਸੀਏ ਸਿੰਘ ਨੂੰ ਬਹਾਲ ਕੀਤਾ ਗਿਆ ਇਸ ਮੌਕੇ ਤੇ ਵੀ ਇੱਕ ਬੈਲੈਂਸ ਬਣਾਇਆ ਜਾਵੇ ਇਸ ਚੀਜ਼ ਦਾ। ਜੇ ਕੋਈ ਮਸਲਾ ਬਣਦਾ ਨਾ ਤਾਂ ਮਸਲੇ ਚ ਇਹ ਆਵੇ ਵੀ ਬਡੂੰਗਰ ਆਜ਼ਾਦ ਪ੍ਰਧਾਨ ਆ ਤੇ ਉਹ ਆਜ਼ਾਦ ਤੌਰ ਤੇ ਆਪਦੇ ਫੈਸਲੇ ਲੈ ਸਕਦੇ, ਉਹਨੇ ਸਰਕਾਰ ਦੇ ਲਏ ਹੋਏ ਫੈਸਲੇ ਜਾਂ ਪੁਰਾਣੇ ਪ੍ਰਧਾਨ ਦੇ ਲਏ ਹੋਏ ਫੈਸਲੇ ਵੀ ਪਲਟਤੇ। ਸੋ ਇਸ ਨਜ਼ਰੀਏ ਨਾਲ ਇਹ ਕੱਲ ਜਿਹੜਾ ਫੈਸਲਾ ਆਇਆ, ਹੋਰ ਇਹਦੇ ਵਿੱਚ ਜੇ ਕਹੀਏ ਵੀ ਜੇ ਬਡੂੰਗਰ ਸਾਹਿਬ ਨੇ ਬਰਦਾਸੀਆਂ ਨੂੰ ਬਹਾਲ ਕਰਨਾ ਸੀ ਤੇ ਆਉਣ ਜਾਂ ਇਹਨਾਂ ਨੇ ਇੰਨੇ ਹੀ ਉਹ ਕੀਣ ਸੀ ਇਸ ਮਾਮਲੇ ਚ, ਤਾਂ ਇਹਨਾਂ ਦਾ ਪਹਿਲਾ ਸਟੈਪ ਸਹੁੰ ਚੱਕਣ ਸਾਰੇ ਹੋਣਾ ਚਾਹੀਦਾ ਸੀ ਵੀ ਮੈਂ ਆ ਕਰਤਾ ਜੀ ਬਹਾਲ, ਜੇ ਉਹ ਆਪਦੇ ਮੂੰਹ ਆਪ ਦੀ ਰਾਇ ਨਾਲ ਇਹ ਗੱਲ ਕਰਦੇ। ਇੱਥੇ ਆ ਕੇ ਮੈਂ ਕਹਿ ਰਿਹਾ ਵੀ ਕਿਤੇ ਨਾ ਕਿਤੇ ਇਸ ਵਿਦਵਾਨ ਦੀ ਚਾਬੀ ਵੀ ਹੱਥ ਤਾਂ ਉਹਨਾਂ ਦੀ ਆ, ਪਰ ਇਸ ਵਿਦਵਾਨ ਨੂੰ ਵੀ ਯੂਜ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈਗੀ ਸਰਕਾਰ ਤੇ ਕਰ ਰਹੀ ਆ। ਪਰ ਫੇਰ ਵੀ ਮੈਨੂੰ ਉਮੀਦ ਆ ਵੀ ਇੱਕ ਕਿਰਪਾਲ ਸਿੰਘ ਬਡੂੰਗਰ ਵਰਗਾ ਇੱਕ ਪੜ੍ਹਿਆ ਲਿਖਿਆ ਸੁਲਝਿਆ ਹੋਇਆ ਬੰਦਾ ਓਨੀ ਕਾਠੀ ਨਹੀਂ ਪਾਉਣ ਦੇਣਾ ਆਪਦੇ ਉੱਤੇ ਜਿੰਨੀ ਕਾਠੀ ਮੱਕੜ ਦੇ ਉੱਤੇ ਪਾ ਲਈ ਸੀ, ਇੰਨੀ ਕਾਠੀ ਨਹੀਂ ਪਾਉਣ ਦੇਣਗੇ ਇਹ ਵਿਦਵਾਨ, ਇਹ ਜ਼ਰੂਰ ਥੱਲੋਂ ਨਿਕਲ ਜਾਣਗੇ ਇਸ ਗੱਲ ਤੋਂ ਜੇ ਕਿਤੇ ਇਹਨਾਂ ਨੂੰ ਜ਼ਿਆਦਾ ਮਜਬੂਰ ਕਰਨ ਦੀ ਕੋਸ਼ਿਸ਼ ਕੀਤਾ। ਮੇਰਾ ਮੰਨਣਾ, ਹੋ ਸਕਦਾ ਮੈਂ ਗਲਤ ਵੀ ਹੋਵਾਂ।
ਜੀ ਬਿਲਕੁਲ, ਕੱਲ ਪੀਟੀਸੀ ਤੇ ਵੀ ਮੈਂ ਉਹਨਾਂ ਦੀ ਇੱਕ ਇੰਟਰਵਿਊ ਜਿਹੜੀ ਸੀ ਉਹ ਸੁਣ ਰਹੀ ਸੀ, ਜਿਹਦੇ ਵਿੱਚ ਉਹਨਾਂ ਨੇ ਖੁਦ ਮੰਨਿਆ ਕਿ ਸਾਡੇ 'ਚ ਅਜੇ ਵੀ ਬਹੁਤ ਸਾਰੀਆਂ ਕਮਜ਼ੋਰੀਆਂ ਤੇ ਕਮੀਆਂ ਜਿਨ੍ਹਾਂ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਆ ਆਪਣੇ ਕਾਰਜਕਾਲ ਦੌਰਾਨ ਕਰਨਗੇ। ਸੋ ਬਰਾੜ ਸਾਹਿਬ, ਕਿਤੇ ਨਾ ਕਿਤੇ ਬਿਲਕੁਲ ਜੀ ਕਿ ਇੰਡੀਪੈਂਡੈਂਟ ਹੋ ਕੇ ਜਾਂ ਆਜ਼ਾਦ ਹੋ ਕੇ ਜਿਹੜੇ ਫੈਸਲੇ ਲੈਣ ਵਾਲੀ ਬਿਰਤੀ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਬਡੂੰਗਰ ਸਾਹਿਬ ਦੇ ਵਿੱਚ ਵੀ ਅਜੇ ਨਹੀਂ ਹੈਗੀ, ਤੇ ਕਿਤੇ ਨਾ ਕਿਤੇ ਉਹ ਆਪ ਵੀ ਇਸ ਕਮੀ ਨੂੰ ਮਹਿਸੂਸ ਕਰਦੇ, ਆਪਣੀ ਕਮਜ਼ੋਰੀ ਮਹਿਸੂਸ ਕਰਦੇ ਆ। ਤੇ ਇਸ ਤੋਂ ਬਾਅਦ ਅਗਲੀ ਖਬਰ ਵੱਲ ਚਲੀਏ, ਤਾਂ ਅਗਲੀ ਖਬਰ ਵੱਲ, ਕਿਉਂਕਿ ਹੁਣ ਆਪਾਂ ਪੰਜਾਬ ਦੀਆਂ ਖਬਰਾਂ ਛੇੜੀਆਂ ਨੇ, ਤਾਂ ਅਗਲੀ ਖਬਰ ਜਿਹੜੀ ਆ ਜੀ ਉਹ ਵੀ ਪੰਜਾਬ ਤੋਂ ਹੀ ਲੈਂਦੇ ਆ। ਫਿਰ ਬਹੁਤ ਚਿਰ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਜਿਹੜੇ ਬਹੁਤ ਵੱਡੇ ਵੱਡੇ ਐਲਾਨ ਉਹ ਵੱਡੀਆਂ ਵੱਡੀਆਂ ਸਟੇਜਾਂ ਤੋਂ ਕਰਦੇ ਆ ਰਹੇ ਸੀ, ਸੋ ਉਨ੍ਹਾਂ ਨੂੰ ਗੋਪਾਲ ਸੰਖ ਜਾਂ ਸੁੱਖਾ ਗੱਪੀ ਦੇ ਨਾਮ ਦੇ ਨਾਲ ਵੀ ਜਿਹੜੇ ਵਿਰੋਧੀ ਸੀਗੇ ਜੀ ਉਹ ਬੁਲਾਉਂਦੇ ਸੀ। ਸੋ ਉਹ ਜਿਹੜੇ ਵਾਅਦੇ ਜਾਂ ਉਹ ਜਿਹੜੇ ਦਾਅਵੇ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਵਾਅਦਾ ਸੀਗਾ ਜੀ ਪਾਣੀ ਦੇ ਵਿੱਚ ਬੱਸ ਚਲਾਉਣ ਵਾਲਾ, ਉਹ ਸੁਖਬੀਰ ਬਾਦਲ ਹੋਰਾਂ ਨੇ ਪੂਰਾ ਕਰ ਦਿੱਤਾ ਤੇ ਸੁਖਬੀਰ ਬਾਦਲ ਨੇ ਕੱਲ ਇੱਕ ਪਾਣੀ ਵਾਲੀ ਬੱਸ ਨੂੰ ਹਰੀ ਝੰਡੀ ਦਿੱਤੀ ਆ ਤੇ ਇਹਦੇ ਨਾਲ ਹੀ ਸੁਖਬੀਰ ਹੋਰਾਂ ਨੇ ਵੀ ਆਪਣੇ ਵਿਰੋਧੀਆਂ ਨੂੰ ਕਿਹਾ ਆ ਜੀ ਕਿ ਮੈਨੂੰ ਗਪੌੜ ਸੰਘ ਦਾ ਜਿਹੜਾ ਖਿਤਾਬ ਸੀ ਉਹ ਵਿਰੋਧੀਆਂ ਵੱਲੋਂ ਦਿੱਤਾ ਜਾ ਰਿਹਾ ਸੀਗਾ ਤੇ ਸੋ ਮੈਂ ਅੱਜ ਪਾਣੀ ਦੇ ਵਿੱਚ ਬੱਸਾਂ ਜਿਹੜੀਆਂ ਜੀ ਚਲਾ ਦਿੱਤੀਆਂ ਤੇ ਹੁਣ ਦੱਸੋ।
ਦੇਖੋ ਕਈ ਵਾਰੀ ਨਾ ਬੰਦੇ ਦਾ ਨਜ਼ਰੀਆ ਗੱਲ ਕਰਨ ਦਾ ਜਾਂ ਬੰਦੇ ਦਾ ਦਾਅਵੇ ਵਾਅਦੇ ਕਰਨ ਦਾ ਉਹ ਉਹੀ ਆਪਦੇ ਲਈ ਇੱਕੋ ਖੂਹ ਪੱਟ ਲੈਂਦਾ। ਹੁਣ ਭਗਵੰਤ ਮਾਨ ਆ ਇਹ ਉਹ ਇੱਕ ਕਮੇਡੀ ਆਰਟਿਸਟ ਆ ਤੇ ਉਹਨੂੰ ਸਟੇਜ ਦਾ ਪਤਾ ਵੀ ਸਟੇਜ ਨੂੰ ਕਿਵੇਂ ਬੰਨਣਾ, ਜੇ ਉਹ ਮੂਹਰੇ ਬੈਠੀ ਆਡੀਅੰਸ ਦਾ ਮੂਡ ਦੇਖ ਕੇ ਆਪਦੇ ਟੋਟਕੇ ਬਦਲਦਾ, ਨਾ ਕਿ ਉਹ ਟੋਟਕੇ ਘਰੋਂ ਲਿਖ ਕੇ ਨੀ ਲਿਆਉਂਦਾ, ਪ੍ਰੀ ਪਲਾਨ ਟੋਟਕੇ ਨੀ ਹੁੰਦੇ ਉਹਦੇ, ਉਹ ਆਡੀਅੰਸ ਨੂੰ ਦੇਖ ਕੇ ਆਡੀਅੰਸ ਦੇ ਜਿਹੋ ਜਿਹਾ ਮੂੰਹ ਹੋਏ ਜੀ ਚਪੇੜ ਵਾਲੀ ਗੱਲ ਉਹਨੂੰ ਬਾਖੂਬੀ ਪਤਾ, 15-20 ਸਾਲਾਂ 30 ਸਾਲਾਂ ਵਾਂਗੂ ਹੋਣ ਵਾਲੇ ਹੋ ਗਏ, ਉਹਨਾਂ ਦਾ ਤਜਰਬਾ ਹੋ ਗਿਆ ਇਸ ਚੀਜ਼ ਦੇ ਉੱਤੇ। ਹੁਣ ਜਦੋਂ ਸੁਖਬੀਰ ਬਾਦਲ ਸਟੇਜ ਦੇ ਉੱਤੇ ਲੈਕਚਰ ਦਿੰਦੇ ਆ, ਤੁਸੀਂ ਸ਼ੁਰੂ ਦੇ ਲੈਕਚਰ ਸੁਣੋ, ਉਦੋਂ ਬਾਅਦ ਦੇ ਸੁਣੋ, ਹੌਲੀ ਹੌਲੀ ਸੁਣੋ, ਤਾਂ ਉਹਦੇ ਵਿੱਚ ਨਾ ਮਚਿਓਰਟੀ ਘੱਟ ਤੇ ਬਚਪਨੇ ਵਾਲੀਆਂ ਗੱਲਾਂ, ਥੋੜੀਆਂ ਜਿਹੀਆਂ ਹੋਛਾ ਬਣ, ਥੋੜੀ ਜਿਹੀ ਗੱਲ ਕਰਨ ਦਾ ਲਹਿਜਾ ਨਹੀਂ ਆਉਣਾ, ਉਹ ਚੀਜ਼ਾਂ ਕਮੀ ਆ। ਤੇ ਉਸ ਚੀਜ਼ ਦੇ ਵਿੱਚ ਉਹਨਾਂ ਨੇ ਜਿੱਦਣ ਬੱਸਾਂ ਦਾ ਅਨਾਊਂਸ ਕੀਤਾ ਸੀ ਨਾ, ਜਾਂ ਜਦੋਂ ਸੜਕਾਂ ਤੇ ਬੰਬ ਮਾਰਨ ਦੀ ਗੱਲ ਕੀਤੀ ਸੀ, ਤਾਂ ਉਹ ਉਦੋਂ ਉਹਨਾਂ ਦਾ ਅੰਦਾਜ਼ ਜਿਹੜਾ ਸੀ ਉਹ ਹਾਸੋਹੀਣਾ ਅੰਦਾਜ਼ ਸੀ, ਉਹ ਬੱਚਿਆਂ ਵਾਲਾ ਅੰਦਾਜ਼ ਸੀ, ਜਿਵੇਂ ਬੱਚੇ ਨੀ ਇੱਕ ਦੂਜੇ ਕੋਲੇ ਫੜਾ ਮਾਰਦੇ, ਵੱਡੀਆਂ ਵੱਡੀਆਂ ਫੜਾ ਮਾਰਦੇ। ਹੁਣ ਜੇ ਮੰਨ ਲਓ ਇੱਕ ਲੀਡਰ ਸਟੇਜ ਦੇ ਉੱਤੇ ਖੜ ਕੇ ਇਹ ਅਨਾਊਂਸ ਕਰਦਾ, ਇਹੀ ਬੱਸਾਂ ਵਾਲੀ ਗੱਲ ਜੇ ਅਨਾਊਂਸ ਕਰਨ ਦੀ ਜੇ ਗੱਲ ਕਰੀਏ, ਮੇਰੀ ਆਪਣੀ ਪਰਸਨਲ ਰਾਇ ਵੀ ਮੈਂ ਜੇ ਕਰਨਾ ਹੁੰਦਾ ਤਾਂ ਮੈਂ ਇਹ ਕਹਿਣਾ ਸੀ ਵੀ ਦੇਖੋ ਜੀ ਗਡਕਰੀ ਸਾਹਿਬ ਗਏ ਸੀਗੇ ਫਲਾਨੇ ਮੁਲਕ ਦੇ ਵਿੱਚ, ਤੇ ਮੈਨੂੰ ਵੀ ਫਲਾਨੇ ਥਾਂ ਤੇ ਦੇਖਣ ਦਾ ਮੌਕਾ ਮਿਲਿਆ। ਉਹਨਾਂ ਮੁਲਕਾਂ ਨੇ ਸੜਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ, ਨੇੜਲੇ ਸਾਧਨ ਵਰਤਣ ਲਈ ਉਹ ਪਾਣੀ ਨੂੰ ਵੀ ਯੂਜ਼ ਕਰ ਰਹੇ ਆ, ਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਕੋਈ ਨਾ ਕੋਈ ਆਪਾਂ ਟੀਮ ਵਫਦ ਭੇਜੀਏ ਉੱਥੇ ਤੇ ਉਹਦਾ ਸਾਰੀ ਸਮੀਖਿਆ ਕਰੀਏ, ਉਹ ਸਮੀਖਿਆ ਕਰਕੇ ਜੇ ਆਪਾਂ ਨੂੰ ਲੱਗੇ ਉੱਥੇ ਵੀ ਉਹ ਸਾਧਨ ਆ ਜਿਹੜੇ ਪੰਜਾਬ ਦੇ ਵਿੱਚ ਵੀ ਮੁਹੱਈਆ ਕਰਾਏ ਜਾ ਸਕਦੇ ਆ, ਭਾਵੇਂ ਉਹ ਔਖੇ ਆ, ਮੁੱਲ ਚੱਕਣੇ ਪੈਣਗੇ, ਇੱਦਾਂ ਕਰਨਾ ਪੈਣਾ, ਉਹ ਕਰਨਾ ਪੈਣਾ, ਪਰ ਆਪਾਂ ਇਹ ਦੁਰਲਭ ਨੀ ਹੈਗੇ। ਜੇ ਤੁਸੀਂ ਮੇਰਾ ਸਾਥ ਦਿਓ ਤਾਂ ਆਪਾਂ ਹੋ ਸਕਦਾ ਬੱਸਾਂ ਪਾਣੀ ਚ ਵੀ ਬੱਸਾਂ ਚੱਲ ਕੇ ਤੇ ਆਵਾਜਾਈ ਦੇ ਸਾਧਨ ਹੋਰ ਵਧਾ ਸਕਦੇ ਹਾਂ। ਹੁਣ ਇਹ
ਅਨਾਊਂਸਮੈਂਟ ਲੀਡਰ ਦੀ ਜੀ ਬਿਲਕੁਲ ਜੀ, ਟੂਰਿਜ਼ਮ ਡਿਪਾਰਟਮੈਂਟ ਨੂੰ ਜੇ ਅੱਗੇ ਵਧਾਉਣ ਦੇ ਲਈ ਜਾਂ ਜਿਹੜਾ ਪੰਜਾਬ ਦਾ ਟੂਰਿਜ਼ਮ ਉਹਨੂੰ ਅਟਰੈਕਟ ਕਰਨ ਦੇ ਲਈ ਜੇ ਅਸੀਂ ਇਹੋ ਜਿਹੀਆਂ ਸੁਵਿਧਾਵਾਂ ਜਿਹੜੀਆਂ ਚਲਾਉਣੀਆਂ ਸੀ ਤਾਂ ਉਹਦਾ ਇੱਕ ਤਰੀਕਾ ਜਿਹੜਾ ਉਹ ਸਹੀ ਹੋਣਾ ਚਾਹੀਦਾ ਸੀ। ਬਿਲਕੁਲ ਬਰਾੜ ਸਾਹਿਬ ਮੈਂ ਸਹਿਮਤ ਹਾਂ ਤੁਹਾਡੇ ਨਾਲ
ਜੀ, ਬਿਲਕੁਲ ਏਦਾਂ ਮੈਚਿਓਰਿਟੀ ਨਾਲ ਜੇ ਉਹਨਾਂ ਨੇ ਬਿਆਨ ਦਿੱਤਾ ਹੁੰਦਾ ਤੇ ਕਿਹਨੇ ਬੰਦੇ ਨੇ ਹੱਸਣਾ ਸੀ, ਤੇ ਜਾਂ ਉਹਨਾਂ ਨੇ ਹੁਣ ਸੜਕਾਂ ਦੇ ਮਾਮਲੇ ਦੀ ਗੱਲ ਆ ਤਾਂ ਸੜਕਾਂ ਦੇ ਮਾਮਲੇ ਚ ਵੀ ਮੈਂ ਇਹ ਕਹਿ ਸਕਦਾ ਸੀ ਵੀ ਪਹਿਲੀ ਵਾਰ ਅਸੀਂ ਇੱਕ ਨਵੀਂ ਟੈਕਨੀਕ ਲੈ ਕੇ ਆਏ ਹਾਂ ਕਿਸੇ ਵੀ ਮੁਲਕ ਦੀ ਜਾਂ ਕਿਤੋਂ ਵੀ, ਫਰਾਂਸ ਦੀ ਮੰਨ ਲਓ, ਜਰਮਨ ਦੀ, ਜਿਹਦੇ ਚ ਕੀ ਸੜਕ ਦੀ ਮਜ਼ਬੂਤੀ ਆ, ਅੱਗੇ ਨਾਲ ਕਈ ਗੁਣਾ ਵੱਧ ਗਈ, ਅੱਗੇ ਨਿੱਕੇ ਜੇ ਮੀਂਹ ਨਾਲ ਟੋਏ ਬਣ ਜਾਂਦੇ ਸੀ, ਪਰ ਹੁਣ ਉਮੀਦ ਆ ਵੀ ਕੰਪਨੀ ਨੇ ਇੰਨੇ ਚਿਰ ਦੀ ਗਰੰਟੀ ਦਿੱਤੀ ਆ ਜਾਂ ਇੰਨੇ ਚਿਰ ਦਾ ਉਹਨਾਂ ਦਾ ਕਵਰਿੰਗ ਆ, ਤੇ ਉਮੀਦ ਆ ਵੀ ਹੁਣ ਇਹ ਜਾਂ ਕੁਛ ਨਹੀਂ ਹੋਊਗਾ। ਸੋ ਪਹਿਲੀ ਵਾਰ ਹੋ ਰਿਹਾ ਤੁਹਾਡੇ ਲਈ ਇਹੋ ਜਿਹੀਆਂ ਸੜਕਾਂ ਬਣ ਰਹੀਆਂ ਜਿਹੜੀਆਂ ਕਿ ਟੁੱਟਣਗੀਆਂ ਨੀ, ਤੇ ਜੇ ਹੁਣ ਉਹ ਇਹ ਕਹਿਣਾ ਵੀ ਬੰਬ ਮਾਰੋ ਜੀ ਇਹ ਨੀ ਟੁੱਟਣੀ, ਐਹੋ ਜਿਹੀ ਬੋਲ, ਤਾਂ ਉਹ ਹੀ ਆਸੋਹੀਣਾ ਗੱਲਾਂ ਬਣ ਗਈਆਂ। ਗੱਲ ਉਹੀ ਆ, ਸੱਚਾਈ ਵੀ ਆ ਗੱਲ, ਮਗਰ ਪਰ ਉਹ ਗੱਲ ਕਰਨ ਦਾ ਲਹਿਜ਼ਾ ਹੈ ਨੀ, ਗੱਲ ਕਰਨ ਦਾ ਤੌਰ ਤਰੀਕਾ ਹੈ ਨੀ ਵੀ ਕਿੱਥੇ ਤੇ ਕਿਵੇਂ ਗੱਲ ਕਰਨੀ ਆ। ਸੋ ਉਹ ਉਹਨਾਂ ਨੂੰ ਆਫਤ ਆਉਂਦੀ ਆ, ਜ਼ਿਆਦਾ ਬੜਬੋਲਾਪਣ ਵੀ ਕਈ ਵਾਰੀ ਮਾਰਦਾ ਮੇਰੇ ਵਰਗੇ ਨੂੰ, ਕਈ ਗੱਲਾਂ ਉਹ ਨਾ ਵੱਧ ਵੀ ਕਰ ਜਾਂਦੇ ਆ ਬੜਬੋਲੇਪਣ ਦੇ ਵਿੱਚ। ਹੁਣ ਬਾਦਲ ਨੂੰ ਚੁੱਪ ਕਹਿੰਦੇ ਆ, ਪਰ ਉਹ ਚੁੱਪ ਨਾਲ 5 ਵਾਰੀ ਮੁੱਖ ਮੰਤਰੀ ਬਣ ਗਿਆ, ਉਹਦਾ ਹਥਿਆਰ ਆ ਉਹ ਚੁੱਪ, ਵੀ ਉਹ ਕਿਵੇਂ ਚੁੱਪ ਕਰਕੇ ਹਰੇਕ ਚੀਜ਼ ਨੂੰ ਝੱਲ ਲੈਂਦਾ। ਤਾਂ ਇਹ ਸੁਖਬੀਰ ਬਾਦਲ ਜਿਵੇਂ ਹੁਣ ਕੱਲ ਵੀ ਪਰਸੋਂ ਵੀ ਕਹਿ ਰਹੇ ਸੀ, ਬਿਆਨ ਪੱਤਰਕਾਰਾਂ ਨੂੰ ਕਹਿਤਾ, ਕਹਿੰਦੇ ਜੀ ਅਗੇ ਜੇ ਤੁਸੀਂ ਪਹਿਲਾਂ ਉਹਦੇ ਚ ਬੱਸ ਚ ਚੜੋ, ਜੇ ਤੁਸੀਂ ਬਚ ਕੇ ਆ ਗਏ ਤਾਂ ਫੇਰ ਉਸ ਤੋਂ ਬਾਅਦ ਮੈਂ ਜਾਊਂਗਾ ਉਸ ਬੱਸ ਦੇ ਉੱਤੇ। ਦੱਸੋ ਇਹ ਸਿੱਖ ਉਪ ਮੁੱਖ ਮੰਤਰੀ ਨੂੰ ਇਹ ਗੱਲ ਕਹਿਣ ਦੀ ਲੋੜ ਸੀਗੀ ਕੋਈ, ਜਾਂ ਬਣਦੀ ਸੀ ਗੱਲ? ਫੇਰ ਪ੍ਰੈਸ ਤੁਹਾਡੇ ਮਾਮਲੇ ਚ ਕੁਛ ਪੁੱਠਾ ਸਿੱਧਾ ਲਿਖਦੀ ਹੈ ਤਾਂ ਲਿਖੂਗੀ, ਜੋ ਤੁਸੀਂ ਉਹਨਾਂ ਨੂੰ ਇਹ ਚਾਹੁੰਦੇ ਹੋ ਵੀ ਤੁਸੀਂ ਜਾਓ ਜੀ, ਤੁਸੀਂ ਤੁਹਾਡੇ ਤੇ ਅਸੀਂ ਤਜਰਬਾ ਕਰਦੇ ਹਾਂ, ਚਾਹੇ ਉਹ ਫਰਕ ਹੋਣਾ ਚਾਹੀਦਾ।
ਬਿਲਕੁਲ ਜੀ, ਗੈਰ ਜ਼ਿੰਮੇਵਾਰਾਨਾ ਜਿਹੜੇ ਇਹੋ ਜਿਹੇ ਬਿਆਨ ਆ ਉਹ ਇੱਕ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਜਿਹੜਾ ਬੰਦਾ ਕੰਮ ਕਰ ਰਿਹਾ ਉਹਦੇ ਲਈ ਵੈਸੇ ਵੀ ਸੋਭਦੇ ਨਹੀਂ ਆ। ਤੇ ਬ੍ਰੈਡ ਸਾਹਿਬ, ਹਰੀਕੇ ਪੱਤਣ ਦੇ ਵਿੱਚ ਚਲੋ ਇਹ ਪਾਣੀ ਦੀ ਬੱਸ ਚਲਾਈ ਗਈ ਆ, ਤੇ ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਬਲ ਡੈਕਰ ਬੱਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਆ, ਤੇ ਕਿਤੇ ਨਾ ਕਿਤੇ ਵਿਰੋਧੀਆਂ ਨੇ ਇਹੋ ਜਿਹੇ ਜਿਹੜੇ ਸ਼ੋਸ਼ੇ ਆ ਇਹਨਾਂ ਨੂੰ ਫਜ਼ੂਲ ਖਰਚੀ ਦਾ ਵੀ ਜਿਹੜਾ ਉਲਾਮਾ ਆ ਉਹ ਦਿੱਤਾ, ਕਿਉਂਕਿ ਪੰਜਾਬ ਦੇ ਜੇ ਅਸੀਂ ਬਾਹਰੀ ਹਾਲਾਤ ਆ ਜਾਂ ਜਿਹੜੀ ਬਾਹਰੀ ਦੇਖਿਆ ਉਹਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਜੇ ਅਸੀਂ ਕਹੀਏ ਕਿ ਸੁਖਬੀਰ ਬਾਦਲ ਹੋਰਾਂ ਵੱਲੋਂ ਕੀਤੀ ਜਾ ਰਹੀ ਹੈ, ਤੇ ਜਿਹੜੇ ਅੰਦਰੂਨੀ ਹਾਲਾਤ ਆ ਉਹ ਕਾਫੀ ਖੇਰੂੰ ਹੋਏ ਆ, ਕਾਫੀ ਖਿੰਡੇ ਹੋਏ ਆ। ਸੋ ਇਹਦੇ ਬਾਰੇ ਕਾਫੀ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਮੁਖੀਆ ਉਹਨਾਂ ਨੇ ਚਿੰਤਾ ਵੀ ਜ਼ਾਹਿਰ ਕੀਤੀ ਆ, ਤੇ ਉਧਰ ਆਪ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਕਿਹਾ ਜੀ ਕਿ ਬਹੁਤ ਸਾਰੀਆਂ ਜਿਹੜੀਆਂ ਹੋਰ ਥਾਵਾਂ ਆ ਉੱਥੇ ਵੀ ਕੰਮ ਕਰਨਾ ਜ਼ਰੂਰੀ ਆ, ਜਦ ਕਿ ਬਹੁਤ ਸਾਰੇ ਜਿਹੜੇ ਵਿਭਾਗ ਆ ਉਹ ਖਾਲੀ ਹੋਏ ਪਏ ਆ, ਤਨਖਾਹਾਂ ਦੇਣ ਦੇ ਲਈ ਨਹੀਂ ਆ ਸਰਕਾਰ ਦੇ ਕੋਲ, ਤੇ ਉਹ ਤਨਖਾਹਾਂ ਦੇ ਲਈ ਸਟਰਗਲ ਕਰ ਰਹੇ ਆ ਕਰਮਚਾਰੀ ਜਿਹੜੇ ਆ। ਪਰ ਦੂਜੇ ਪਾਸੇ ਜਿਹੜੀ ਇਹੋ ਜਿਹੀ ਫਜ਼ੂਲ ਖਰਚੀ ਹੋ ਰਹੀ ਆ ਉਹ ਕਿੰਨੀ ਕੁ ਜਾਇਜ਼ ਆ, ਇਹਦੇ ਬਾਰੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਉਠਾਏ ਜਾ ਰਹੇ ਆ।
ਦੇਖੋ ਇਲੈਕਸ਼ਨਾਂ ਦਾ ਟਾਈਮ ਆ ਤੇ ਦਿਨ ਰਹਿ ਗਏ 10-15 ਗਿਣਤੀ ਦੇ, ਤੇ ਉਹ 10-15 ਦਿਨਾਂ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕਰਨੀ ਆ ਵੀ ਵੱਧ ਤੋਂ ਵੱਧ ਅਸੀਂ ਕੰਮ ਗਣਾਉਣ ਵਾਲੇ ਕੰਮ ਕਰ ਸਕੀਏ, ਵੀ ਅਸੀਂ ਆਹ ਕੀਤਾ ਅਸੀਂ ਉਹ ਕੀਤਾ, ਤਾਂ ਉਹਦੇ ਤਹਿਤ ਹੀ ਇਹ ਡਬਲ ਡੈਕਰ ਬੱਸਾਂ ਆਈਆਂ। ਪਰ ਹੁਣ ਸਾਡੇ ਨਾ ਇੱਕ ਮੀਡੀਆ ਦੇ ਵਿੱਚ ਇੱਕ ਕਮੀ ਆ, ਉਹ ਮੀਡੀਆ ਦੇ ਵਿੱਚ ਮੈਂ ਕੱਲ ਪਰਸੋਂ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ, ਉਹ ਸੀਗਾ ਨਿਊਜ਼ ਲਾਂਡਰੀ, ਨਿਊਜ਼ ਚੈਨਲ ਲਾਂਡਰੀ ਏਦਾਂ ਕਰਕੇ ਕੋਈ ਵੀਡੀਓ ਦੇਖ ਰਿਹਾ ਸੀ। ਮੈਨੂੰ ਉਹ ਸਮੇਂ ਦੀ ਬਹੁਤ ਵੱਡੀ ਲੋੜ ਲੱਗੀ, ਮੈਨੂੰ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਲੱਗੀ ਵੀ ਇੱਕ ਖਬਰਾਂ ਦੀ ਵੀ ਲਾਂਡਰੀ ਹੋਣੀ ਚਾਹੀਦੀ ਹੈ ਜਿੱਥੇ ਖਬਰਾਂ ਧੋਤੀਆਂ ਜਾਣ ਤੇ ਧੋ ਕੇ ਉਹਨਾਂ ਦੇ ਵਿੱਚ ਅਸਲੀ ਰੰਗ ਤੇ ਅਸਲੀ ਗੱਲਾਂ ਉਹ ਚ ਨਿਕਲਣ। ਇੱਕ ਕਿਸੇ ਬੰਦੇ ਨੇ ਆਪਣੇ ਸ਼ੁਰੂ ਕੀਤੀ ਹੋਈ ਹੈ ਸਾਰੇ ਚੈਨਲਾਂ ਦੀਆਂ ਨਿਊਜ਼ ਦੀ, ਉਹ ਲਾਂਡਰੀ ਕਰਦਾ, ਮੈਨੂੰ ਬੜਾ ਵਧੀਆ ਲੱਗਿਆ, ਮੈਂ ਉਹਨੂੰ ਸਬਸਕ੍ਰਾਈਬ ਕਰਨਾ ਚਾਹੂੰਗਾ ਤੇ ਜਾਂ ਚਾਹੂੰਗਾ ਵੀ ਉਹ ਉਸ ਤਰਜ਼ ਦੇ ਉੱਤੇ ਹੋਰ ਵੀ ਵਧੀਆ ਲੋਕ ਇਸ ਚੈਨਲ ਲੈ ਕੇ ਆਉਣ, ਇਹ ਚੀਜ਼ਾਂ ਲੈ ਕੇ ਆਉਣ, ਚੈਨਲਾਂ ਦੇ ਉੱਤੇ ਚੈਨਲ ਆਉਣਾ ਚਾਹੀਦਾ ਹੁਣ। ਸੋ ਜਿਹਦੇ ਨਾਲ ਕੀ ਖਬਰਾਂ ਦੀ ਤੈਅ, ਹੁਣ ਤੁਸੀਂ ਡਬਲ ਡੈਕਰ ਬੱਸਾਂ ਦੀ ਖਬਰ ਸੁਣ ਲਈ, ਤੁਸੀਂ ਉਹਦੇ ਫੁੱਲਾਂ ਨਾਲ ਲੱਦੀ ਹੋਈ ਬੱਸ ਦੇਖ ਲਈ, ਅੰਮ੍ਰਿਤਸਰ ਦੇ ਵਿੱਚ ਸੜਕਾਂ ਦੇ ਉੱਤੇ ਵੀ ਜਾਂਦੀ ਲੋਕਾਂ ਨੇ ਦੇਖ ਲਈ, ਪਰ ਹੁਣ ਇਹ ਪੁੱਛਣ ਵਾਲਾ ਹੈ ਵੀ ਕਿੰਨੀਆਂ ਬੱਸਾਂ ਚਲਾਈਆਂ ਗਈਆਂ, ਕਿੱਥੇ ਕਿੱਥੇ ਚਲਾਈਆਂ ਗਈਆਂ, ਉਹਦੀ ਤਹਿ ਤੇ ਕੌਣ ਜਾਊਗਾ, ਕਿਹਨੇ ਸੌਦਾ ਕਰਿਆ, ਕਿਹੜੀ ਕੰਪਨੀ ਨੇ ਲਈਆਂ, ਕਿਹੜੇ ਪੈਮਾਨੇ ਕੀਤੇ। ਮੈਂ ਗਰੰਟੀ ਕਰਦਾ 2 ਬੱਸਾਂ ਜਾਂ 3 ਬੱਸਾਂ ਅੰਮ੍ਰਿਤਸਰ ਚ ਲਿਜਾ ਕੇ ਇੱਕ ਕੰਮ ਦੀ ਗਿਣਤੀ ਵਧਾਈ ਗਈ ਆ, ਇੱਕ ਕੰਮ ਵਧਾਇਆ ਗਿਆ ਵੀ ਅਸੀਂ ਆਹ ਵੀ ਕੰਮ ਕੀਤਾ। ਇਹ ਨੀ ਹੈ ਵੀ ਉਹ ਪੰਜਾਬ ਦੇ ਹਰ ਸ਼ਹਿਰ ਚ 20-30 ਬੱਸਾਂ ਚਲਾਤੀਆਂ ਹੋਣ, ਉਹ ਗੱਲ ਨੀ ਹੈ। ਮੇਨ ਸ਼ਹਿਰਾਂ ਦੇ ਵਿੱਚ ਹੋ ਸਕਦਾ 2-4 ਬੱਸਾਂ ਚਲਾਤੀਆਂ ਹੋਣ, 5 ਬੱਸਾਂ ਚਲਾਤੀਆਂ ਹੋਣ, ਪਰ ਅਸਲੀ ਕੀ ਕੀਤਾ ਕੰਮ ਪਹਿਲਾਂ ਇਹ ਦੇਖਣਾ ਪੈਣਾ। ਇਹ ਹੈਗੀ ਜ਼ਿੰਮੇਵਾਰੀ ਮੀਡੀਆ ਦੀ, ਮੀਡੀਆ ਇਸ ਚੀਜ਼ ਨੂੰ ਲੈ ਸਕਦਾ ਨਾ ਕੋਈ, ਤੁਸੀਂ ਅਸੀਂ ਨੀ ਕੋਈ ਕਰ ਸਕਦੇ, ਅਸੀਂ ਤਾਂ ਉਹੀ ਖਬਰ ਪੜ੍ਹ ਸਕਦੇ ਹਾਂ, ਤੇ ਖਬਰ ਜਿਹੜਾ ਹੱਕ ਦਾ ਲਿਖੀ ਜਾਂਦਾ ਉਹ ਹੱਕ ਚ ਲਿਖੀ ਜਾਂਦਾ, ਜਿਹੜਾ ਵਿਰੋਧ ਚ ਲਿਖੀ ਜਾਂਦਾ ਉਹ ਵਿਰੋਧ ਚ ਲਿਖੀ ਜਾਂਦਾ, ਪਰ ਜਿਹੜੀ ਤੈਅ ਆ ਖਬਰ ਦੀ ਉਹਦੇ ਤੇ ਜਾਣ ਦੀ ਲੋੜ ਆ, ਉਹ ਤੈਅ ਸਾਡੇ ਕੋਲੇ ਹਜੇ ਤੱਕ ਨਹੀਂ ਜਾ ਰਹੀ ਤੇ ਸਾਨੂੰ ਅਧੂਰੀਆਂ ਖਬਰਾਂ ਆ ਰਹੀਆਂ, ਅਧੂਰੀਆਂ ਗੱਲਾਂ ਆ ਰਹੀਆਂ। ਦੂਜੀ ਰਹੀ ਗੱਲ ਜਿਹੜੀ ਗੁਰਪ੍ਰੀਤ ਹੋਰਾਂ ਨੇ ਕਿਹਾ ਵੀ ਕੰਮ ਹੋਰ ਬਹੁਤ ਸਾਰੇ ਕਰਨ ਵਾਲੇ ਆ, ਕੰਮਾਂ ਦੇ ਪਰਸਨਲ ਪੱਧਰ ਦੇ ਉੱਤੇ ਵੀ ਜਿਹੜੇ ਨਜ਼ਰੀਏ ਹੁੰਦੇ ਆ, ਪਰਸਨਲ ਪੱਧਰ ਦੇ ਉੱਤੇ ਵੀ ਅਸੀਂ ਇੱਕ ਕਹਾਵਤ ਅਕਸਰ ਪਾਉਂਦੇ ਆ, ਜਾਂ ਸਾਡੇ ਅਸੀਂ ਹੁਣ ਅੱਜ ਆਸਟ੍ਰੇਲੀਆ ਵਾਸਤੇ ਸੱਜਣਾ ਮਿੱਤਰਾਂ ਲਈ ਵੀ ਇਹ ਕੰਮ ਦੀ ਗੱਲ ਆ ਜੀ, ਚ ਇਹ ਕਿਹਾ ਗਿਆ ਵੀ ਭਾਈ ਫਾਰਮੂਲਾ ਹੁੰਦਾ ਹੱਟੀ ਖੱਟੀ ਤੇ ਜੱਟੀ, ਇਹ ਫਾਰਮੂਲਾ ਇੱਕ ਕਹਾਵਤ ਵੀ ਆ ਤੇ ਇੱਕ ਫਾਰਮੂਲਾ ਵੀ ਆ, ਬਹੁਤ ਕਾਮਯਾਬ ਫਾਰਮੂਲਾ, ਜਿਹੜਾ ਤਾਂ ਇਸੇ ਸੀਕੁਐਂਸੀ ਚ ਇਸ ਫਾਰਮੂਲੇ ਨੂੰ ਵਰਤਦਾ ਉਹ ਤਾਂ ਜ਼ਿੰਦਗੀ ਦੇ ਵਿੱਚ ਹੋ ਜਾਂਦਾ ਕਾਮਯਾਬ ਪੂਰਾ, ਤੇ ਜਿਹੜਾ ਬੰਦਾ ਵਰਤਦਾ ਇਸ ਨੂੰ ਉਲਟ ਤਰੀਕੇ ਨਾਲ ਵਰਤਦਾ ਇਸ ਫਾਰਮੂਲੇ ਲਿਆਉਂਦਾ ਫਿਰ ਖਾਣ ਦੀ ਕੋਸ਼ਿਸ਼ ਕਰਦਾ ਤਾਂ ਉਹ ਕਿਤੇ ਨਾ ਕਿਤੇ ਆ ਜਾਂਦਾ ਇਸ ਦੀ ਮਾਰ ਹੇਠ ਆ ਜਾਂਦਾ ਤੇ ਉਹ ਮੁੜ ਕੇ ਜ਼ਿੰਦਗੀ ਭਰ ਜਿਹੜਾ ਉਹ ਮੇਰੇ ਹਿਸਾਬ ਨਾਲ ਨਹੀਂ ਉਹ ਕਾਮਯਾਬ ਹੋ ਸਕਦਾ। ਸੋ ਸਾਨੂੰ ਕੋਸ਼ਿਸ਼ ਚਾਹੀਦੀ ਆ ਵੀ ਅਸੀਂ ਇੱਕ ਇਹੋ ਜਿਹੇ ਢੰਗ ਨਾਲ ਕੰਮ ਕਰੀਏ ਵੀ ਜਿਹਦੇ ਚ ਪਹਿਲਾਂ ਅਸੀਂ ਕਮਾਈ ਦੇ ਸਾਧਨ ਬਣਾਈਏ, ਕਮਾਈ ਦੇ ਸਾਧਨ ਤੋਂ ਬਾਅਦ ਅਸੀਂ ਜਿਹੜੀ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਲਿਆਈਏ ਤੇ ਫਿਰ ਅਸੀਂ ਆਪਦਾ ਪਰਿਵਾਰ ਘਰ ਪਰਿਵਾਰ ਵਸਾਈਏ। ਸੋ ਸਰਕਾਰ ਜੇ ਇਹੀ ਟਾਈਮ ਨੂੰ ਉਹ ਲਾਵੇ ਆਪਦੀ ਇੰਡਸਟਰੀ ਤੇ ਜਾਂ ਡਿਵੈਲਪਮੈਂਟ ਤੇ ਵੀ ਜਿੱਥੋਂ ਟੈਕਸ ਮਿਲੇ ਜਿੱਥੋਂ ਪੈਸਾ ਬਣੇ ਉਹ ਚੀਜ਼ਾਂ ਦੇ ਉੱਤੇ ਤਾਂ ਲਾ ਨਹੀਂ ਰਹੀ ਸਰਕਾਰ ਕੁਛ ਵੀ, ਉਹ ਤਾਂ ਲਾ ਰਹੀ ਆ ਵੀ ਭਾਈ ਸਾਨੂੰ ਤਾਂ ਕਿਹਾ ਇੱਕ ਵਾਰੀ ਜਿਹੜੀਆਂ ਲੋਕਾਂ ਨੂੰ ਐਸ਼ ਚਾਹੀਦੀ ਆ ਕੋਈ ਮੋਬਾਈਲ ਫੋਨ ਹੀ ਆਫਰ ਕਰੀ ਜਾਂਦਾ ਹੈ ਵੀ ਮੋਬਾਈਲ ਫੋਨ ਹਰੇਕ ਨੂੰ ਦਊਗਾ ਮੈਂ, ਦੇਖੋ ਕੈਪਟਨ ਸਾਹਿਬ ਨੇ ਅਨਾਊਂਸਮੈਂਟ ਕੀਤੀ ਹੋਈ ਆ, ਪਰ ਮੋਬਾਈਲ ਫੋਨ ਨਾਲੋਂ ਪਹਿਲਾਂ ਤਾਂ ਨੌਜਵਾਨ ਨੂੰ ਰੋਜ਼ਗਾਰ ਦੀ ਲੋੜ ਆ ਤੇ ਉਹਨੂੰ ਰੋਜ਼ਗਾਰ ਦੇਣਾ ਬਣਦਾ ਨਾ ਪਹਿਲਾਂ ਤਾਂ। ਸੋ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ, ਇਹੀ ਘੁੱਗੀ ਹੋਰਾਂ ਦੀ ਚਿੰਤਾ ਤੇ ਇਹੀ ਹਰ ਬੰਦੇ ਦੀ ਚਿੰਤਾ ਵੀ ਪਹਿਲਾਂ ਸਾਨੂੰ ਹੱਟੀ ਖੋਲਣੀ ਚਾਹੀਦੀ ਆ, ਉਦੋਂ ਬਾਅਦ ਸ਼ੌਕ ਪੂਰੇ ਕਰ ਲਈਏ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਜਿਹੜੀ ਅਗਲੀ ਖਬਰ ਆ ਉਹ ਵੀ ਪੰਜਾਬ ਤੋਂ ਹੀ ਲੈਂਦੇ ਆ, ਤੇ ਰੰਗਮੰਚ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਜਾਂ ਪੰਜਾਬੀ ਸਿਨੇਮਾ ਨੂੰ ਪਸੰਦ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਥੋੜੀ ਜਿਹੀ ਉਦਾਸ ਖਬਰ ਹੈ, ਕਿਉਂਕਿ ਬਾਲੀਵੁੱਡ ਦੇ ਦਾਦਾ ਯਾਨੀ ਕਿ ਕਿਸ਼ੋਰ ਸ਼ਰਮਾ ਆਪਣੇ ਨਿਭਾਏ ਹੋਏ ਯਾਦਗਾਰੀ ਕਿਰਦਾਰਾਂ ਦੇ ਲਈ ਜਾਣੇ ਜਾਂਦੇ ਰਹੇ ਆ, ਸੋ ਉਹਨਾਂ ਦੀ ਕੱਲ ਮੌਤ ਹੋ ਗਈ ਹੈ ਯਾਨੀ ਕਿ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਆ ਜੀ। ਤੇ ਜੇ ਉਹਨਾਂ ਦੀ ਗੱਲ ਕਰਾਂ ਤਾਂ ਉੜਤਾ ਪੰਜਾਬ, ਅੰਗਰੇਜ਼ ਤੇ ਨਿੱਕਾ ਜੈਲਦਾਰ ਜਿਹੀਆਂ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਕਾਫੀ ਯਾਦਗਾਰ ਰੋਲ ਜਿਹੜੇ ਆ ਉਹ ਨਿਭਾਏ ਆ, ਤੇ ਅੰਗਰੇਜ਼ ਦੇ ਵਿੱਚ ਜਿਹੜੇ ਦਾਦੇ ਦਾ ਰੋਲ ਜਿਹੜਾ ਸੀ ਉਹਨਾਂ ਦਾ ਕਾਫੀ ਪਸੰਦ ਕੀਤਾ ਗਿਆ ਸੀ, ਕਾਫੀ ਚਰਚਿਤ ਰਿਹਾ ਸੀ, ਸੋ ਉਹਨਾਂ ਦੇ ਜਾਣ ਦੇ ਨਾਲ ਕਾਫੀ ਵੱਡਾ ਘਾਟਾ ਜਿਹੜਾ ਜੀ ਉਹ ਬਾਲੀਵੁੱਡ ਨੂੰ ਪਿਆ।
ਬਿਲਕੁਲ ਜੀ, ਮੈਂ ਵੀ ਦੇਖ ਰਿਹਾ ਸੀਗਾ ਉਹਨਾਂ ਦੀਆਂ, ਮੈਂ ਤਾਂ ਬਚਪਨ ਤੋਂ ਉਹਨਾਂ ਨੂੰ ਜਲੰਧਰ ਦੂਰਦਰਸ਼ਨ ਤੇ ਉੱਤੇ ਇੱਕ ਗਰੀਬ ਜੇ ਇਨਸਾਨ ਦਾ ਰੋਲ ਅਦਾ ਕਰਦੇ ਦੇਖਿਆ ਸੀ, ਕਿਉਂਕਿ ਉਹਨਾਂ ਦਾ ਜਿਹੜਾ ਸਰੀਰਕ ਢਾਂਚਾ ਸੀ ਜਾਂ ਸਟਰਕਚਰ ਸੀ ਉਹ ਇੱਕ ਬੜਾ ਹੀ ਨਾਜ਼ੁਕ ਜਿਹਾ ਤੇ ਛੋਟਾ ਜਿਹਾ ਕੱਦ ਤੇ ਪਤਲੇ ਜੇ ਸਨ, ਤੇ ਉਹ ਉਹੋ ਜਿਹੇ ਰੋਲ ਦੇ ਵਿੱਚ ਫਿੱਟ ਬਹਿੰਦੇ ਸੀ ਜਿੱਥੇ ਵਿਚਾਰਾਪਣ ਹੁੰਦਾ ਸੀ ਜਾਂ ਗਰੀਬੀ ਦਿਖਾਉਣ ਦੀ ਗੱਲ ਹੁੰਦੀ ਸੀ, ਤਾਂ ਉਹ ਚੀਜ਼ ਬੜੀ ਵਧੀਆ ਸੀ। ਤੇ ਅੰਗਰੇਜ਼ ਫਿਲਮ ਦੇ ਵਿੱਚ ਜਿਹੜਾ ਉਹਨਾਂ ਦਾ ਕਰੈਕਟਰ ਤਾਂ ਫਿੱਟ ਬੈਠ ਗਿਆ ਵੀ ਉਹਦੇ ਚ ਇਹ ਦਿਖਾਇਆ ਜਾ ਰਿਹਾ ਸੀਗਾ ਵੀ ਜੋਰਾਵਰ ਜਾਂ ਕੱਦ ਕਾਟ ਜਾਂ ਕਹਿ ਸਕਦੇ ਹਾਂ ਵੀ ਰੋਬਦਾਰ ਬੰਦੇ ਦਾ ਹੀ ਰੋਬ ਨਹੀਂ ਹੁੰਦਾ ਘਰਾਂ ਚ, ਘਰਾਂ ਚ ਰੋਬ ਰਿਸ਼ਤੇ ਮੁਤਾਬਕ ਵੀ ਹੁੰਦਾ ਵੀ ਬਜ਼ੁਰਗ ਆ ਜਿਹੜਾ ਉਹ ਮੁੱਠੀ ਹੱਡੀਆਂ ਦੀ ਆ, ਤੇ ਪਰ ਉਹਦਾ ਉਹਦਾ ਇੱਕ ਆਪਣਾ ਰੋਬ ਆ ਤੇ ਉਹ ਆਪਣੇ ਰੋਬ ਮੁਤਾਬਕ ਜਿਹੜਾ ਇਹ ਕੰਮ ਕਰਦਾ ਤੇ ਉਹਦੀ ਜਿਹੜੀ ਉਹਦੇ ਉਹਦਾ ਪਰਿਵਾਰ ਸਾਰਾ ਉਹਦੇ ਇਸ ਰੋਬ ਨੂੰ ਚੱਲਦਾ ਗਾ। ਇਹ ਚੀਜ਼ ਮੇਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹਦੇ ਚ ਕਾਮਯਾਬ ਹੋਏ ਸੀ ਤੇ ਤਾਂ ਹੀ ਉਹਨਾਂ ਨੂੰ ਸਲਾਹਤਾ ਵੀ ਮਿਲੀ ਸੀ ਸਾਰੇ ਕੰਮ ਦੀ।
ਜੀ ਜੀ,
ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਜਿਹੜਾ ਜਾਣਾ ਤੇ ਬਿਲਕੁਲ ਇੱਕ ਆਪਾਂ ਘਾਟਾ ਜ਼ਰੂਰ ਇਸ ਚੀਜ਼ ਨੂੰ ਮੰਨਦੇ ਆ ਵੀ ਘਾਟਾ ਇੱਕ ਕਿਸਮ ਦਾ ਜੀ ਇੰਡਸਟਰੀ ਨੂੰ ਵੀ ਤੇ ਚੰਗੇ ਕਲਾਕਾਰਾਂ ਦਾ, ਪਰ ਦੂਜਾ ਇਹ ਆ ਵੀ ਇਹ ਕਲਾਕਾਰ ਆ ਜਿਹੜੇ ਜੇ ਤੁਸੀਂ ਇਹਨਾਂ ਦੀ ਅਸਲੀ ਜ਼ਿੰਦਗੀ ਬਾਰੇ ਝਾਤ ਮਾਰੋ ਨਾ ਤਾਂ ਮੈਂ ਭਾਵੇਂ ਜ਼ਿਆਦਾ ਨਹੀਂ ਜਾਣਦਾ ਪਰ ਮੈਂ ਇੰਨਾ ਕੁ ਮੈਂ ਕਹਿ ਸਾਵੇ ਨਾ ਕਹਿ ਸਕਦਾ ਵੀ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਬੰਦਾ ਰੋਜੀ ਰੋਟੀ ਲਈ ਆਪਦੀ ਮਿਹਨਤ ਕਰਦਾ ਰਹਿ ਗਿਆ ਤੇ ਪਰ ਮੈਨੂੰ ਨਹੀਂ ਲੱਗਿਆ ਵੀ ਉਹ ਕਾਮਯਾਬੀ ਉਹਨਾਂ ਨੂੰ ਮਿਲੀ ਹੋਊਗੀ ਜਿਹੜੀ ਮਿਲਣੀ ਚਾਹੀਦੀ ਸੀ।
ਜੀ ਬਿਲਕੁਲ ਬਰਾੜ ਸਾਹਿਬ, ਰੰਗਮੰਚ ਦੇ ਨਾਲ ਜੁੜੇ ਹੋਏ ਬਹੁਤੇ ਲੋਕ ਜਿਹੜੇ ਆ ਜੀ ਉਹਨਾਂ ਦੀ ਜ਼ਿੰਦਗੀ ਦਾ ਦੁਖਾਂਤ ਇਹ ਆ ਕਿ ਬਹੁਤੀ ਵਾਰ ਉਹਨਾਂ ਨੂੰ ਵੱਡੇ ਪਰਦੇ ਤੇ ਜਾਣ ਦਾ ਜਿਹੜਾ ਮੌਕਾ ਆ ਉਹ ਘੱਟ ਮਿਲਦਾ। ਜੇ ਅਸੀਂ ਕਿਸ਼ੋਰ ਸ਼ਰਮਾ ਹੋਰਾਂ ਦੀ ਵੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਕੈਰੀਅਰ ਦੀ ਜਿਹੜੀ ਸ਼ੁਰੂਆਤ ਹੈ ਜੀ ਉਹ ਰੰਗਮੰਚ ਤੋਂ ਹੀ ਕੀਤੀ ਸੀ, ਉਸ ਤੋਂ ਬਾਅਦ ਜਲੰਧਰ ਦੂਰਦਰਸ਼ਨ ਦੇ ਨਾਲ ਲੰਬੇ ਅਰਸੇ ਤੱਕ ਇਹ ਜੁੜੇ ਰਹੇ, DD ਪੰਜਾਬੀ ਦੇ ਨਾਲ ਜੁੜੇ ਰਹੇ ਆ, ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਇਹਨਾਂ ਦੀ ਪ੍ਰਸਿੱਧੀ ਆ ਉਹ ਫਿਲਮੀ ਕਲਾਕਾਰ ਦੇ ਤੌਰ ਤੇ ਇਹਨਾਂ ਨੂੰ ਫਿਲਮਾਂ ਦੇ ਵਿੱਚ ਮਿਲਣੀ ਸ਼ੁਰੂ ਹੋਈ, ਜਦੋਂ ਉਹਨਾਂ ਨੂੰ ਜਿਹੜੇ ਛੋਟੇ ਰੋਲ ਪਹਿਲਾਂ ਮਿਲਣੇ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਜਿਹੜੀਆਂ ਆ ਹੋਣ ਵਾਲੀਆਂ ਜਿਹੜੀਆਂ ਪੰਜਾਬੀ ਫਿਲਮਾਂ ਪਿਛਲੇ ਕੁਛ ਸਾਲਾਂ ਤੋਂ ਸਿਨੇਮਾ ਜਗਤ ਦੇ ਵਿੱਚ ਆਈਆਂ ਸੀ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਪਛਾਣ ਆ ਉਹ ਬਣੀ ਤੇ ਕਾਫੀ ਚਰਚਿਤ ਜਿਹੜੇ ਰੋਲ ਆ ਉਹ ਨਿਭਾਏ। ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਬਾਲੀਵੁੱਡ ਦੀ ਜਿਹੜੀ ਫਿਲਮ ਸੀ ਲਵ ਸ਼ਵ ਚਿਕਨ ਖੁਰਾਣਾ ਚ ਵੀ ਕਿਰਦਾਰ ਜਿਹੜਾ ਸੀ ਉਹ ਨਿਭਾਇਆ ਸੀਗਾ ਤੇ ਕਾਫੀ ਖੁਸ਼ ਮਿਜ਼ਾਜ ਸਨ, ਇਹਨਾਂ ਦਾ ਸੁਭਾਅ ਜਿਹੜਾ ਸੀ ਬਹੁਤ ਵਧੀਆ ਸੀਗਾ। ਤੇ ਜੇ ਅੱਜ ਦੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਕਰ ਇਹ ਵੀ ਕੀਤਾ ਗਿਆ ਕਿ ਜਿਹੜਾ ਪਿੱਛੇ ਨਿੱਕਾ ਜੈਲਦਾਰ ਦੇ ਵਿੱਚ ਦਾਦੇ ਦਾ ਉਹਨਾਂ ਨੇ ਕਿਰਦਾਰ ਨਿਭਾਇਆ ਸੀ ਉਹਦੇ ਵਿੱਚ ਨਿਰਮਲ ਰਿਸ਼ੀ ਜੀ ਦਾ ਇੱਕ ਜਿਹੜਾ ਡਾਇਲੋਗ ਸੀ ਇਸ ਫਿਲਮ ਦੇ ਵਿੱਚ ਬਾਰ ਬਾਰ ਜਿਹੜਾ ਕਿ ਉਹ ਬੋਲ ਰਹੇ ਸੀ ਇਹ ਸਿਆਲ ਨੀ ਤੂੰ ਕੱਢਦਾ, ਤੇ ਕਾਫੀ ਜ਼ਿਆਦਾ ਇਹਦੇ ਨਾਲ ਜੀ ਦੁੱਖ ਹੋ ਰਿਹਾ ਜਿਹੜੇ ਰੰਗਮੰਚ ਦੇ ਨਾਲ ਜੁੜੇ ਹੋਏ ਲੋਕ ਆ ਜਾਂ ਕਲਾ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਆ ਕਿ ਸੱਚਮੁੱਚ ਉਹ ਡਾਇਲੋਗ ਜਿਹੜਾ ਸੀਗਾ ਉਹ ਉਹਨਾਂ ਦੀ ਜਿਹੜੀ ਅਸਲ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋ ਨਿਬੜੇਗਾ ਇਹ ਕੋਈ ਅੰਦਾਜ਼ਾ ਵੀ ਨਹੀਂ ਸੀ ਲਾ ਸਕਦਾ, ਤੇ ਇਹ ਸੱਚ ਹੋ ਗਿਆ, ਇਹ ਸ਼ਬਦ ਸੱਚ ਹੋ ਗਏ ਤੇ ਇਹ ਕਈਆਂ ਦੇ ਅੱਖਾਂ ਦੇ ਹੰਝੂ ਆਉਣ ਦਾ ਕਾਰਨ ਵੀ ਬਣ ਗਏ ਅੱਜ।
ਜੀ ਬਿਲਕੁਲ ਜੀ, ਅਸੀਂ ਵੀ ਇਸ ਕਲਾਕਾਰ ਲਈ ਅੱਜ ਆਪਦੇ ਜਿਹੜਾ ਸੀਸ ਝੁਕਾਉਣੇ ਆ ਜੀ ਤੇ ਆਸ ਕਰਦੇ ਆ ਵੀ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ, ਪਰ ਉਹ ਅੱਜ ਕਾਰਜ ਕਰ ਗਏ ਆ ਜਾਂਦੇ ਜਾਂਦੇ ਜੋ ਉਹਨਾਂ ਨੂੰ ਅਖੀਰਲੀ ਟਾਈਮ ਦੇ ਵਿੱਚ ਕੁਝ ਇੱਕ ਯਾਦਗਾਰ ਫਿਲਮਾਂ ਮਿਲੀਆਂ ਤੇ ਜਾਂ ਜਿਹੜੇ ਲੋਕ ਪੁਰਾਣੇ ਜਲੰਧਰ ਦੂਰਦਰਸ਼ਨ ਨਾਲ ਜੁੜੇ ਆ ਉਹ ਸਦਾ ਯਾਦ ਰੱਖਣਗੇ ਜੀ ਕਿਸ਼ੋਰ ਹੋਰਾਂ ਨੂੰ।
ਬਿਲਕੁਲ ਜੀ, ਤੇ ਜਿਹੜਾ ਇਹ ਅੰਤਲਾ ਪੜਾਅ ਸੀਗਾ ਇਹਦੇ ਵਿਚ ਵੀ ਉਹ ਕਪਿਲ ਸ਼ਰਮਾ ਦੀ ਹੀ ਇਕ ਫਿਲਮ ਜਿਹੜੀ ਸੀ ਉਹ ਸ਼ੂਟ ਕਰਨ ਦੇ ਲਈ ਕੁਰਾਲੀ ਦੇ ਵਿਚ ਆਪਣੇ ਕੰਮ ਤੇ ਹੀ ਸੀਗੇ ਜਦੋਂ ਉਹਨਾਂ ਦੀ ਮੌਤ ਹੋਈ ਆ। ਸੋ ਕੁਰਾਲੀ ਦੇ ਵਿਚ ਫਿਰੰਗੀ ਫਿਲਮ ਦੀ ਸ਼ੂਟਿੰਗ ਦੌਰਾਨ ਉਹਨਾਂ ਦੀ ਇਹ ਅਚਨਚੇਤ ਜਿਹੜੀ ਮੌਤ ਆ ਉਹ ਹੋਈ ਆ। ਸੋ ਅਸੀਂ ਹਰਮਨ ਅਦਾਰੇ ਵੱਲੋਂ ਇਸ ਰੰਗ ਕਰਮੀ ਦੀ ਮੌਤ ਉਤੇ ਦੁੱਖ ਜਿਹੜਾ ਉਹ ਪ੍ਰਗਟ ਕਰਦੇ ਆ। ਤੇ ਬਰਾੜ ਸਾਹਿਬ, ਅਗਲੀਆਂ ਖਬਰਾਂ ਜਿਹੜੀਆਂ ਉਹ ਪੰਜਾਬ ਤੋਂ ਬਾਹਰ ਹੋ ਕੇ ਅਸੀਂ ਦੇਖਦੇ ਆ, ਤੇ ਰਾਸ਼ਟਰੀ ਖਬਰਾਂ ਦੇ ਵਿਚ ਅੱਜ ਆ ਰਿਹਾ ਕਿ ਕੈਸ਼ਲੈਸ ਭੁਗਤਾਨ ਤੇ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ, ਤੇ ਇਹਦੇ ਨਾਲ ਹੀ ਕਾਰਡ ਰਾਹੀਂ ਭੁਗਤਾਨ ਤੇ ਵਾਪਸ ਮਿਲੇਗੀ 0.75% ਰਕਮ।
ਦੇਖੋ ਇਹ ਤਾਂ ਹੋਣਾ ਹੀ ਸੀਗਾ, ਜੇ ਕੁਛ ਨਾ ਕੁਛ ਤੁਸੀਂ ਲਾਲਚ ਦੇਓਗੇ ਤਾਂ ਹੀ ਲੋਕ ਯੂਜ ਟੂ ਹੋਣਗੇ ਨਾ। ਜੇ ਹੁਣ ਤੁਸੀਂ ਕਿਸੇ ਨੂੰ ਕਹੋ ਵੀ ਕਾਰਡ ਵਰਤਣਾ, ਸਾਡੇ ਲਈ ਚੱਲ ਕਾਰਡ ਆਮ ਚੀਜ਼ ਆ ਜਦੋਂ ਤੁਸੀਂ ਵਿਦੇਸ਼ ਚ ਰਹਿੰਦੇ ਹੋ ਤੁਹਾਡੀ ਆਦਤ ਬਣ ਗਈ ਆ, ਪਰ ਤੁਸੀਂ ਪਿਛੋਕੜ ਚ ਜਾ ਕੇ ਦੇਖੋ ਇੰਡੀਆ ਕਿੰਨਾ ਕੁ ਯੂਜ ਕਰਦੇ ਸੀ। ਹੁਣ ਤਾਂ 2-4 ਸਾਲਾਂ ਚ ਨਵੇਂ ਜਨਰੇਸ਼ਨ ਕਰਨ ਲੱਗੀ ਆ, ਪਰ 10 ਸਾਲ ਪਹਿਲਾਂ ਤਾਂ ਕਾਰਡ ਦਾ ਨਾਂ ਨਿਸ਼ਾਨ ਨਹੀਂ ਸੀ। ਸੋ ਲੋਕਾਂ ਨੂੰ ਕਾਰਡ ਨਾਲ ਜੋੜਨ ਲਈ ਤੁਹਾਨੂੰ ਕੁਛ ਸਪੈਸ਼ਲ ਹਦਾਇਤਾਂ ਦੇਣੀਆਂ ਬਣਦੀਆਂ, ਕਿਉਂਕਿ ਆਮ ਬੰਦੇ ਨੂੰ ਤਾਂ ਯਕੀਨ ਵਿਸ਼ਵਾਸ ਹੀ ਨਹੀਂ ਆਉਂਦਾ ਵੀ ਇਹਦੇ ਚ ਕੁਛ ਇਸ ਕਾਰਡ ਨਾਲ ਵੀ ਮੈਂ ਕੁਛ ਕਰ ਪਾਊਂਗਾ ਜਾਂ ਇਸ ਕਾਰਡ ਦੇ ਵੀ ਮੈਨੂੰ ਕੋਈ ਬੈਨੀਫਿਟ ਲਾਹੇ ਹੈਗੇ ਆ। ਸੋ ਇਸ ਕਰਕੇ ਥੋੜਾ ਬਹੁਤ ਲਾਲਚ ਦੇਣਾ ਬਣਦਾ ਸੀ ਤੇ ਉਹ ਲਾਲਚ ਦਿੱਤਾ ਗਿਆ, ਤੇ ਉਮੀਦ ਆ ਜੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਸ ਚੀਜ਼ ਨਾਲ ਜਿਹੜੀ 2 ਨੰਬਰ ਦੀ ਟ੍ਰਾਂਜੈਕਸ਼ਨਾਂ ਦੇ ਵਿੱਚ ਚਾਹੇ ਘਟਦੀਆਂ ਨੀ ਪਰ ਕੁਛ ਨਾ ਕੁਛ ਤਾਂ ਅਸਰ ਆਊਗਾ ਨਾ।
ਜੀ ਬਿਲਕੁਲ, ਉਤਸ਼ਾਹਿਤ ਕਰਨ ਦੇ ਲਈ ਜ਼ਰੂਰੀ ਹੈ ਕਿ ਉਪਭੋਗਤਾ ਜਿਹੜੇ ਆ ਉਹ ਕਾਰਡ ਦੀ ਵਰਤੋਂ ਕਰਨਗੇ। ਤੇ ਬਰਾੜ ਸਾਹਿਬ, ਜਿਹੜੀ ਆਖਰੀ ਖਬਰ ਆ ਉਹ ਜ਼ਰੂਰ ਲੈਣੇ ਆ, ਤੇ ਇਹ ਜਿਹੜੇ ਕ੍ਰਿਕਟ ਪ੍ਰੇਮੀ ਆ ਉਹਨਾਂ ਨੂੰ ਖੁਸ਼ ਕਰਨ ਦੀ ਖਬਰ ਆ। ਸੋ ਭਾਰਤ ਦੀ ਕਹਿੰਦੇ ਵਿਰਾਟ ਜਿੱਤ ਹੋਈ ਆ, ਟੀਮ ਇੰਡੀਆ ਨੇ 3-0 ਦੇ ਨਾਲ ਜਿਹੜੀ ਲੜੀ ਆ ਉਹ ਟੈਸਟ ਮੈਚ ਦੀ ਆਪਣੇ ਨਾਮ ਕੀਤੀ ਆ, ਤੇ ਇੰਗਲੈਂਡ ਦੇ ਖਿਲਾਫ ਇਹ 5 ਮੈਚਾਂ ਦੀ ਲੜੀ ਦੇ 4th test day 5th day ਸਿਰਫ 8 ਓਵਰਾਂ ਦੇ ਵਿਚ ਇੰਗਲੈਂਡ ਦੀਆਂ ਬਾਕੀ 4 ਵਿਕਟਾਂ ਲੈ ਕੇ 84 ਸਾਲ ਦੇ ਕ੍ਰਿਕਟ ਇਤਿਹਾਸ ਚ ਕਹਿੰਦੇ ਲਗਾਤਾਰ 5ਵੀਂ ਲੜੀ ਜਿੱਤਣ ਦਾ ਰਿਕਾਰਡ ਬਣਾਇਆ ਤੇ ਬਰਾਬਰੀ ਕੀਤੀ ਆ।
ਬਿਲਕੁਲ ਜੀ, ਵਾਈਟ ਵਾਸ਼ ਕੀਤਾ ਤੇ ਦੂਜਾ ਲਗਾਨ ਵਸੂਲ ਕੀਤਾ ਕਹਿ ਸਕਦੇ ਆ, ਪਰ ਇੱਕ ਗੱਲ ਇੱਥੇ ਜਿਹੜੀ ਮੈਂ ਯਾਦ ਕਰਨੀ ਚਾਹੂੰਗਾ ਉਹ ਇਹ ਹੈ ਜੀ ਵੀ ਸਮੇਂ ਸਮੇਂ ਸਿਰ ਨਾ ਦਿੱਗਜ ਪੈਦਾ ਹੋਇਆ, ਸਮੇਂ ਸਮੇਂ ਸਿਰ ਬਾਮਿਸਾਲ ਪਲੇਅਰ ਪੈਦਾ ਹੋਇਆ ਜਿਨ੍ਹਾਂ ਨੇ ਜਿਹੜੇ ਦੁਨੀਆਂ ਦੇ ਉੱਤੇ ਛਾ ਗਏ, ਤੇ ਉਸ ਟਾਈਮ ਲੋਕਾਂ ਨੂੰ ਇਹ ਵਹਿਮ ਹੋ ਗਿਆ ਵੀ ਜੋ ਕੁਛ ਕਰ ਗਿਆ ਨਾ ਇਹ, ਜਿਵੇਂ ਹੁਣ ਕਹਿੰਦੇ ਵੀ ਮਾਣਕ ਹੱਦ ਮੁਕਾ ਗਿਆ ਕਲੀਆਂ ਦੀ, ਉਹ ਕਲੀਆਂ ਦੀ ਹੱਦ ਮੁਕੂ ਸਾਨੂੰ ਲੱਗਦਾ ਸੀ ਜਦੋਂ ਜੇ ਸਾਡੇ ਯੁੱਗ ਦੀ ਅਸੀਂ ਗੱਲ ਕਰੀਏ ਤਾਂ ਜਦੋਂ ਗਵਾਸਕਰ ਤੇ ਆਪਣਾ ਵਿਸ਼ਵਨਾਥ ਸੀ ਜਦੋਂ ਉਹ ਬੈਟਿੰਗ ਕਰਦੇ ਹੁੰਦੇ ਸੀ ਨਾ, ਤੇ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਕੰਨਾਂ ਖੜੀਆਂ ਡੇਕ ਕੇ ਦਿਖਾਓ, ਤੇ ਜਦੋਂ ਉਸ ਟਾਈਮ ਦੇ ਵਿੱਚ ਕਪਿਲ ਦੇਵ ਵਰਗੇ ਬੋਲਿੰਗ ਕਰਦੇ ਹੁੰਦੇ ਸੀ ਤਾਂ ਐਂ ਲੱਗਦਾ ਸੀ ਵੀ ਹੁਣ ਇਦੋਂ ਉੱਤੇ ਕਪਿਲ ਨੀ ਭਾਰਤ ਤੋਂ ਪੈਦਾ ਹੋਣਾ ਤੇ ਇੱਕ ਗਵਾਸਕਰ ਨੀ ਹੁਣ ਭਾਰਤ ਤੋਂ ਪੈਦਾ ਹੋਣਾ, ਇਹ ਚੀਜ਼ਾਂ ਸਾਡੀ ਸੋਚ ਹੁੰਦੀ ਸੀ। ਉਹ ਸੋਚਾਂ ਦੇ ਉੱਤੇ ਅਖੀਰ ਆ ਕੇ ਸਚਿਨ ਤੇਂਦੁਲਕਰ ਨੇ ਤਾਂ ਜਮਾਂ ਹੀ ਮੋਹਰ ਲਾਤੀ ਵੀ ਸਚਿਨ ਤੇਂਦੁਲਕਰ ਦਾ ਜਿਹੜਾ ਰੱਬ ਆ ਕ੍ਰਿਕਟ ਦਾ ਵੀ ਉਹ ਤੋਂ ਉੱਤੇ ਤਾਂ ਕੋਈ ਪੈਦਾ ਹੋਣਾ ਹੀ ਨੀ, ਹੁਣ ਉਹ ਤਾਂ ਹੋ ਹੀ ਨੀ ਸਕਦਾ, ਇੱਥੋਂ ਤੱਕ ਦੀ ਜਿਹੜੀ ਜੋ ਮੋਹਰ ਲੱਗੀ। ਪਰ ਨਾਲ ਨਾਲ ਜਿਹੜੀ ਸਮਾਂ ਜਿਹੜਾ ਉਹ ਬੜਾ ਬਲਵਾਨ ਆ, ਉਹ ਸਮਾਂ ਹੋਰ ਦਿੱਗਜ ਪੈਦਾ ਕਰਦਾ ਰਿਹਾ। ਧੋਨੀ ਵਰਗੇ ਮੁੰਡੇ ਨੂੰ ਜਿਸ ਦਿਨ ਪਹਿਲੇ ਦਿਨ ਉਹਦੀ ਟੀਮ ਚ ਸਿਲੈਕਸ਼ਨ ਹੋਈ ਸੀ ਨਾ, ਤੇ ਮੈਂ ਖੁਦ, ਮੇਰੇ ਯਾਦ ਆ ਮੈਨੂੰ ਕਿਸੇ ਨੇ ਪੁੱਛਿਆ ਵੀ ਕਿਹੜੇ ਕਿਹੜੇ ਮੁੰਡੇ ਚੁਣ ਲਏ, ਮੈਂ ਕਿਹਾ ਯਾਰ ਨਵੇਂ ਧੋਨੀ ਸ਼ੋਨੀ ਜੇ ਆ ਗਏ ਹੁਣ ਤਾਂ ਨਵੇਂ 4-5 ਚੁਣ ਲਏ, ਮੇਰੇ ਆਹ ਵਰਡਿੰਗ ਸੀਗੀ ਮੇਰੀ ਤੇ। ਪਰ ਮੈਨੂੰ ਨਹੀਂ ਪਤਾ ਸੀ ਵੀ ਇਹ ਉਹੀ ਧੋਨੀ ਹੋਊਗਾ ਜਿਹੜਾ ਦੁਨੀਆ ਚ ਸਭ ਤੋਂ ਵੱਧ ਰੁਪਈਆ ਕਮਾਊਗਾ ਇਸ ਕ੍ਰਿਕਟ ਨਾਲ। ਸਚਿਨ ਤੇਂਦੁਲਕਰ ਨੂੰ ਕਹਿੰਦੇ ਸੀ ਵੀ 1 ਕਰੋੜ ਰੁਪਇਆ ਬਣਾਉਂਦਾ, ਵੀ ਭਾਈ ਉਹਦੀ ਨਾ 1 ਕਰੋੜ ਰੁਪਇਆ ਇੱਕ ਸਾਲ ਦੀ ਇੱਕ ਮਸ਼ਹੂਰੀ ਵਾਲੇ ਦਿੰਦੇ ਆ, ਤੇ ਬਾਅਦ ਚ ਪਤਾ ਲੱਗਿਆ ਵੀ ਧੋਨੀ ਨੂੰ 5 ਕਰੋੜ ਇੱਕ ਮਸ਼ਹੂਰੀ ਵਾਲੇ ਦੇਣ ਲੱਗ ਗਏ, ਤੇ ਹੁਣ ਪਤਾ ਲੱਗਿਆ ਵੀ ਵਿਰਾਟ ਕੋਹਲੀ ਆ ਜਿਹੜਾ ਉਹ ਸਾਰਿਆਂ ਦਾ ਹੀ ਬਾਪ ਨਿਕਲਿਆ, ਤੇ ਉਹਨੂੰ 20-20 ਕਰੋੜ ਰੁਪਈਆਂ ਦੇ ਆਫਰ ਆ ਰਹੇ ਉਹਨੂੰ। ਸੋ ਇਸ ਕਰਕੇ ਨਾ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਜਾਂ ਜਿਹੜੀਆਂ ਚੱਲ ਰਹੀਆਂ ਇਹ ਇੱਕ ਸਮੇਂ ਦੇ ਨਾਲ ਤੇਜ਼ੀ ਨਾਲ ਵਰਤਾਰੇ ਆ, ਤੇ ਵਕਤ ਬਹੁਤ ਬਲਵਾਨ ਆ, ਵੱਡੇ ਵੱਡੇ ਪਲੇਅਰ ਆਏ ਚਲੇ ਗਏ ਪਰ ਨਵੇਂ ਆਉਂਦੇ ਰਹੇ ਆ, ਤੇ ਨਵਿਆਂ ਨੇ ਪੁਰਾਣਿਆਂ ਨੂੰ ਹਮੇਸ਼ਾ ਹਾਸ਼ੀਏ ਤੇ ਧੱਕ ਦਿੱਤਾ। ਸੋ ਅੱਜ ਦੀ ਟੀਮ ਆ ਜਿਹੜੀ ਯੰਗ ਟੀਮ ਆ ਉਹ ਭੁਲਾਤਾ ਜੀ ਵੀ ਬਿਸ਼ਨ ਸਿੰਘ ਬੇਦੀ ਪਰ ਸਪਿਨਰ ਸੀ ਆ, ਜਾਂ ਅਨਿਲ ਖੁੰਬਲੇ ਸਪਿਨਰ ਸੀ, ਜਾਂ ਹਰਭਜਨ ਸਿੰਘ ਮਨਿੰਦਰ ਸਿੰਘ ਹੀ ਸਪਿਨਰ ਸੀ, ਅੱਜ ਅਸ਼ਵਿਨ ਦਾ ਜਮਾਨਾ ਜੀ, ਤੇ ਅੱਜ ਵਿਰਾਟ ਕੋਹਲੀ ਦਾ ਜਮਾਨਾ, ਤੇ ਉਹਨਾਂ ਨੇ ਆਪਣੇ ਜਮਾਨੇ ਨੂੰ ਸਾਬਤ ਕੀਤਾ। ਪਰ ਅਸੀਂ ਆਸ ਰੱਖਦੇ ਹਾਂ ਵੀ ਇਹੀ ਚੀਜ਼ ਬਗਾਨੀ ਧਰਤੀ ਦੇ ਉੱਤੇ ਵੀ ਸਾਬਤ ਕਰਨ ਤਾਂ ਜਾ ਕੇ ਗੱਲ ਬਣੇ।
ਜੀ ਸੋ ਖੇਡ ਖਬਰਾਂ ਦੇ ਬਾਰੇ ਚ ਇਕ ਹੋਰ ਵਾਧਾ ਕੀਤਾ ਅਮਰਦੀਪ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕ੍ਰਿਕਟ ਤੇ ਜੂਨੀਅਰ ਹਾਕੀ ਟੀਮਸ ਨੂੰ ਵੀ ਵਧਾਈਆਂ ਜੀ ਜੂਨੀਅਰ ਹਾਕੀ ਟੀਮ ਜਿਹੜੀ ਆ ਉਹ ਵੀ ਜਿੱਤੀ ਆ ਸੋ ਮੈਨੂੰ ਲੱਗਦਾ ਕਿ ਜਿਹੜੇ ਹਾਕੀ ਦੀ ਖੇਡ ਨਾਲ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਵੀ ਤੇ ਬਰਾੜ ਸਾਹਿਬ ਸਾਡੇ ਨਾਲ ਕੁਛ ਹੋਰ ਸਰੋਤੇ ਜੁੜ ਰਹੇ ਆ ਮੈਂ ਉਹਨਾਂ ਦੇ ਜਿਹੜੇ ਮੈਸੇਜਿਸ ਜ਼ਰੂਰ ਲਵਾਂ ਜੇ ਤੁਹਾਡੀ ਇਜਾਜ਼ਤ ਹੋਵੇ
ਜੀ ਬਿਲਕੁਲ ਬਿਲਕੁਲ ਕਿਉਂਕਿ 5 ਮਿੰਟ ਮੇਰੇ ਕੋਲੇ ਹੋਰ ਤੇ ਫੇਰ ਮੇਰੇ ਵੀ 8 ਵਜਣ ਵਾਲੇ ਆ ਜੀ
ਜੀ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੀ ਸਾਡੇ ਨਾਲ
ਕਹਿੰਦੇ ਵੀ ਇਸ ਉਮਰ ਚ ਆ ਕਹਿੰਦੇ ਵੀ ਸੰਗ ਆਉਂਦੀ ਆ ਫੇਰ ਮੇਰੀ ਸਕੂਲ ਲੱਗਣਾ
ਜੀ 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 ਬ੍ਰਾਦਰ ਸਾਹਿਬ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਕੁਝ ਮੁੱਦਿਆਂ ਦੇ ਵੱਲ ਸਾਡਾ ਧਿਆਨ ਦਵਾਇਆ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਟੋਪੀ ਵੀ ਕੋਈ ਬਾਹਲਾ ਵੱਡਾ ਮੁੱਦਾ ਹੈ ਮੁੱਦਾ ਇਹ ਹੋ ਸਕਦਾ ਜੋ ਮੋਦੀ ਮੁਸਲਮਾਨਾਂ ਨੂੰ ਮਾਰਨ ਦਾ ਦੋਸ਼ੀ ਹੈ ਤਾਂ ਮੁਸਲਮਾਨ ਪੀਰ ਵੱਲੋਂ ਰੱਖੇ ਨੀਂਹ ਪੱਥਰ ਵਾਲੇ ਦਰਬਾਰ ਸਾਹਿਬ ਵਿਖੇ ਮੋਦੀ ਨੂੰ ਸਨਮਾਨਿਤ ਕਰਨਾ ਵਾਜਬ ਹੈ ਜਾਂ ਨਹੀਂ ਕਹਿੰਦੇ ਬਰਾੜਵੀਰੇ ਇਸ ਬਾਰੇ ਤੁਹਾਡਾ ਕੀ ਕਹਿਣਾ ਤੇ ਦੂਸਰਾ ਉਹਨਾਂ ਦਾ ਸਵਾਲ ਹੈ ਜੀ ਆਉਣ ਵਾਲੇ 5 ਸਾਲ ਚ ਬੰਦ ਹੋਣਗੇ 2000 ਰੁਪਏ ਸੋ ਆਰ ਐਸ ਐਸ ਵੱਲੋਂ ਸ਼ਾਇਦ ਇਹ ਬਿਆਨ ਹੈ ਤੇ ਬੈਂਸ ਭਰਾ ਤੇ ਆਮ ਆਦਮੀ ਪਾਰਟੀ ਦੀ ਲੁਧਿਆਣਾ ਰੈਲੀ ਨੇ ਰਵਾਇਤੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ ਇਹ ਵੀ ਇੱਕ ਸਵਾਲ ਉਹਨਾਂ ਨੇ ਕੀਤਾ ਕਹਿੰਦੇ ਇਹਦੇ ਬਾਰੇ ਬਰਾੜ ਸਾਹਿਬ ਤੁਹਾਡਾ ਕੀ ਕਹਿਣਾ ਤੇ ਨਾਲ ਹੀ ਨਾਲ ਕਹਿੰਦੇ ਸੁਣਨ ਚ ਆਇਆ ਕਿ ਦਿੱਲੀ ਦਾ ਜਰਨੈਲ ਪੰਜਾਬ ਚ ਵੀ ਸੇਫ ਸੀਟ ਲੱਭਦਾ ਫਿਰਦਾ
ਦੇਖੋ ਬਹੁਤ ਸਾਰੇ ਸਵਾਲ ਆ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਜਿਹੜੇ ਗੁਰਦੁਆਰੇ ਦੇ ਵਿੱਚ ਮਾਣ ਸਨਮਾਨ ਦੀਆਂ ਗੱਲਾਂ ਜਾਂ ਹੋਰ ਇਸ ਚੀਜ਼ ਨੂੰ ਮੈਂ ਨਹੀਂ ਚਾਹੁੰਦਾ ਵੀ ਅਸੀਂ ਸਿਆਸਤ ਬਣਾਈਏ ਜੇ ਕੋਈ ਅਪਰਾਧੀ ਮੰਨ ਲਓ ਕੋਈ ਅਪਰਾਧੀ ਸੀਸ ਝੁਕਾ ਜਾਂਦਾ ਆ ਕੇ ਗੁਰੂ ਘਰ ਆ ਗਿਆ ਜਾਂ ਉਹ ਆ ਕੇ ਕਹਿ ਦਿੰਦਾ ਕਿ ਵੀ ਫਲਾਨੇ ਦੇ ਮਾੜੇ ਪੈਸੇ ਨਹੀਂ ਲੈਣੇ ਜੇ ਕੋਈ ਬੰਦਾ ਆ ਕੇ ਗੱਲੇ ਚ ਪੈਸੇ ਪਾ ਜਾਂਦਾ ਹੋ ਸਕਦਾ ਉਹਦੀ ਕਾਲੀ ਕਮਾਈ ਹੋਵੇ ਹੋ ਸਕਦਾ ਉਹਦੀ ਮਾੜੀ ਹੋਵੇ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਉੱਠਣਾ ਪਊਗਾ ਧਰਮ ਦੇ ਵਿੱਚ ਆ ਕੇ ਉਹਨੇ ਜੇ ਲਲਕਰਾ ਮਾਰਿਆ ਹੁੰਦਾ ਗੁਰਦੁਆਰੇ ਚ ਆ ਕੇ ਜਾਂ ਲਲਕਾਰਿਆ ਹੁੰਦਾ ਜਾਂ ਕੋਈ ਮਾੜੀ ਗੱਲ ਕੀ ਹੁੰਦੀ ਫੇਰ ਤਾਂ ਅਸੀਂ ਇਹਨੂੰ ਮੁੱਦਾ ਬਣਾਈਏ ਜੇ ਉਹ ਆ ਕੇ ਸੀਸ ਝੁਕਾਉਣ ਆਇਆ ਤਾਂ ਉਹ ਉਹਨੂੰ ਝੁਕਾ ਕੇ ਜਾਣ ਦਿਓ ਇਹਨੂੰ ਕੋਈ ਮੁੱਦੇ ਨਾ ਬਣਾਓ ਕੋਈ ਕਿਸੇ ਕਿਸਮ ਦਾ ਮੁੱਦੇ ਨਹੀਂ ਬਣਾਉਣਾ ਚਾਹੀਦਾ ਦੂਜੇ ਪਾਸੇ ਜਿਹੜੀ ਆ ਗਈ ਗੱਲ ਬੈਂਸ ਭਰਾਵਾਂ ਦੀ ਗੱਲ ਦੇ ਮਾਮਲੇ ਚ ਇਹ ਗੱਲ ਕਲੀਅਰ ਆ ਵੀ ਬੈਂਸ ਭਰਾ ਜਿਹੜੇ ਉਹ ਲੁਧਿਆਣੇ ਦੇ ਵਿੱਚ ਤਾਂ ਉਹ ਇੰਡੀਆ ਦੀ ਕ੍ਰਿਕਟ ਟੀਮ ਵਾਂਗੂ ਵਾਕਈ ਸ਼ੇਰ ਆ ਜੀ ਪੰਜਾਬ ਦੇ ਮੁਲਕ ਚ ਪਰ ਉਹਨਾਂ ਲਈ ਹਜੇ ਦਿੱਲੀ ਦੂਰ ਵਾਲੀ ਗੱਲ ਆ ਜੀ ਜੇ ਸਾਰੇ ਪੰਜਾਬ ਦੇ ਵਿੱਚ ਉਹ ਜਿਹੀਆਂ ਉਹਨਾਂ ਨੂੰ ਕਿਉਂਕਿ 1 ਸੀਟ ਜਾਂ 2 ਸੀਟਾਂ ਜਿੱਤਣਾ ਜਾਂ 3 ਸੀਟਾਂ ਜਿੱਤਣਾ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਨਹੀਂ ਕਰਦਾ ਕਿਸੇ ਖਾਸ ਹਾਲਾਤਾਂ ਚ ਜਾ ਕੇ ਕਰ ਸਕਦਾ ਜਦੋਂ ਕਿਸੇ ਸਰਕਾਰ ਨਾ ਬਣਦੀ ਹੋਵੇ 1-2 ਸੀਟਾਂ ਤੇ ਡਿਪੈਂਡ ਹੋਵੇ ਆਮ ਨਹੀਂ ਕਰੂਗਾ ਸੋ ਇਸ ਕਰਕੇ ਥੋੜਾ ਜਿਹਾ ਜੇ ਉਸ ਰੈਲੀ ਦਾ ਕੋਈ ਬਾਹਲਾ ਆਮ ਪੰਜਾਬ ਦੇ ਉੱਤੇ ਅਸਰ ਨਹੀਂ ਪੈਣਾ ਉਹਨਾਂ ਸੀਟਾਂ ਦੇ ਉੱਤੇ ਅਸਰ ਪੈਣਾ ਤੀਜਾ ਇਹਨਾਂ ਨੇ ਮਸਲਾ ਇੱਕ ਹੋਰ ਕਿਹਾ ਸੀ ਜੀ ਕੀ ਤੀਜਾ ਮਸਲਾ ਅਮਰਦੀਪ
ਇਹਨਾਂ ਨੇ
ਲਾਸਟ ਕੀ ਹੋਰ
ਇੱਕ ਦਿੱਲੀ ਦਾ ਜਰਨੈਲ ਕਹਿੰਦੇ ਪੰਜਾਬ ਚ ਸੇਫ ਸੀਟ ਲੱਭਦਾ ਫਿਰਦਾ ਜੀ
ਦੇਖੋ ਦਿੱਲੀ ਦਾ ਜਰਨੈਲ ਹੁਣ ਕੇਜਰੀਵਾਲ ਨੂੰ ਕਹਿ ਰਿਹਾ ਕਿ ਜਰਨੈਲ ਸਿੰਘ ਨੂੰ ਕਹਿ ਰਿਹਾ ਨੀ ਮੈਨੂੰ ਪਤਾ ਇਹਨਾਂ ਦਾ ਤੇ ਜਰਨੈਲ ਦੀ ਗੱਲ ਕਰੀਏ ਤਾਂ ਕੇਜਰੀਵਾਲ ਹੀ ਆ ਜੀ ਪਰ ਮੈਨੂੰ ਨੀ ਲੱਗਦਾ ਵੀ ਉਹ ਇਲੈਕਸ਼ਨ ਲੜਨਗੇ ਪੰਜਾਬ ਤੋਂ ਤੇ ਜਾਂ ਉਹਨਾਂ ਨੂੰ ਲੋੜ ਆ ਲੜਨ ਦੀ ਜਾਂ ਲੜਨੇ ਚਾਹੀਦੇ ਆ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ ਵੀ ਕੇਜਰੀਵਾਲ ਨੂੰ ਇਲੈਕਸ਼ਨ ਲੜਨੇ ਚਾਹੀਦੇ ਆ ਪੰਜਾਬ ਤੋਂ ਜੇ ਤੂੰ ਉਹ ਇਲੈਕਸ਼ਨਾਂ ਚ ਉਲਝਦੇ ਆ ਜਾਂ ਲੜਨ ਲੱਗਦੇ ਆ ਤਾਂ ਉਹਦੇ ਨਾਲ ਉਹਨਾਂ ਦਾ ਦਿੱਲੀ ਦੇ ਉੱਤੇ ਵੀ ਰੋਂਗ ਜਾਊਗਾ ਮੈਸੇਜ ਇੱਥੇ ਵੀ ਨੀ ਉਹ ਗੱਲ ਬਣਨੀ ਉਹਨਾਂ ਨੂੰ ਓਵਰਆਲ ਕਮਾਂਡ ਹੀ ਕਰਨੀ ਚਾਹੀਦੀ ਆ ਤੇ ਉਹਨਾਂ ਨੂੰ ਨਾ ਸੇਫ ਸੀਟ ਲੱਭਣੀ ਚਾਹੀਦੀ ਨਾ ਲੋੜ ਆ ਇਸ ਚੀਜ਼ ਦੀ ਸੋ ਇਹ ਮੇਰਾ ਮੰਨਣਾ ਜੀ
ਜੀ ਤੇ ਬਰਾੜ ਸਾਹਿਬ ਇੱਕ ਆਰ ਐਸ ਐਸ ਵੱਲੋਂ ਕੋਈ ਬਿਆਨ ਆਇਆ ਜੀ ਆਉਣ ਵਾਲੇ 5 ਸਾਲ ਚ ਬੰਦ ਹੋਣਗੇ 2000 ਰੁਪਏ ਸੋ ਇਹਦੇ ਬਾਰੇ ਵੀ ਉਹਨਾਂ ਨੇ ਤੁਹਾਡੀ ਰਾਏ ਮੰਗੀ ਆ
ਦੇਖੋ ਇਹ ਬਿਆਨਬਾਜ਼ੀਆਂ ਤੋਂ ਸਾਨੂੰ ਬਚਣਾ ਚਾਹੀਦਾ ਇਹ ਬਿਆਨਬਾਜ਼ੀ ਦੇਣ ਵਾਲੀ ਆਰ ਐਸ ਐਸ ਕੌਣ ਹੁੰਦੀ ਆ ਤੇ ਕੌਣ ਕਰ ਸਕਦਾ ਇਹ ਤਾਂ ਉਹੀ ਹੋ ਗਿਆ ਜਿਹੜੀ ਮੈਂ ਲਾਂਡਰੀ ਦੀ ਗੱਲ ਕਰ ਰਿਹਾ ਸੀ ਨਾ ਉਹ ਲਾਂਡਰੀ ਚ ਜਿਹੜੀਆਂ ਖਬਰਾਂ ਧੋ ਰਹੇ ਸੀ ਉਹ ਚ ਖਬਰ ਦਿਖਾ ਰਹੇ ਸੀ ਵੀ ਆਜ ਤੱਕ ਚੈਨਲ ਵਰਗੇ ਜਾਂ ਜੀ ਨਿਊਜ਼ ਵਰਗੇ ਚੈਨਲ ਵਰਗੇ ਵੱਡੇ ਵੱਡੇ ਐਂਕਰ ਦਾਅਵੇ ਕਰ ਰਹੇ ਸੀ ਵੀ ਐਂ ਕਰਕੇ ਇਹਦੇ ਵਿੱਚ ਚਿੱਪ ਲੱਗੀ ਆ ਜੀ ਫੋਨ 2000 ਦੇ ਨੋਟ ਚ ਇਹਨੂੰ 120 ਫੁੱਟ ਥੱਲੇ ਦੱਬ ਦਿਓ ਫੇਰ ਵੀ ਲੱਭ ਜੂ ਤਾਂ ਉਹਨੂੰ ਸਵਾਲ ਕੀਤਾ ਉਸ ਐਂਕਰ ਨੇ ਕਹਿੰਦਾ ਵੀ ਮੇਰੀ ਬੇਨਤੀ ਹੈ ਜੀ ਵੀ ਜਿਹੜੀ ਟੈਕਨੋਲੋਜੀ ਦੀ ਚਿੱਪ ਉਹਦੇ ਵਿੱਚ ਲਾਈ ਗਈ ਆ ਉਹ ਬੇਨਤੀ ਆ ਵੀ ਉਹ ਸਾਡੇ ਨਾ ਐਪਲ ਵਾਲਿਆਂ ਨੂੰ ਤੇ ਇਹਨਾਂ ਨੂੰ ਐਂਡਰਾਇਡ ਵਾਲਿਆਂ ਨੂੰ ਦੱਸ ਦਿਓ ਆਪਦੇ ਫੋਨਾਂ ਚ ਵੀ ਲਾ ਲੈਣ ਤਾਂ ਕਿ ਰੇਂਜ ਨਾ ਜਾਵੇ ਜਿਹੜੀ 120 ਕਿਲੋਮੀਟਰ ਥੱਲੇ 120 ਮੀਟਰ ਧਰਤੀ ਦੇ ਵਿੱਚ ਰੇਂਜ ਜਾ ਸਕਦੀ ਆ ਉਪਗ੍ਰਹਿ ਦੀ ਤਾਂ ਉਹ ਸਾਡੇ ਦਾ ਫੋਨ ਦਾ ਨੈਟਵਰਕ ਸਾਡੇ ਕੋਠੇ ਤੇ ਚੜੇ ਬਿਨਾ ਨੀ ਆਉਂਦਾ ਹੈ ਇੱਕ ਕੰਧ ਉਹਲੇ ਉਹ ਜੀ ਤਾਂ ਨੀ ਆਉਂਦਾ ਤਾਂ ਫਿਰ ਉਹ ਜੀ ਤਕਨੀਕ ਸਾਡੇ ਕਿਉਂ ਨੀ ਵਰਤਦੇ ਇਹ ਫੋਨਾਂ ਤੇ ਕਿਉਂ ਨੀ ਵਰਤਦੇ ਜਿਹੜੀ ਏਡੀ ਸਸਤੀ ਤਕਨੀਕ ਆ ਹਰ ਨੋਟ ਚ ਵਰਤੀ ਜਾ ਸਕਦੀ ਆ ਤਾਂ ਫੋਨ ਚ ਵੀ ਵਰਤੀ ਜਾ ਸਕਦੀ ਆ ਸੋ ਇਸ ਕਰਕੇ ਜਿਹੜੇ ਇਹ ਬਿਆਨਬਾਜ਼ੀਆਂ ਨਾ ਜਿਨ੍ਹਾਂ ਚ ਕੋਈ ਅਫੀਸ਼ੀਅਲ ਕੋਈ ਬਿਆਨ ਨੀ ਆਉਂਦਾ, ਕੁਛ ਵੀ ਨੀ ਆਉਂਦਾ, ਉਹਨਾਂ ਚ ਤਾਂ ਹਰੇਕ ਬੰਦਾ ਕ੍ਰੈਡਿਟ ਦਾ ਭੁੱਖਾ ਮੇਰੇ ਵਰਗਾ, ਵੀ ਆਹ ਗੱਲ ਕਹਿ ਕੇ ਆਪਦਾ ਕ੍ਰੈਡਿਟ ਲੈ ਲਈਏ।
ਜੀ ਬਿਲਕੁਲ। ਤੇ ਬਰਾੜ ਸਾਹਿਬ, 100 ਦੀ ਸਪੀਡ ਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਅੱਜ ਅਸੀਂ ਖ਼ਬਰਾਂ ਜਿਹੜੀਆਂ ਉਹ ਲੈਣੀਆਂ, ਸੋ ਮੈਨੂੰ ਲੱਗਦਾ ਕਿ ਸਾਨੂੰ ਹਰ ਵਾਰ 100 ਦੀ ਸਪੀਡ ਹੀ ਰੱਖਣੀ ਚਾਹੀਦੀ ਹੈ ਤਾਂ ਕਿ ਤੇਜ਼ੀ ਦੇ ਨਾਲ ਖ਼ਬਰਾਂ ਜਿਹੜੀਆਂ ਉਹ ਵੀ ਜੀ ਵੱਧ ਤੋਂ ਵੱਧ ਅਸੀਂ ਇਸ ਸਿਲਸਿਲੇ ਦੇ ਵਿੱਚ ਲੈ ਕੇ ਆ ਸਕੀਏ। ਤੇ ਮੈਨੂੰ ਲੱਗਦਾ ਕਿ ਹੁਣ ਖ਼ਬਰਾਂ ਦਾ ਜਿਹੜਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਤਾਂ ਕਿ ਤੁਸੀਂ ਵੀ ਜਿਹੜਾ ਜੀ ਆਪਣਾ ਜਿਵੇਂ ਤੁਸੀਂ ਗੱਲ ਕੀਤੀ ਕਿ ਬੱਚਿਆਂ ਵਾਂਗੂ ਅਸੀਂ ਵੀ ਆਪਣੀ ਕਲਾਸ ਜਿਹੜੀ ਆ ਸ਼ੁਰੂ ਕਰਨੀ ਆ, ਤੇ ਤੁਸੀਂ ਵੀ ਸਮੇਂ ਸਿਰ ਆਪਣੇ ਉਸ ਸੈਸ਼ਨ ਤੇ ਪਹੁੰਚ ਸਕੋ। ਤੇ ਇਸ ਤੋਂ ਇਲਾਵਾ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਲਈ ਜਾਂ ਤੁਹਾਡੇ ਆਪਣੇ ਮਨ ਦੇ ਵਿੱਚ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨ ਦਾ ਹੋਵੇ ਤਾਂ ਜ਼ਰੂਰ ਕਰੋ।
ਬਿਲਕੁਲ ਜੀ, ਬਸ ਫਿਲਹਾਲ ਤਾਂ ਉਹਦੇ ਅਕਾਡਮਿਕ ਕਲਾਸ ਦੀ ਤਿਆਰੀ ਆ ਤੇ, ਪਰ ਮੈਂ ਨੈਕਸਟ ਤਿੰਨ ਤਕਰੀਬਨ ਗੋਲਡ ਕੋਸਟ ਦੇ ਵਿੱਚ ਆ, 13-14 ਤੇ 15 ਤੇ 16 ਨੂੰ ਮੈਂ ਬ੍ਰਿਸਬਨ ਦੇ ਵਿੱਚ ਆ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਮਿਲਣਾ। ਕੱਲ ਵੀ ਸ਼ਾਮ ਨੂੰ ਆ ਕੇ 2-4 ਸੱਜਣਾ ਮਿੱਤਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਸਾਰਿਆਂ ਨੂੰ, ਤੇ ਸਾਰਿਆਂ ਦਾ ਧੰਨਵਾਦ ਆ ਜੀ, ਇੰਨਾ ਪਿਆਰ ਸਤਿਕਾਰ ਮਾਣ ਬਖਸ਼ਦੇ ਆ, ਆਉਣ ਤੋਂ ਪਹਿਲਾਂ ਸਾਰੇ ਇੰਤਜ਼ਾਮ ਕਰ ਦਿੰਦੇ ਆ। ਤਾਂ ਉਹ ਚੀਜ਼ਾਂ ਹੁਣ ਮੈਂ ਜਿਵੇਂ ਨੀ ਸਰਕਸ ਵਾਲਿਆਂ ਵਾਂਗੂ ਨੀ ਸਿਸਟਮ ਹੁੰਦਾ ਵੀ ਕਿਧਰੇ ਬਾਈ ਹਰਜੀਤ ਲਸਾੜਾ ਮੈਨੂੰ ਏਅਰਪੋਰਟ ਤੋਂ ਚੱਕ ਲਏ, ਕਿਧਰੇ ਬਾਈ ਮਨਪ੍ਰੀਤ ਹੋਰੇ ਮੈਨੂੰ ਰੱਖਣ ਰਖਾਓ ਕਰੀ ਜਾਂਦੇ ਆ, ਜਸਪਾਲ ਸੰਧੂ ਹੋਰੇ ਤੜਕੇ ਵਧੀਆ ਇੱਕ ਕਾਰ ਮੇਰੇ ਲਈ ਖੜਾ ਗਏ ਟੈਂਕੀ ਫੁੱਲ ਕਰਾ ਕੇ, ਤੇ ਉਹ ਹੁਣ ਕੁਲਵਿੰਦਰ ਬਾਈ ਡੀਕੀ ਜਾਂਦਾ। ਸੋ ਸਾਰੇ ਜਿੰਨੇ ਵੀ ਰੇਡੀਓ ਦੇ ਜ਼ਰੀਏ ਮਾਧਮਾਂ ਜ਼ਰੀਏ ਅਸੀਂ ਜੁੜੇ ਹਾਂ, ਸਾਰਿਆਂ ਦਾ ਜਿਹੜਾ ਪਿਆਰ ਸਤਿਕਾਰ ਆ ਉਸ ਲਈ ਮੈਂ ਐਡਵਾਂਸ ਹੀ ਧੰਨਵਾਦ ਕਰਦਾ। ਤੇ ਬਾਕੀ ਮੈਂ ਕੋਸ਼ਿਸ਼ ਕਰੂੰਗਾ ਜੀ, ਅਖਬਾਰ ਦੀ ਵੀ ਲਾਸਟ ਡੇਟ ਆਉਣ ਕਰਕੇ ਥੋੜਾ ਜਿਹਾ ਬਿਜ਼ੀ ਹਾਂ, ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਨੂੰ ਜਿਹਨਾਂ ਨੂੰ ਮਿਲ ਸਕਿਆ ਤਾਂ ਮਿਲੂੰਗਾ, ਤੇ ਮੈਨੂੰ ਜੇ ਮੈਂ ਫੋਨ ਕਾਲ ਨਾ ਲਵਾਂ ਤਾਂ ਪਲੀਜ਼ ਮੈਨੂੰ ਟੈਕਸਟ ਛੱਡ ਸਕਦਾ ਕੋਈ ਵੀ ਸੱਜਣਾ ਮਿੱਤਰ ਜੇ ਉਹ ਗੱਲ ਕਰਨਾ ਚਾਹੁੰਦਾ। ਤੇ ਬਹੁਤ ਬਹੁਤ ਮਿਹਰਬਾਨੀ ਅਮਰਦੀਪ ਜੀ, ਤੇ ਮਿਲਦੇ ਆ ਫਿਰ ਕੱਲ ਦੇ ਪ੍ਰੋਗਰਾਮ ਚ ਕਿਸੇ ਚ।
ਜੀ ਜ਼ਰੂਰ, ਬਹੁਤ ਬਹੁਤ ਧੰਨਵਾਦ।
ਧੰਨਵਾਦ
ਜੀ। ਦੋਸਤੋ, ਮਿੰਟੂ ਬਰਾੜ ਅੱਜ ਸਾਡੇ ਨਾਲ ਗੋਲਡ ਕੋਸਟ ਤੋਂ ਖ਼ਬਰਾਂ ਦੇ ਇਸ ਸਿਲਸਿਲੇ ਚ ਸਾਂਝ ਪਾ ਰਹੇ ਸਨ, ਤੇ ਹੁਣ ਖ਼ਬਰਾਂ ਇੱਥੇ ਖਤਮ ਕਰਦੇ ਆ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ। ਤੇ ਜਿਹੜੀਆਂ ਪੰਜਾਬ ਦੀਆਂ ਤੇ ਕੁਝ ਰਾਸ਼ਟਰੀ ਖ਼ਬਰਾਂ ਜਿਹੜੀਆਂ ਸੀ ਉਹਨਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਈ ਸੀ। ਕੱਲ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ VC ਦੇ ਰਿਜ਼ਲਟਸ ਜਿਹੜੇ ਆ ਜੀ ਉਹ ਆਊਟ ਹੋਏ ਆ। ਸੋ ਸਾਡੇ ਆਪਣੇ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਆ ਜੀ ਉਹਨਾਂ ਨੇ ਬਹੁਤ ਵਧੀਆ ਜਿਹੜੇ ਨੰਬਰ ਆ ਉਹ ਲਏ ਆ। ਸੋ 99 ਪੁਆਇੰਟ ਦੇ ਨੇੜੇ ਤੱਕ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਉਹ ਪਹੁੰਚਿਆ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਭਾਈਚਾਰੇ ਦੇ ਇਹਨਾਂ ਕੁਛ ਖਾਸ ਬੱਚਿਆਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾ ਸਕੀਏ। ਸੋ ਇਸ ਮੁਲਕ ਦੇ ਵਿੱਚ ਆ ਕੇ ਜਿਨ੍ਹਾਂ ਦੀ ਲੈਂਗੁਏਜ ਸੈਕਿੰਡ ਲੈਂਗੁਏਜ ਸੀ ਉਹ ਕੁਛ ਖਾਸ ਵਿਦਿਆਰਥੀ ਜਿਨ੍ਹਾਂ ਨੇ ਇਸ ਪੱਧਰ ਤੱਕ ਇਸ ਲੈਵਲ ਤੱਕ ਜਿਹੜਾ ਆਪਣਾ ਸਕੋਰ ਆ ਉਹ ਅਕੈਡੈਮਿਕ ਸਕੋਰ ਜਿਹੜਾ ਆ ਉਹ ਲਿਆ ਆ, ਤੇ ਵਧਾਈ ਦੇ ਹੱਕਦਾਰ ਨੇ ਉਹਨਾਂ ਦੇ ਮਾਪੇ ਤੇ ਕਾਫੀ ਖੁਸ਼ਕਿਸਮਤ ਨੇ ਉਹ ਬੱਚੇ ਜਿਹੜੇ ਇੱਕ ਓਪਰੀ ਧਰਤੀ ਦੇ ਉੱਤੇ ਆ ਕੇ ਇਥੋਂ ਦੇ ਜਿਹੜਾ ਪੜ੍ਹਾਈ ਦਾ ਸਿਸਟਮ ਆ, ਇਥੋਂ ਦਾ ਜਿਹੜਾ ਸਕੂਲੀ ਪ੍ਰਬੰਧ ਆ, ਇਥੋਂ ਦਾ ਜਿਹੜਾ ਪੜ੍ਹਾਈ ਦਾ ਪ੍ਰਬੰਧ ਆ, ਉਸ ਵਿੱਚ ਆਪਣੇ ਆਪ ਨੂੰ ਫਿੱਟ ਕਰ ਸਕੇ ਆ ਤੇ ਇੱਕ ਵਧੀਆ ਜਿਹੜਾ ਸਕੋਰ ਆ ਉਹ ਲੈ ਸਕਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਈਏ। ਤੇ ਹੁਣ ਪ੍ਰੋਗਰਾਮ ਦੇ ਵਿੱਚ ਬ੍ਰੇਕ ਦਾ ਵੇਲਾ ਵੀ ਜਿਹੜਾ ਜੀ ਉਹ ਹੋਣ ਜਾ ਰਿਹਾ, ਤੇ ਇੱਕ ਗੀਤ ਆਪਾਂ ਜ਼ਰੂਰ ਤੁਹਾਨੂੰ ਸੁਣਵਾਉਣਾ ਹੈ, ਪਰ ਗੀਤ ਸੁਣਵਾਉਣ ਤੋਂ ਪਹਿਲਾਂ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਅਸੀਂ ਧੰਨਵਾਦ ਕਰਨਾ ਚਾਹਾਂਗੇ ਜਿਹੜੇ ਸਪੌਂਸਰ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਸੋ ਅੱਜ ਦੇ ਪ੍ਰੋਗਰਾਮ ਨੂੰ ਵੀ ਤੇ ਬਾਕੀ ਪ੍ਰੋਗਰਾਮਾਂ ਨੂੰ ਵੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਸਹਿਯੋਗੀ ਆ ਉਹ ਮਦਦ ਕਰਦੇ ਨੇ। ਸੋ ਅਸੀਂ ਉਹਨਾਂ ਸਾਰੇ ਹੀ ਸਪੌਂਸਰਸ ਦੇ ਬਹੁਤ ਬਹੁਤ ਧੰਨਵਾਦੀ ਆ ਜੀ, ਤੇ ਤੁਹਾਡੀ ਸਪੋਰਟ ਤੋਂ ਬਿਨਾਂ ਤੁਹਾਡੇ ਸਹਿਯੋਗ ਤੋਂ ਬਿਨਾਂ ਮੁਸ਼ਕਲ ਹੁੰਦਾ ਹੈ ਕਿ ਅਸੀਂ ਪ੍ਰੋਗਰਾਮ ਜਿਹੜੇ ਆ ਤੁਹਾਡੇ ਤੱਕ ਲੈ ਕੇ ਜਾ ਸਕੀਏ। ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਪੌਂਸਰਸ ਦਾ। ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਜਾਵਾਂ ਜੀ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਆਪਣੇ ਇੱਕ ਖਾਸ ਮਹਿਮਾਨ ਦੇ ਨਾਲ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ। ਖਾਸ ਮਹਿਮਾਨ ਜਿਹੜੇ ਆ ਉਹਨਾਂ ਨੂੰ ਵੀ ਤੁਸੀਂ ਮੈਲਬਰਨ ਦੇ ਵਿੱਚ ਭਲੀ ਭਾਂਤ ਜਾਣਦੇ ਹੋ, ਤੇ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਜੀ ਮੈਲਬਰਨ ਦੇ ਵਿੱਚ ਸਾਹਿਤਕ ਅਕਾਦਮਿਕ ਅਦਾਰਿਆਂ ਦੇ ਵਿੱਚ ਜਿਹੜੇ ਸਭਿਆਚਾਰਕ ਅਦਾਰਿਆਂ ਦੇ ਵਿੱਚ ਇੱਕ ਜਾਣੀ ਪਛਾਣੀ ਸ਼ਖਸੀਅਤ ਦੇ ਤੌਰ ਵਜੋਂ ਵਿਚਰਦੇ ਨੇ। ਸੋ ਰਸਨਾ ਐਚਐਸ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਡਿਜੀਟਲ ਮੈਗਜ਼ੀਨ ਜਿਹੜਾ ਬਰਕਤ ਉਹਦੀ ਸ਼ੁਰੂਆਤ ਕੀਤੀ ਹੈ। ਸੋ ਅੱਜ ਉਸ ਮੈਗਜ਼ੀਨ ਦੇ ਬਾਰੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ, ਉਹਨਾਂ ਤੋਂ ਜਾਣਕਾਰੀ ਲਵਾਂਗੇ। ਪਰ ਫਿਲਹਾਲ ਇੱਕ ਬ੍ਰੇਕ, ਇੱਕ ਗੀਤ ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਤੁਹਾਡੇ ਮੈਸੇਜਸ ਦੇ ਨਾਲ। ਤੁਸੀਂ ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਤੇ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ, ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ, ਪਹਿਲਾਂ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ ਕਿਸ਼ਨੇ ਦੀ ਬੈਠਕ, ਅੱਜ ਕੱਲ ਚਰਚਾ ਵਿੱਚ ਰਹਿੰਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ ਕਿਸ਼ਨੇ ਦੀ ਬੈਠਕ, ਚਰਚਾ ਵਿੱਚ ਰਹਿੰਦੀ ਓ ਬਾਬੇ ਕਿਸ਼ਨੇ ਦੀ ਬੈਠਕ ਬਾਬੇ। ਕਰਦੇ ਲੇਖੇ ਮਿੱਤਰ ਪਿੰਡ ਤਾਂ ਕੀ ਪੰਡੜੀ ਫੇਰ ਪੂਰੀ ਸਰਦਾਰੀ ਏਦੀ ਸੁਣਦੇ ਹਾਂ ਮਾਣ ਮਰਾੜਾਂ ਵਾਲੇ ਨਾਲ ਯਾਰੀ ਏਦੀ ਬਾਬੇ ਨੂੰ ਟੋਕੇ ਕੋਈ ਹਿੰਮਤ ਨਹੀਂ ਪੈਂਦੀ ਉਹ ਬਾਬੇ ਪਿਛਨੇ ਦੀ ਬੈਠਕ ਬਾਬੇ ਪਿਛਨੇ ਦੀ ਬੈਠਕ ਅੱਜ ਕੱਲ ਚਰਚ ਵਿੱਚ ਰਹਿੰਦੀ ਉਹ ਬਾਬੇ ਪਿਛਨੇ ਦੀ ਬੈਠਕ ਬਾਬੇ
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ ਐਕਸੈਲ ਇਨ ਐਂਟੀਸਪੇਟਿੰਗ ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਜ਼ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਜ਼ .com.au
For more info, 0424-115-551. You can email us.
info@sandhubuslines.com.au
Proceda na Sandhu Bus Line.
Morinda Motors. ਪਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਹੈ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ ਤੇਰਾ ਪੀਣ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ ਸਾਡਾ ਫੋਨ ਨੰਬਰ 1300-724-903 1300-724-903 ਮੋਬਾਈਲ ਨੰਬਰ 0421-882733 0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵੋਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ 'ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸਾਡਾ ਸਵੇਰ ਦਾ ਪ੍ਰੋਗਰਾਮ ਲਹਿਰਾਂ ਸੋ ਲਹਿਰਾਂ। ਪ੍ਰੋਗਰਾਮ ਚ ਇੱਕ ਵਾਰ ਫੇਰ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ ਤੇ ਜਿਹੜੇ ਦੋਸਤ ਹੁਣੇ ਹੁਣੇ ਜੁੜੇ ਆ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ, ਤੇ ਜਿਹੜੇ ਦੋਸਤ ਬਹੁਤ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇੱਕ ਵਾਰ ਫੇਰ ਅਸੀਂ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿਚ, ਤੇ ਤੁਹਾਡੇ ਹੁਣ ਸੁਨੇਹੇ ਜਿਹੜੇ ਆ ਉਹ ਮੈਂ ਜ਼ਰੂਰ ਲੈ ਲਵਾਂ ਸਾਡੇ ਨਾਲ। ਬਹੁਤ ਦੇਰ ਤੋਂ ਯਾਨੀ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਵੀ ਪਹਿਲਾਂ ਤੋਂ ਸਾਡੇ ਨਾਲ 7:45 ਤੋਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਆ ਜੀ ਉਹਨਾਂ ਨੇ ਜੁੜਨਾ ਕੀਤਾ ਹੋਇਆ। ਸੋ ਸਤਿ ਸ੍ਰੀ ਅਕਾਲ ਬੁਲਾਈ ਸੀ ਉਹਨਾਂ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਦਲਜੀਤ ਸਿੰਘ ਜੀ, ਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ ਸੀਗਾ, ਵਿਚਾਰ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੀ ਹਾਂ। ਹੌਸਲਾ, ਕਹਿੰਦੇ ਹੌਸਲਾ ਕਦੇ ਵੀ ਟੁੱਟਣ ਨਾ ਦਵੋ ਕਿਉਂਕਿ ਜੀਵਨ ਵਿੱਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਆ। ਬਹੁਤ ਖੂਬ ਜੀ, ਤੇ ਇਹੋ ਜਿਹੇ ਉਤਸ਼ਾਹਿਤ ਕਰਨ ਵਾਲੇ ਜਿਹੜੇ ਵਿਚਾਰ ਆ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਸਾਨੂੰ ਉਤਸ਼ਾਹ ਦੇ ਨਾਲ ਭਰਦੇ ਆ ਕਿਤੇ ਨਾ ਕਿਤੇ। ਤੇ ਧੰਨਵਾਦ, ਤੁਸੀਂ ਆਪਣੇ ਵਿਚਾਰ ਦੇ ਨਾਲ ਹਾਜ਼ਰੀ ਲਗਵਾਈ ਆ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਜੀ। ਤੇ ਨਾਲ ਹੀ ਨਾਲ ਮੈਂ ਦੱਸ ਹੀ ਜਾਵਾਂ ਕਿ ਦਲਜੀਤ ਸਿੰਘ ਹੋਰੀ ਸਾਡੇ ਨਾਲ ਜਿਹੜਾ ਗੁਰਬਾਣੀ ਪ੍ਰੋਗਰਾਮ ਆ ਗਾਵੋ ਸੱਚੀ ਬਾਣੀ ਉਹ ਵੀ ਹਰਮਨ ਰੇਡੀਓ ਦੇ ਉੱਤੇ ਪੇਸ਼ ਕਰਦੇ ਨੇ ਹਰ ਸ਼ਨੀਵਾਰ ਤੇ ਐਤਵਾਰ। ਉਹਨਾਂ ਦਾ ਇਹ ਪ੍ਰੋਗਰਾਮ ਜਿਹੜਾ ਜੀ ਉਹ ਤੁਸੀਂ ਸੁਣ ਸਕਦੇ ਹੋ ਸਵੇਰੇ 8 ਵਜੇ ਤੋਂ 9 ਵਜੇ ਦੇ ਦਰਮਿਆਨ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਅਮਰਦੀਪ ਸਿੰਘ ਪਰਥ ਤੋਂ। ਸਤਿ ਸ੍ਰੀ ਅਕਾਲ ਬੁਲਾਈ ਸੀ ਉਹਨਾਂ ਨੇ, ਤੇ ਉਹਨਾਂ ਨੇ ਜਿਹੜੀ ਜੂਨੀਅਰ ਹਾਕੀ ਟੀਮ ਆ ਉਹਦੀ ਜਿੱਤ ਦੇ ਬਾਰੇ ਸਾਡੇ ਨਾਲ ਸਾਂਝ ਪਾਈ ਸੀ ਤੇ ਵਧਾਈਆਂ ਭੇਜੀਆਂ ਸੀਗੀਆਂ। ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਤੁਸੀਂ ਇੱਕ ਵਾਰ ਫੇਰ ਜੁੜਨਾ ਕੀਤਾ ਪ੍ਰੋਗਰਾਮ ਦੇ ਵਿੱਚ, ਸ਼ੁਕਰੀਆ, ਬਹੁਤ ਬਹੁਤ ਬਣੇ ਰਹੋ, ਜੁੜੇ ਰਹੋ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਸਾਂਝ ਪਾਈ ਹੈ ਜੀ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲਿਆਂ ਨੇ। ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਕਹਿੰਦੇ ਸਾਡੇ ਵੱਲੋਂ ਵੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ, ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਸਾਡੇ ਨਾਲ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਸੀ, ਤੇ ਮਿੰਟੂ ਬਰਾੜ ਹੋਰਾਂ ਦੇ ਨਾਲ ਉਹਨਾਂ ਨੇ ਕੁਛ ਖ਼ਬਰਾਂ ਜਿਹੜੀਆਂ ਸੀ ਉਹਦੇ ਬਾਰੇ ਟਿੱਪਣੀ ਮੰਗੀ ਸੀਗੀ। ਸੋ ਉਹ ਟਿੱਪਣੀਆਂ ਲੈਣ ਤੋਂ ਬਾਅਦ ਉਹਨਾਂ ਨੇ ਧੰਨਵਾਦ ਵੀ ਕੀਤਾ, ਤੇ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਖੂਬਸੂਰਤ ਵਿਚਾਰ ਵੀ ਸਾਨੂੰ ਭੇਜਿਆ ਸੀਗਾ, ਉਹ ਮੈਂ ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਹਾਂ। ਕਹਿੰਦੇ ਵਧੀਆ ਰਿਸ਼ਤੇ ਨਾਤੇ ਵਾਅਦਿਆਂ ਕਸਮਾਂ ਤੇ ਨਿਰਭਰ ਨਹੀਂ ਕਰਦੇ, ਵਧੀਆ ਰਿਸ਼ਤੇ ਨਾਤੇ ਵਾਅਦਿਆਂ ਜਾਂ ਕਸਮਾਂ ਤੇ ਨਿਰਭਰ ਨਹੀਂ ਕਰਦੇ, ਵਧੀਆ ਰਿਸ਼ਤੇ ਦੋ ਇਨਸਾਨਾਂ ਤੇ ਨਿਰਭਰ ਕਰਦੇ ਜੋ ਇੱਕ ਦੂਸਰੇ ਨੂੰ ਸਮਝਦੇ ਹੋਣ। ਸ਼ੁਭ ਸਵੇਰ ਦੋਸਤੋ, ਕਿਆ ਖੂਬ ਹੈ, ਬਹੁਤ ਖੂਬ, ਬਹੁਤ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਜਗਤਾਰ ਗਿੱਲ ਜੀ। ਤੇ ਜ਼ਿੰਦਗੀ ਦੀਆਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਸੱਚਾਈਆਂ ਜਿਹੜੀਆਂ ਉਹ ਛੁਪੀਆਂ ਹੁੰਦੀਆਂ ਨੇ, ਤੇ ਕਈ ਵਾਰ ਜ਼ਿੰਦਗੀ ਨੂੰ ਸੁਖਾਵਾਂ ਚਲਾਉਣ ਦੇ ਲਈ ਜੇ ਇਹਨਾਂ ਦੇ ਉੱਤੇ ਅਸੀਂ ਅਮਲ ਕਰੀਏ ਤਾਂ ਜ਼ਿੰਦਗੀ ਵਾਕਈ ਖੂਬਸੂਰਤ ਹੋ ਨਿਬੜਦੀ ਹੈ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਪਾਲ ਰਾਮਾ ਸਿਡਨੀ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸਭ ਨੂੰ, ਸੁਣਦੇ ਸੀ ਜੀ ਡਰਾਈਵਿੰਗ ਕਰਦੇ ਕਰਦੇ, ਬਹੁਤ ਵਧੀਆ। ਸੋ ਪ੍ਰੋਗਰਾਮ ਸੁਣ ਰਹੇ ਨੇ ਕਾਫੀ ਦੇਰ ਤੋਂ, ਡਰਾਈਵਿੰਗ ਕਰ ਰਹੇ ਨੇ ਇਸ ਕਰਕੇ ਮੈਸੇਜ ਨਹੀਂ ਸੀ ਕਰ ਸਕੇ ਉਦੋਂ ਦਾ, ਤੇ ਕਹਿੰਦੇ ਹੁਣ ਮੈਸੇਜ ਕਰ ਦਿੱਤਾ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸੁਣ ਰਹੇ ਸੀਗੇ ਤੇ ਹੁਣ ਵੀ ਸੁਣ ਰਹੇ ਹੋ, ਤੇ ਤੁਸੀਂ ਹਾਜ਼ਰੀ ਵੀ ਲਗਵਾਈ ਹੈ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਗੁਰਿੰਦਰ ਕਾਲੋ ਹੋਰਾਂ ਨੇ ਵੀ ਸਾਂਝ ਪਾਈ ਹੈ USA ਤੋਂ, ਵਰਜੀਨੀਆ ਤੋਂ। ਕਹਿੰਦੇ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ, ਇਹਨਾਂ ਨੇ ਵੀ ਕਾਫੀ ਦੇਰ ਪਹਿਲਾਂ ਦੀ ਸਾਂਝ ਪਾਈ ਹੈ, 8:20 ਤੇ ਸਾਡੇ ਨਾਲ ਜੁੜੇ ਸਨ, ਤੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਜੀ ਤੁਹਾਨੂੰ। ਤੇ ਕਹਿੰਦੇ ਥੈਂਕਸ ਫਾਰ ਇਨਫੋਰਮੇਸ਼ਨ ਅਬਾਊਟ ਮੰਥ ਆਫ ਦਸੰਬਰ ਇਨ ਸਿੱਖ ਹਿਸਟਰੀ ਆਲਸੋ, ਆਈ ਹੈਵ ਹਰਡ ਲੋਟਸ ਆਫ ਪੰਜਾਬੀ ਪੀਪਲ ਡੋਂਟ ਲਾਈਕ ਦਾ ਐਵਰ ਗ੍ਰੀਨ ਕ੍ਰਿਸਮਸ ਟ੍ਰੀ ਇਨ ਦਾ ਹਾਊਸ, ਸੇਇੰਗ ਦੈਟ ਦੇ ਡੋਂਟ ਸੈਲੀਬ੍ਰੇਟ ਕ੍ਰਿਸਮਸ, ਬਟ ਇਫ ਦੇ ਕੈਨ ਚੇਂਜ ਦੇਅਰ ਮਾਇੰਡ ਐਂਡ ਪੁੱਟ ਦਾ ਟ੍ਰੀ ਇਨ ਹਾਊਸ ਐਂਡ ਡੈਕੋਰੇਟ ਵਿਦ ਸਿੱਖ ਹਿਸਟਰੀ ਓਰਨਾਮੈਂਟਸ ਵਿਚ ਕੈਨ ਬੀ ਮੇਡ ਐਟ ਹੋਮ ਐਂਡ ਇਟ ਵਿਲ ਹੈਲਪ ਦਾ ਕਿਡਸ ਟੂ ਲਰਨ ਮੋਰ ਅਬਾਊਟ ਦਾ ਸਿੱਖ ਹਿਸਟਰੀ। ਬਹੁਤ ਖੂਬਸੂਰਤ ਜੀ ਤੁਸੀਂ ਵੈਸੇ ਆਈਡੀਆ ਦਿੱਤਾ, ਤੇ ਬਿਲਕੁਲ ਸਾਨੂੰ ਕਿਸੇ ਵੀ ਧਰਮ ਪ੍ਰਤੀ ਕਿਸੇ ਵੀ ਕੌਮ ਪ੍ਰਤੀ ਨਫ਼ਰਤ ਨਹੀਂ ਭਰਨੀ ਚਾਹੀਦੀ ਆਪਣੇ ਬੱਚਿਆਂ ਦੇ ਅੰਦਰ, ਕਿਉਂਕਿ ਅਸੀਂ ਬੱਚਿਆਂ ਨੂੰ ਜਿਹੋ ਜਿਹੇ ਬਣਾਵਾਂਗੇ ਉਹ ਜਿਹੇ ਹੀ ਬਣਨਗੇ। ਤੇ ਸਾਡਾ ਜਿਹੜਾ ਸਿੱਖ ਧਰਮ ਆ ਉਹ ਤਾਂ ਵੈਸੇ ਹੀ ਵਿਸ਼ਾਲਤਾ ਦਾ ਪ੍ਰਤੀਕ ਆ। ਸੋ ਬਹੁਤ ਵਧੀਆ ਆਈਡੀਆ ਕਿ ਕ੍ਰਿਸਮਸ ਦੇ ਦਿਨਾਂ ਦੇ ਵਿੱਚ, ਕਿਉਂਕਿ ਇਹੋ ਹੀ ਉਹ ਮਹੀਨਾ ਜਿਸ ਮਹੀਨੇ ਦੇ ਵਿੱਚ ਸਾਡੀਆਂ ਜਿਹੜੀਆਂ ਸ਼ਹਾਦਤਾਂ ਵੀ ਉਹ ਵੀ ਵੱਧ ਤੋਂ ਵੱਧ ਹੋਈਆਂ, ਤੇ ਖਾਸ ਤੌਰ ਤੇ ਜਿਹੜੇ ਸਾਡੇ ਸਾਹਿਬਜ਼ਾਦੇ ਆ ਉਹਨਾਂ ਦੀਆਂ ਸ਼ਹਾਦਤਾਂ ਜਿਹੜੀਆਂ ਉਹ ਇਹਨਾਂ ਇਸ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਹੋਈਆਂ। ਸੋ ਇਸ ਕਰਕੇ ਬਹੁਤੇ ਸਿੱਖ ਪਰਿਵਾਰਾਂ ਦੇ ਵਿੱਚ ਕ੍ਰਿਸਮਸ ਜਿਹੜਾ ਮਨਾਉਣ ਦਾ ਰੁਝਾਨ ਨਹੀਂ ਆ। ਤੇ ਤੁਹਾਡਾ ਇਹ ਆਈਡੀਆ ਜਿਹੜਾ ਕਾਫੀ ਦਰੁਸਤ ਹੈ ਜੀ ਕਿ ਅਸੀਂ ਇਸ ਨੂੰ ਇਸ ਢੰਗ ਦੇ ਨਾਲ ਮਨਾਈਏ ਤਾਂ ਕਿ ਅਸੀਂ ਉਹ ਸ਼ਹਾਦਤਾਂ ਜਾਂ ਉਹ ਸਿੱਖੀ ਦੇ ਨਾਲ ਜੁੜੇ ਹੋਏ ਜਿਹੜੇ ਦਸਤਾਵੇਜ਼ ਆ ਉਹਨਾਂ ਨੂੰ ਜੋੜ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਉਸ ਵਿਰਸੇ ਨਾਲ ਉਸ ਇਤਿਹਾਸ ਦੇ ਨਾਲ ਜੋੜ ਸਕੀਏ। ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਆਈਡੀਏ ਦੇ ਲਈ। ਸੋ ਜ਼ਰੂਰ ਦੋਸਤੋ ਸਾਨੂੰ ਜਿਹੜੀਆਂ ਇਹ ਚੀਜ਼ਾਂ ਜੇ ਸਾਨੂੰ ਲੱਗਦਾ ਕਿ ਸਾਡੇ ਉੱਪਰ ਕ੍ਰਿਸਮਸ ਦਾ ਜਿਹੜਾ ਸਾਡੇ ਬੱਚਿਆਂ ਦੇ ਉੱਪਰ ਪ੍ਰਭਾਵ ਜਿਹੜਾ ਉਹ ਓਨਾ ਜ਼ਿਆਦਾ ਨਾ ਰਹੇ, ਪਰ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਤਾਂ ਕੀ, ਜੇ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਸ ਦੇ ਨਾਲ ਸੰਬੰਧਿਤ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਹੁੰਦੀਆਂ ਨੇ, ਤੇ ਦੂਸਰੇ ਪਾਸੇ ਜਿਹੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਉਹਨਾਂ ਨੂੰ ਵੀ ਮਨਾਇਆ ਜਾਂਦਾ। ਤੇ ਜਿਹੜਾ ਜੇ ਸਿੱਖੀ ਦਾ ਸਿਧਾਂਤ ਵੀ ਦੇਖੀਏ ਤਾਂ ਉਹਦੇ ਵਿੱਚ ਵੀ ਕਿਸੇ ਵੀ ਖੁਸ਼ੀ ਨੂੰ ਬਹੁਤ ਜ਼ਿਆਦਾ ਇਹਤਿਆਤ ਦੇ ਵਿੱਚ, ਬਹੁਤਾਤ ਦੇ ਵਿੱਚ, ਜਾਂ ਕਿਸੇ ਦੁੱਖ ਨੂੰ ਵੀ ਬਹੁਤਾਤ ਦੇ ਵਿੱਚ ਮੰਨਣਾ ਨਹੀਂ, ਸਗੋਂ ਸਾਨੂੰ ਸਮਕਰ ਜਾਣਨਾ ਚਾਹੀਦਾ। ਯਾਨੀ ਕਿ ਛੋਟੀ ਜਿਹੀ ਖੁਸ਼ੀ ਤੇ ਬਹੁਤ ਜ਼ਿਆਦਾ ਖੁਸ਼ ਹੋਣ ਦੀ ਵੀ ਲੋੜ ਨਹੀਂ ਹੁੰਦੀ, ਤੇ ਜਿਹੜਾ ਵੱਡੇ ਦੁੱਖ ਤੇ ਬਹੁਤ ਜ਼ਿਆਦਾ ਦੁਖੀ ਹੋਣ ਦੀ ਲੋੜ ਨਹੀਂ ਹੁੰਦੀ, ਇਹ ਸਾਨੂੰ ਸਾਡਾ ਧਰਮ ਵੀ ਸਿਖਾਉਂਦਾ। ਤੇ ਇਸ ਕਰਕੇ ਜੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸਿਧਾਂਤਾਂ ਦੇ ਹਿਸਾਬ ਦੇ ਨਾਲ ਇੱਕ ਵਧੀਆ ਤਰ੍ਹਾਂ ਇਹਨਾਂ ਤਿਉਹਾਰਾਂ ਦੀ ਅਹਿਮੀਅਤ ਦਰਸਾਈਏ ਤੇ ਆਪਣੀ ਸਿੱਖੀ ਦੇ ਨਾਲ, ਆਪਣੇ ਵਿਰਸੇ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਜੋੜੀਏ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਗਲਤ ਨਹੀਂ ਹੋਵੇਗਾ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ ਸਾਂਝ ਪਾਉਣ ਦੇ ਲਈ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਕੁਲਦੀਪ ਸਿੰਘ ਜੁੜੇ ਨੇ ਜੀ ਇਟਲੀ ਤੋਂ, ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਜੀ ਤੁਹਾਨੂੰ। ਤੇ ਕਹਿੰਦੇ ਜੀ ਅੱਛਾ ਇਹਨਾਂ ਦੇ ਵੀ ਜੀ ਅੱਜ ਕਾਫੀ ਠੰਡ ਆ ਕਿਉਂਕਿ ਉੱਥੇ ਅਜੇ 12 ਦਸੰਬਰ ਆ ਤੇ ਕਹਿੰਦੇ 3 ਡਿਗਰੀ ਇਸ ਵੇਲੇ ਜਿਹੜਾ ਉੱਥੇ ਦਾ ਤਾਪਮਾਨ ਆ ਤੇ ਧੁੰਦ ਜਿਹੜੀ ਆ ਉਹ ਛਾਈ ਹੋਈ ਆ। ਕਿਆ ਬਾਤ ਹੈ ਜੀ, ਸਾਡੇ ਅੱਜ ਮੈਲਬਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ, ਅੱਜ 34 ਤੱਕ ਜਿਹੜਾ ਤਾਪਮਾਨ ਜਾਣ ਦੀ ਸੰਭਾਵਨਾ। ਤੇ ਸਾਡੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਫਾਇਰ ਡੇਂਜਰ ਰਿਸਕ ਜਿਹੜੇ ਆ ਉਹ ਵੀ ਦੱਸੇ ਗਏ ਆ। ਤੇ ਤੁਹਾਡੇ ਬਿਲਕੁਲ ਉਲਟਾ ਜਿਹੜਾ ਅੱਜ ਮੌਸਮ ਹੈ ਤੇ ਇਸ ਮੌਸਮ ਦੇ ਵਿੱਚ ਤੁਸੀਂ ਹਰਮਨ ਰੇਡੀਓ ਦੇ ਉੱਤੇ ਚੱਲਦੇ ਲਹਿਰਾਂ ਪ੍ਰੋਗਰਾਮ ਦੀ ਜਿਹੜੀ ਗਰਮੀ ਹੈ ਉਹਨੂੰ ਮਾਣ ਰਹੇ ਹੋ। ਕੁਲਦੀਪ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਤੇ ਤੁਹਾਡੇ ਇਹਨਾਂ ਮੈਸੇਜਸ ਤੋਂ ਬਾਅਦ ਅਸੀਂ ਤੁਹਾਡੇ ਹੋਰ ਮੈਸੇਜਸ ਜਿਹੜੇ ਆ ਉਹ ਵੀ ਲੈਂਦੇ ਜਾਵਾਂਗੇ, ਪਰ ਫਿਲਹਾਲ ਇੱਕ ਗੀਤ ਸੁਣਾਉਂਦੇ ਹਾਂ ਤੁਹਾਨੂੰ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ, ਯਾਨੀ ਕਿ ਰਸਨਾ ਐਸਐਸ ਦੇ ਨਾਲ, ਤੇ ਗੱਲਬਾਤ ਕਰਾਂਗੇ ਉਹਨਾਂ ਦੇ ਡਿਜੀਟਲ ਮੈਗਜ਼ੀਨ ਬਰਕਤ ਦੇ ਬਾਰੇ ਚ। ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਉਂਝ ਤਾਂ ਤੂੰ ਮੇਰੇ ਸਾਹਾਂ ਵਿੱਚ ਵਸਿਆ, ਦਿਲ ਦੀ ਤਮੰਨਾ ਸੀ ਮੈਂ ਤਾਂ ਲਿਖਿਆ। ਤਾਂ ਤੂੰ ਮੇਰੇ ਸਾਹਾਂ ਵਿੱਚ ਵਸਿਆ, ਦਿਲ ਦੀ ਤਮੰਨਾ ਸੀ ਮੈਂ ਤਾਂ ਲਿਖਿਆ। ਖੰਡ ਨਿੰਬੂ ਕੋਲ ਥੋੜੀ ਉੱਤੇ ਕੰਨਾ ਲਾਈ ਜਾਵਾਂ, ਹੋਰੇ ਇਹਨੂੰ ਪੱਕਿਆਂ ਕਰਾਂਵੇ। ਫੁੱਲਾਂ ਨਾਲ ਸਜਾ ਕੇ ਰੀਝ ਦਿਲ ਦੀ ਪਗਾ ਕੇ, ਕਿੰਨਾ ਲਿਖਿਆ ਮਹਿੰਦੀ ਨਾ ਤੇਰਾ ਨਾਂ ਵੇ। ਫੁੱਲਾਂ ਨਾਲ ਸਜਾ ਕੇ ਰੀਝ ਦਿਲ ਦੀ ਪਗਾ ਕੇ, ਕਿੰਨਾ ਲਿਖਿਆ ਬੀੜੀ ਤੇ ਤੇਰਾ ਨਾਂ। ਅਲਬੋ ਦੇ ਖਾਲੀ ਥਾਂ ਵਿਚਾਲੇ ਵੇ, ਬਾਡਰੀ ਸਜਾਇਆ ਚੰਨਾ ਵਾਲੇ ਦੇ ਦੁਆਲੇ ਵੇ। ਗੁੱਟੀ ਅਤੇ ਅਲਬੋ ਦੇ ਖਾਲੀ ਥਾਂ ਵਿਚਾਲੇ ਵੇ, ਬਾਡਰੀ ਸਜਾਇਆ ਚੰਨਾ ਤੂੰ ਝੂਠੇ ਲਾਉਣਾ ਹੈ ਬਹਾਨੇ ਵੇ ਉਂਜਨੀ ਉਹ ਸੱਜਣਾ ਹੈ ਨਿਭਦੇ ਯਾਰਾਨੇ ਵੇ ਝੂਠੇ ਲਾਉਣਾ ਹੈ ਬਹਾਨੇ ਵੇ ਉਂਜਨੀ ਉਹ ਸੱਜਣਾ ਹੈ ਨਿਭਦੇ ਯਾਰਾਨੇ ਵੇ ਰੋਟੀ ਵੀ ਮੈਂ ਖਾਵਾਂ ਭਾਬੀ ਹੱਥੋਂ ਪੱਟ ਹੋਣਿਆ ਨਾ ਕਰਦਾ ਕੋਈ ਕੰਮ ਮੈਂ ਕਰਾਂ ਵੇ ਪਾਵਾਂ ਵੀ ਤੂੰ ਹੁੰਦਲਾ ਵੀ ਨੀਜ ਮੇਰੀ ਤੈਨੂੰ ਮੈਂ ਵਖਾਵਾਂ ਵੇ ਟਿੱਕਾ ਨਾ ਵੇ ਪੈ ਜੇ ਹੱਥ ਪਾਣੀ ਚ ਨਾ ਪਾਵਾਂ ਵੀ ਤੂੰ ਹੁੰਦਲਾ ਵੀ ਨੀਜ ਮੇਰੀ ਤੈਨੂੰ ਮੈਂ ਵਖਾਵਾਂ ਵੇ ਤੇਰੀ ਜੇ ਪਸੰਦ ਦੀਆਂ ਵੰਗਾਂ ਵਾਹੀ ਪਾਈ ਫਿਰਾਂ ਹੋਰ ਨਾ ਮੈਂ ਦੂਰੀਆਂ ਜਰਾਂ
ਚਾਰਾ ਮਹਿਜ਼ ਇੱਕ ਸ਼ਬਦ ਨਹੀਂ ਇਹ ਇੱਕ ਪ੍ਰਬੰਧ ਹੈ ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਵਕਫਾ ਸੀਗਾ ਤੇ ਵਕਫੇ ਤੋਂ ਬਾਅਦ ਸਾਡੇ ਮਹਿਮਾਨ ਸੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਜਿਵੇਂ ਮੈਂ ਤੁਹਾਨੂੰ ਦੱਸਦੀ ਆ ਰਹੀ ਹਾਂ ਕਿ ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਮੈਲਬਰਨ ਦੇ ਵਿੱਚ ਸਾਡੇ ਆਪਣੇ ਭਾਈਚਾਰੇ ਦੀ ਇੱਕ ਮੰਨੀ ਪਰਮੰਨੀ ਸ਼ਖਸੀਅਤ ਸੋ ਉਸ ਸ਼ਖਸੀਅਤ ਦੇ ਬਾਰੇ ਜੇ ਮੈਂ ਬਹੁਤਾ ਕੁਛ ਨਾ ਵੀ ਕਹਾਂ ਤਾਂ ਤੁਸੀਂ ਸਾਰੇ ਜਾਣਦੇ ਹੋ ਸਾਹਿਤਕ ਅਕਾਦਮਿਕ ਤੇ ਸਭਿਆਚਾਰਕ ਖੇਤਰ ਦੇ ਵਿੱਚ ਆਪਣਾ ਵਿਲੱਖਣ ਨਾਮ ਜਿਹੜਾ ਜੀ ਉਹਨਾਂ ਨੇ ਬਣਾਇਆ ਤੇ ਰੇਡੀਓ ਹਾਂਜੀ ਤੋਂ ਤੁਸੀਂ ਉਹਨਾਂ ਨੂੰ ਸੁਣਦੇ ਆ ਰਹੇ ਹੋ ਉਹਨਾਂ ਦੇ ਵੱਖ ਵੱਖ ਜਿਹੜੇ ਪ੍ਰੋਗਰਾਮਸ ਆ ਉਹ ਪੇਸ਼ ਕਰਦੇ ਨੇ ਆਪਣੀ ਬਹੁਤ ਹੀ ਮਿੱਠੀ ਜਿਹੀ ਆਵਾਜ਼ ਦੇ ਵਿੱਚ ਆਪਣੇ ਵੱਖਰੇ ਜਿਹੇ ਅੰਦਾਜ਼ ਦੇ ਵਿੱਚ ਸੋ ਮੇਰੀ ਮੁਰਾਦ ਹੈ ਜੀ ਸ਼੍ਰੀਮਤੀ ਰਸਨਾ ਐਚ ਐਸ ਸਰੋਤਾ ਸੋ ਅੱਜ ਮੇਰੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਅੱਜ ਅਸੀਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਆ ਉਹ ਉਹਨਾਂ ਵੱਲੋਂ ਇੱਕ ਹੋਰ ਨਵੀਂ ਕੋਸ਼ਿਸ਼ ਜਿਹੜੀ ਆ ਅਕਾਦਮਿਕ ਤੇ ਸਾਹਿਤਕ ਖੇਤਰ ਦੇ ਵਿੱਚ ਕੀਤੀ ਗਈ ਆ ਇੱਕ ਡਿਜੀਟਲ ਮੈਗਜ਼ੀਨ ਦੇ ਰੂਪ ਦੇ ਵਿੱਚ ਬਰਕਤ ਨਾਮ ਦਾ ਜਿਹੜਾ ਮੈਗਜ਼ੀਨ ਆ ਉਹ ਲੈ ਕੇ ਆਏ ਆ ਸੋ ਅੱਜ ਉਹਨਾਂ ਦੇ ਨਾਲ ਇਸ ਬਾਬਤ ਇੱਕ ਜਾਣਕਾਰੀ ਜਿਹੜੀ ਆ ਉਹ ਵੀ ਲਵਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਹਰਮਨ ਰੇਡੀਓ ਦੇ ਸਮਾਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ ਆਇਆਂ ਨੂੰ ਕਹਿੰਦੀ ਆ ਜੀ ਰਸਨਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਰਮਨ ਰੇਡੀਓ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਧੰਨਵਾਦ ਅਮਰਦੀਪ ਜੀ ਇੰਨੀ ਅੱਛੀ ਭੂਮਿਕਾ ਬਣਨ ਵਾਸਤੇ ਔਰ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਅੱਛਾ ਲੰਘ ਰਿਹਾ ਹੋਏਗਾ
ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਰੋਤਿਆਂ ਤੱਕ ਵੀ ਪਹੁੰਚ ਗਈ ਹੈ। ਜੇ ਦਿਨ ਦੀ ਗੱਲ ਕਰੀਏ ਤਾਂ ਰਸਨਾ ਜੀ ਵੈਸੇ ਦਿਨ ਕਿਉਂਕਿ ਤੁਸੀਂ ਵੀ ਅੱਜ ਮੈਲਬਨ ਦੇ ਵਿੱਚ ਬੈਠੇ ਹੋ ਤੇ ਮੈਂ ਵੀ ਮੈਲਬਨ 'ਚ ਹਾਂ ਤੇ ਦਿਨ ਥੋੜਾ ਜਿਹਾ ਅੱਜ ਗਰਮ ਹੈ ਪਰ ਆਪਾਂ ਠੰਡੀਆਂ ਠੰਡੀਆਂ ਜਿਹੜੀਆਂ ਗੱਲਾਂ ਉਹ ਤੁਹਾਡੀ ਜਿਹੜੀ ਮਿੱਠੀ ਜਿਹੀ ਆਵਾਜ਼ ਦੇ ਵਿੱਚੋਂ ਕਰਨੀਆਂ ਸੋ ਜ਼ਰੂਰ ਠੰਡਕ ਜਿਹੜੀ ਆ ਜ਼ਰੂਰ ਸਰੋਤਿਆਂ ਤੱਕ ਪਹੁੰਚੇਗੀ ਇਸ ਗਰਮੀ ਦੇ ਮੌਸਮ ਦੇ ਵਿੱਚ ਤੇ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਆ ਫਿਰ ਜੀ ਤੇ ਰਸਨਾ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਸਰੋਤਿਆਂ ਨੂੰ ਵੀ ਦੱਸ ਕੇ ਹਟੀ ਆ ਕਿ ਬਰਕਤ ਮੈਗਜ਼ੀਨ ਜਿਹੜਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਕੀਤਾ ਇੱਕ ਡਿਜੀਟਲ ਮੈਗਜ਼ੀਨ ਦੇ ਤੌਰ ਤੇ ਸੋ ਇਹਦੇ ਬਾਰੇ ਦੀ ਪਿਛੋਕੜ ਦੇ ਵਿੱਚ ਇਹਦੇ ਚੱਲੀਏ ਤਾਂ ਇਹ ਜਿਹੜਾ ਆਈਡੀਆ ਸੀ ਬਰਕਤ ਦਾ ਤੁਹਾਡੇ ਜ਼ਿਹਨ ਦੇ ਵਿੱਚ ਕਦੋਂ ਆਇਆ ਤੇ ਕਿਸ ਤਰ੍ਹਾਂ ਇਹਨੂੰ ਤੁਸੀਂ ਇੱਕ ਸਾਕਾਰ ਰੂਪ ਦੇ ਵਿੱਚ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਆਰੰਭੀ?
ਹਾਂਜੀ ਬਿਲਕੁਲ ਅਮਰਦੀਪ ਜੀ, ਬਰਕਤ ਮੈਗਜ਼ੀਨ ਹਰਮਨ ਰੇਡੀਓ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਮਾੜਾ ਜਿਹਾ ਦੱਸ ਦੇ ਜੀ ਨੇ ਆਲਰੇਡੀ ਦੱਸਿਆ ਕਿ ਇਹ ਇੱਕ ਡਿਜੀਟਲ ਰਸਾਲਾ ਹੈ, ਡਿਜੀਟਲ ਮੈਗਜ਼ੀਨ ਹੈ, ਪਰ ਇਹਦੀ ਜਿਹੜੀ ਵਿਲੱਖਣਤਾ ਹੈਗੀ ਹੈ ਉਹ ਆਵਾਜ਼ ਦੇ ਨਾਲ ਹੈ। ਇੱਕ ਆਡੀਓ ਡਿਜੀਟਲ ਮੈਗਜ਼ੀਨ ਹੈ, ਜਿਸ ਤਰ੍ਹਾਂ ਅਸੀਂ ਇਸ ਵਕਤ ਹਰਮਨ ਰੇਡੀਓ ਦੇ ਮੰਚ ਤੋਂ ਮੁਖਾਤਿਬ ਹੋ ਰਹੇ ਹਾਂ ਤੁਹਾਡੇ ਨਾਲ, ਇਸ ਤਰ੍ਹਾਂ ਹੀ ਤੁਸੀਂ ਆਪਣੀ ਗੱਡੀ ਦੇ ਵਿੱਚ ਜਦੋਂ ਤੁਹਾਡੇ ਫੇਵਰੇਟ ਪ੍ਰੋਗਰਾਮਸ ਨਹੀਂ ਚੱਲ ਰਹੇ ਹੁੰਦੇ ਰੇਡੀਓ ਚੈਨਲਸ ਤੇ, ਤੁਸੀਂ ਉਦੋਂ burkat.com.au ਤੇ ਜਾ ਕੇ ਉਸਨੂੰ ਸੁਣ ਵੀ ਸਕਦੇ ਹੋ। ਤੇ ਇਹ ਜਿਹੜਾ ਆਈਡੀਆ ਜਿਸ ਤਰ੍ਹਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ ਕਿੱਦਾਂ ਜ਼ਹਿਨ ਚ ਆਇਆ ਸੀ, ਇਹ ਅੱਜ ਤੋਂ 5 ਸਾਲ ਪਹਿਲਾਂ ਮੈਂ ਤੇ ਮੇਰੇ ਹਸਬੈਂਡ ਨੇ ਦੋਨਾਂ ਨੇ ਇਸ ਚੀਜ਼ ਦਾ ਸੁਪਨਾ ਲਿਆ ਸੀ ਤੇ ਅਸੀਂ ਇਹ ਸੋਚਿਆ ਸੀ ਕਿ ਇੱਕ ਬੜੀ ਵੱਡੀ ਗਿਰਾਵਟ ਸਾਡੇ ਸਮਾਜ ਦੇ ਵਿੱਚ ਆ ਰਹੀ ਹੈ, ਜਿਹੜੀ ਹੈਗੀ ਸਾਹਿਤਕ ਤੇ ਧਾਰਮਿਕ ਪੱਖ ਤੋਂ, ਸਭਿਆਚਾਰਕ ਪੱਖ ਤੋਂ ਵੀ ਹੈਗੀ ਹੈ, ਬਟ ਸਭਿਆਚਾਰਕ ਪੱਖ ਕਿਤੇ ਨਾ ਕਿਤੇ ਸਮੇਟਿਆ ਜਾ ਰਿਹਾ, ਪਰ ਧਾਰਮਿਕ ਤੇ ਅਕਾਦਮਿਕ ਜਿਹੜਾ ਪੱਖ ਹੈਗਾ ਉਹਨੂੰ ਅਸੀਂ ਥੋੜਾ ਜਿਹਾ ਪਿੱਛੇ ਸੁੱਟਦੇ ਜਾ ਰਹੇ ਹਾਂ, ਕਿਉਂਕਿ ਅਸੀਂ ਡਿਜੀਟਲ ਮੀਡੀਆ ਦੇ ਨਾਲ ਜੁੜ ਗਏ ਹਾਂ, ਸੋਸ਼ਲ ਮੀਡੀਆ ਨੂੰ ਇੱਕ ਅਸੀਂ ਨਵਾਂ ਸੰਸਾਰ ਬਣਾ ਲਿਆ। ਸੋ ਉਸ ਸੰਦਰਭ ਦੇ ਵਿੱਚ ਅਸੀਂ ਇਸ ਚੀਜ਼ ਨੂੰ ਸੋਚਿਆ ਸੀ ਕਿ ਅਸੀਂ ਆਪਣੀ ਜਿਹੜੀ ਚੱਲ ਰਹੀ ਪੀੜ੍ਹੀ ਹੈ ਤੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਕੁਛ ਇਸ ਤਰ੍ਹਾਂ ਪ੍ਰੈਜੈਂਟ ਕਰਕੇ ਦਈਏ ਵੀ ਟੈਕਨੋਲੋਜੀ ਵੀ ਹੋਵੇ ਉਹਦੇ ਵਿੱਚ ਤਾਂ ਕਿ ਉਹ ਇੰਟਰਸਟ ਲੈ ਸਕਣ, ਤੇ ਜਿਹੜੇ ਸਾਡੇ ਪੁਰਾਣੇ ਸਾਹਿਤਕਾਰ ਹੋਏ ਨੇ, ਸਾਡੇ ਧਾਰਮਿਕ ਆਗੂ ਹੋਏ ਨੇ, ਉਹਨਾਂ ਦੇ ਜਿਹੜੇ ਸਿਧਾਂਤ ਸੀ, ਚੰਗੇ ਚੰਗੇ ਸਾਰੇ ਜਿਹੜੇ ਆਈਡੀਆ ਸੀਗੇ ਉਹ ਸਾਡੇ ਯੂਥ ਤੱਕ ਪਹੁੰਚਣ। ਸੋ ਇਸ ਕਰਕੇ ਅਸੀਂ ਇਸ ਬਾਰੇ ਸੋਚਣਾ ਸ਼ੁਰੂ ਕੀਤਾ, ਫਿਰ ਰਿਸਰਚ ਕਰਨੀ ਸ਼ੁਰੂ ਕੀਤੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਰਕਾਈਵਸ ਬਣਾ ਸਕਦੇ ਹਾਂ, ਪੁਰਾਣੇ ਸਾਹਿਤਕਾਰਾਂ ਨੂੰ ਵੀ ਲੈ ਸਕਦੇ ਹਾਂ, ਫਿਰ ਧਾਰਮਿਕ ਆਗੂਆਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਸਨਮੁਖ ਕਰ ਸਕਦੇ ਹਾਂ, ਜਾਂ ਅਸੀਂ ਸਹਾਰਾ ਲੈ ਸਕਦੇ ਹਾਂ ਆਪਣੇ ਧਾਰਮਿਕ ਗ੍ਰੰਥਾਂ ਦਾ। ਸੋ ਇਹ ਸਾਰਾ ਕੰਮ ਕਰਦੇ ਕਰਦੇ ਸਾਨੂੰ 5 ਸਾਲ ਨਿਕਲ ਗਏ, ਪਤਾ ਹੀ ਨਹੀਂ ਚੱਲਿਆ ਕਿਸ ਤਰ੍ਹਾਂ। ਫਿਰ ਅਚਾਨਕ ਇੱਕ ਦਿਨ 14 ਸਤੰਬਰ ਨੂੰ ਅਸੀਂ ਇਹਨੂੰ ਲੋਕ ਅਰਪਿਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ, ਔਰ ਪਰਮਾਤਮਾ ਨੇ ਅੰਗ ਸੰਗ ਹੋ ਕੇ ਬੜਾ ਵੱਡਾ ਹੁੰਗਾਰਾ ਜਿਹੜਾ ਸਾਨੂੰ ਲੋਕਾਂ ਤੋਂ ਦਵਾਇਆ, ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨੂੰ ਪਸੰਦ ਕੀਤਾ ਜਾਏਗਾ।
ਜੀ ਕਿਆ ਖੂਬ ਹੈ ਜੀ, 5 ਸਾਲ ਦਾ ਜਿਹੜਾ ਸਮਾਂ ਤੁਸੀਂ ਇਸ ਰਸਾਲੇ ਦੇ ਉੱਤੇ ਪਹਿਲਾਂ ਵਰਕਆਊਟ ਕੀਤਾ, ਸੋ ਉਸ ਸਾਰੇ ਸਮੇਂ ਦੌਰਾਨ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਜੋ ਵੀ ਇਸ ਮੈਗਜ਼ੀਨ ਦੀ ਰੂਪ ਰੇਖਾ ਜਿਹੜੀ ਚੱਲ ਰਹੀ ਹੋਵੇਗੀ ਉਹਨੂੰ ਇੱਕ ਰੂਪ ਦੇਣ ਦੇ ਲਈ ਹੀ ਇੰਨਾ ਸਮਾਂ ਜਿਹੜਾ ਉਹ ਲਗਾਇਆ, ਤੇ ਇਹਦੀ ਰੂਪ ਰੇਖਾ ਦੀ ਵੀ ਜੇ ਗੱਲ ਕਰੀਏ ਤਾਂ ਤੁਸੀਂ ਥੋੜਾ ਜਿਹਾ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਕਿਸ ਤਰ੍ਹਾਂ ਦਾ ਜਿਹੜਾ ਪੈਟਰਨ ਆ ਇਸ ਰਸਾਲੇ ਦਾ ਰੱਖਿਆ ਗਿਆ ਤੇ ਕਿਸ ਤਰ੍ਹਾਂ ਦੀ ਜਿਹੜੀ ਰੂਪ ਰੇਖਾ ਉਹ ਇਸ ਰਸਾਲੇ ਦੀ ਹੈ।
ਹਾਂਜੀ ਬਿਲਕੁਲ ਭੈਣ ਜੀ, ਇਸ ਰਸਾਲੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਸੈਕਸ਼ਨ ਪਾਇਆ ਧਾਰਮਿਕ ਸੈਕਸ਼ਨ, ਜਿਹਦੇ ਵਿੱਚ ਧਾਰਮਿਕ ਸੈਕਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਲੇਖ ਛੱਪਣ ਜਾਂ ਜਿਹੜੇ ਲੇਖ ਤੁਹਾਡੇ ਸਨਮੁਖ ਕੀਤੇ ਜਾਣ ਉਹਨਾਂ ਲੇਖਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਚੋਂ ਆਈਆਂ ਹੋਈਆਂ ਸਿੱਖਿਆਵਾਂ ਹੋਣ, ਤਾਂ ਕਿ ਸਾਡਾ ਜੀਵਨ ਜਿਹੜਾ ਹੈਗਾ ਥੋੜਾ ਵਧੀਆ ਹੋ ਸਕੇ, ਅਸੀਂ ਜੀਵਨ ਯੁਗਤ ਜਿਹੜੀ ਆਪਣੀ ਸੁਧਾਰ ਸਕੀਏ। ਤੇ ਉਸ ਤੋਂ ਬਾਅਦ ਜਿਹੜਾ ਸੈਕਸ਼ਨ ਹੈ ਉਹ ਹੈਗਾ ਸਾਹਿਤਕ ਫੁਲਵਾੜੀ, ਜਿਹਦੇ ਵਿੱਚ ਅਸੀਂ ਸਾਹਿਤ ਬਾਰੇ ਗੱਲ ਕਰਦੇ ਹਾਂ, ਅਸੀਂ ਉਹਦੇ ਵਿੱਚ ਜਿਹੜਾ ਸਮਕਾਲੀ ਸਾਹਿਤ ਹੈ ਉਹਨੂੰ ਵੀ ਜਗ੍ਹਾ ਦਿੱਤੀ ਹੈ, ਜਿਹੜਾ ਸਾਡਾ ਉਹਨੂੰ ਵੀ। ਤੇ ਫਿਰ ਉਸ ਤੋਂ ਬਾਅਦ ਅਸੀਂ ਸਿਹਤ ਦਾ ਇੱਕ ਸੈਕਸ਼ਨ ਬਣਾਇਆ, ਜਿਹੜੀ ਕਿ ਅੱਜ ਦੇ ਜਿਹੜਾ ਸਾਡਾ ਕੰਟੈਂਪਰਰੀ ਵਰਲਡ ਚੱਲ ਰਿਹਾ ਇੱਥੇ ਸਾਨੂੰ ਸਿਹਤ ਦੀਆਂ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਆ ਰਹੀਆਂ। ਸੋ ਇੱਕ ਸਿਹਤ ਸੈਕਸ਼ਨ ਬਣਾਇਆ ਜਿਹਦੇ ਵਿੱਚ ਫਿਜ਼ੀਕਲ ਮੈਂਟਲ ਹੈਲਥ ਦੇ ਉੱਤੇ ਆਰਟੀਕਲਸ ਹੁੰਦੇ ਆ, ਤੇ ਇੱਕ ਸੈਕਸ਼ਨ ਅਸੀਂ ਬਣਾਇਆ ਜਿਹੜਾ ਕਿ ਇੱਕ ਬੜਾ ਅਹਿਮ ਸੈਕਸ਼ਨ ਹੋ ਉਪਰੇ ਗਾਉਣ ਵਾਲੇ ਸਮੇਂ ਦੇ ਵਿੱਚ ਪ੍ਰਵਾਸੀ ਕਲਮ। ਸੋ ਪ੍ਰਵਾਸੀ ਕਲਮ ਮੀਨਸ ਜਿਹੜੇ ਸਾਡੇ ਇਸ ਟਾਈਮ ਚੱਲ ਰਹੇ ਯੁੱਗ ਦੇ ਵਿੱਚ ਆਪਣਾ ਪੈਨ ਤੇ ਕਾਪੀ ਜਿਹੜੀ ਰੱਖਦੇ ਨੇ, ਜਿਹੜੇ ਸਾਡੇ ਅੱਜ ਦੇ ਜਿਹੜੇ ਉਭਰਦੇ ਹੋਏ ਸਿਤਾਰੇ ਨੇ, ਵੀ ਜਿਹੜੇ ਲਿਖਦੇ ਨੇ, ਲੇਖ ਲਿਖਦੇ ਨੇ, ਕਵਿਤਾ ਲਿਖਦੇ ਨੇ, ਕਹਾਣੀ ਲਿਖਦੇ ਨੇ, ਵਾਰਤਕ ਲਿਖਦੇ ਨੇ, ਡਰਾਮੇ ਲਿਖਦੇ ਨੇ, ਉਹਨਾਂ ਸਾਰਿਆਂ ਵਾਸਤੇ ਇੱਕ ਜਗ੍ਹਾ ਬਣਾਈ ਹੈ ਜਿਹਨੂੰ ਅਸੀਂ ਪ੍ਰਵਾਸੀ ਕਲਮ ਦਾ ਨਾਮ ਦਿੱਤਾ, ਜਿਹਦੇ ਵਿੱਚ ਆਸਟ੍ਰੇਲੀਆ, ਅਮੈਰੀਕਾ, ਕੈਨੇਡਾ, ਇੰਡੀਆ, ਜਿੱਥੋਂ ਮਰਜ਼ੀ ਕੋਈ ਵੀ ਸਾਨੂੰ ਆਰਟੀਕਲ ਭੇਜੇ, ਸਮਕਾਲੀ ਜਿਹੜੇ ਸਾਡੇ ਨੇ ਉਹਨਾਂ ਦੇ ਆਰਟੀਕਲਸ ਉਹਦੇ ਵਿੱਚ ਪਾਏ ਜਾਂਦੇ ਨੇ, ਤਾਂ ਕਿ ਉਹਨੂੰ ਅਸੀਂ ਇੱਕ ਸੈਕਸ਼ਨ ਪ੍ਰਵਾਸੀ ਕਲਮ ਇਸ ਲਈ ਕਹਿ ਦਿੱਤਾ ਕਿ ਅਸੀਂ ਚਾਹੁੰਦੇ ਸੀਗੇ ਕਿ ਆਏ ਦਿਨ ਉਹਦੇ ਵਿੱਚ ਇੰਪਰੂਵਮੈਂਟਸ ਹੁੰਦੀਆਂ ਰਹਿਣ। ਜਿਹੜੇ ਵੀ ਜਿਸ ਤਰ੍ਹਾਂ ਅਸੀਂ ਅੱਜ ਏ ਬੀ ਸੀ ਤੋਂ ਕਵਿਤਾ ਲਿਖੀ ਤੇ ਕਦੀ ਨਾ ਕਦੀ ਤੇ ਅਸੀਂ ਐਂਡ ਤੱਕ ਪਹੁੰਚਾਂਗੇ। ਸੋ ਇੱਕ ਇੰਪਰੂਵਮੈਂਟ ਦਾ ਪੂਰਾ ਗ੍ਰਾਫ ਪ੍ਰਵਾਸੀ ਕਲਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰੋਤਿਆਂ ਨੂੰ ਵੇਖਣ ਨੂੰ ਮਿਲੇਗਾ। ਔਰ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਵਾਜ਼ ਹੈ ਉਹ ਸਾਰਿਆਂ ਦੀ ਜ਼ਿੰਦਾ ਰਹੇ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਆਰਟੀਕਲ ਲਿਖ ਕੇ ਦਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਆਵਾਜ਼ ਨੂੰ ਵੀ ਰਿਕਾਰਡ ਕਰਕੇ ਦਿਓ, ਤਾਂ ਕਿ ਇਹ ਵੀ ਸਦਾ ਜ਼ਿੰਦਾ ਰਹੇ ਔਰ ਅਮਰ ਰਹੇ ਤੁਹਾਡੀ ਆਵਾਜ਼। ਤੇ ਕਈ ਲੋਕ ਨਹੀਂ ਦੇ ਪਾਉਂਦੇ, ਫਿਰ ਉਹਨਾਂ ਨੂੰ ਜਿਹੜੀ ਵੋਕਲਸ ਹੈਗੇ ਆ ਉਹ ਦੇ ਦਿੱਤੇ ਜਾਂਦੇ ਆ, ਪਰ ਆਵਾਜ਼ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸਾਡੀ ਅਣਥੱਕ ਰਹੇਗੀ।
ਜੀ ਬਿਲਕੁਲ, ਮੇਰਾ ਅਗਲਾ ਸਵਾਲ ਵੀ ਇਹੀ ਹੋਣਾ ਸੀ ਕਿ ਜਿਹੜਾ ਹਰ ਰਚਨਾ ਦਾ ਆਡੀਓ ਲਿੰਕ ਜੇ ਬਰਕਤ ਨੂੰ ਅਸੀਂ ਖੋਲੀਏ ਤਾਂ ਉਸ ਰਚਨਾ ਦੇ ਨਾਲ ਉੱਪਰ ਉੱਪਰ ਵਾਲੇ ਪਾਸੇ ਮੌਜੂਦ ਹੈ, ਤੇ ਇਸ ਆਡੀਓ ਲਿੰਕ ਦੇ ਨਾਲ ਜੇਕਰ ਤੁਹਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਘੱਟੋ ਘੱਟ ਸੁਣ ਸਕਦੇ ਹੋ, ਤੇ ਇਹ ਜਿਹੜੀ ਇੱਕ ਬਹੁਤ ਵੱਡੀ ਦੇਣ ਆ ਇਸ ਮੈਗਜ਼ੀਨ ਦੀ, ਇਸ ਰਸਾਲੇ ਦੀ, ਹਨਾ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵੱਖ ਵੱਖ ਜਿਹੜੇ ਸੈਕਸ਼ਨ ਆ, ਕੋਈ ਧਾਰਮਿਕ ਸੈਕਸ਼ਨ ਆ, ਹਨਾ, ਕੋਈ ਪ੍ਰਵਾਸੀ ਕਲਮ ਦਾ ਸੈਕਸ਼ਨ ਆ, ਕੋਈ ਸਿਹਤ ਦਾ ਸੈਕਸ਼ਨ ਆ, ਤੇ ਇਹਦੇ ਨਾਲ ਹੀ ਜਦੋਂ ਬਰਕਤ ਜਿਹੜਾ ਸੀ ਉਹ ਲਾਂਚ ਹੋਇਆ ਸੀ ਤੇ ਉਸ ਸਮੇਂ ਮੈਂ ਵੀ ਉੱਥੇ ਪਹੁੰਚੀ ਸੀ, ਤੇ ਇਹਦੇ ਇੱਕ ਸੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਇਥੋਂ ਦੇ ਮੈਲਬਨ ਬੇਸਡ ਕੁਛ ਸਾਡੇ ਭਾਈਚਾਰੇ ਦੇ ਨਾਲ ਜੁੜੇ ਹੋਏ ਸਮਾਗਮ ਨੇ ਉਹਨਾਂ ਦੇ ਬਾਰੇ ਵੀ ਜਿਹੜੀਆਂ ਜਾਣਕਾਰੀਆਂ ਆ ਉਹ ਮੁਹੱਈਆ ਕੀਤੀਆਂ ਜਾਂਦੀਆਂ। ਸੋ ਕੀ ਕੋਈ ਐਡਵਰਟਾਈਜ਼ਮੈਂਟ ਸੈਕਸ਼ਨ ਵੀ ਇਸ ਢੰਗ ਦੇ ਚਲਾਇਆ ਜਾ ਰਿਹਾ ਇਹਦੇ ਨਾਲ?
ਹਾਂਜੀ ਭੈਣ ਜੀ, ਜਿਹਨੂੰ ਕਹਿੰਦੇ ਨੇ ਇਨਫੈਂਟਰੀ ਸਟੇਜ ਤੇ ਚੱਲ ਰਿਹਾ ਮੈਗਜ਼ੀਨ, ਔਰ ਅਸੀਂ ਬਿਲਕੁਲ ਇਸ ਮੰਚ ਤੋਂ ਵੀ ਭਾਈਚਾਰੇ ਸਾਰੇ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜੇ ਉਪਰਾਲੇ ਹੁੰਦੇ ਨੇ ਇਹ ਕਰਨੇ ਜਿਹੜੇ ਹੁੰਦੇ ਨੇ ਸ਼ੁਰੂ ਕਰਨੇ ਤੇ ਕਈ ਵਾਰੀ ਸੌਖੇ ਲੱਗਦੇ ਆ, ਇਹਨਾਂ ਨੂੰ ਅਗਾਂਹ ਤੱਕ ਲੈ ਜਾਣ ਵਾਸਤੇ ਹਮੇਸ਼ਾ ਜਿਹੜੀ ਭਾਈਚਾਰੇ ਦੀ ਸਪੋਰਟ ਚਾਹੀਦੀ ਹੁੰਦੀ ਹੈ। ਬਿਲਕੁਲ, ਅਸੀਂ ਇਹਦੇ ਵਿੱਚ ਜਿਹੜੇ ਇਵੈਂਟਸ ਨੇ ਇਵੈਂਟਸ ਜਿਹੜੇ ਸਾਨੂੰ ਲੱਗਦੇ ਨੇ ਕਿ ਸਾਨੂੰ ਸਭਿਆਚਾਰਕ ਪੱਖ ਤੋਂ ਸਭਿਆਚਾਰ ਨੂੰ ਪ੍ਰਮੋਟ ਕਰਦੇ ਹੋਏ ਇਵੈਂਟਸ ਉਹਨਾਂ ਨੂੰ ਐਕਸਪੋਜਰ ਦੇਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹਦੀ ਇਨਫਰਮੇਸ਼ਨ ਜਿਹੜੀ ਹੈ ਸਾਡੇ ਪਾਠਕਾਂ ਤੱਕ ਜ਼ਰੂਰ ਜਾਂਦੀ ਹੈ। ਔਰ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੇ ਇਵੈਂਟਸ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮਾਜ ਨੂੰ ਸਿਰਜਣ ਦੇ ਵਿੱਚ ਸਹਾਇਕ ਹੋ ਸਕਦੇ ਆ ਜਾਂ ਜਿਹੜੀ ਸਾਡੀ ਮੌਜੂਦਾ ਪੀੜ੍ਹੀ ਹੈ ਉਹਨਾਂ ਵਾਸਤੇ ਵਧੀਆ ਸਿੱਧ ਹੋ ਸਕਦੇ ਆ, ਉਹਨਾਂ ਇਵੈਂਟਸ ਨੂੰ ਅਸੀਂ ਜ਼ਰੂਰ ਹਿੱਸਾ ਬਣਾਉਂਦੇ ਹਾਂ ਇਸ ਮੈਗਜ਼ੀਨ ਦਾ ਜਦੋਂ ਤੋਂ ਸ਼ੁਰੂ ਹੋਇਆ। ਤੇ ਐਡਵਰਟਾਈਜ਼ਮੈਂਟ ਸੈਕਸ਼ਨ ਵੀ ਹਾਂਜੀ ਭੈਣ ਜੀ ਰੱਖਿਆ, ਔਰ ਅੱਛਾ ਰਿਸਪੋਂਸ ਮਿਲ ਰਿਹਾ ਲੋਕਾਂ ਤੋਂ। ਹਾਲੇ ਤਾਂ ਕਹਿੰਦੇ ਆ ਨਾ ਕਿ ਪਹਿਲਾਂ ਜਿਹੜਾ ਸਾਡਾ ਮੇਨ ਮਕਸਦ ਹੈਗਾ ਸੀ ਕਿ ਸਾਹਿਤ, ਧਰਮ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਸੰਜੋਇਆ ਜਾਏ, ਅਸੀਂ ਹਾਲੇ ਉਹਦੇ ਪਿੱਛੇ ਹੀ ਲੱਗੇ ਹੋਏ ਹਾਂ, ਸੰਜੋ ਹੀ ਰਹੇ ਹਾਂ। ਤੇ ਭਾਈਚਾਰਾ, ਅਗਰ ਇਸ ਟਾਈਮ ਹਰਮਨ ਰੇਡੀਓ ਨੂੰ ਸੁਣਦੇ ਨੇ ਬਹੁਤ ਸਾਰੇ ਸੁਹਿਰਦ ਸਾਡੇ ਜਿਹੜੇ ਲਿਸਨਰ ਨੇ ਔਰ ਮਤਲਬ ਸੁਹਿਰਦ ਲੋਕ ਨੇ ਸਮਾਜ ਦੇ ਵਿੱਚ, ਅਗਰ ਉਹ ਚਾਹਣ ਹਿੱਸਾ ਪਾਉਣਾ ਚਾਹਣ, ਤੇ ਐਡਵਰਟਾਈਜ਼ਮੈਂਟ ਸੈਕਸ਼ਨ ਹੈਗਾ ਜਿਹ ਚ ਅਸੀਂ ਬੜੀਆਂ ਮਾਈਨਰ ਜਿਹੀਆਂ ਪੈਕੇਜਿਸ ਰੱਖੇ ਹੋਏ ਹੈ ਜਿਹਦੇ ਨਾਲ ਇਹ ਤੁਰਦਾ ਰਹੇ। ਤੇ ਔਰ ਅਗਰ ਤੁਸੀਂ ਚਾਹੋ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ info@barkat.com.au ਤੇ, ਤੇ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਔਰ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਸ ਕਿਸ ਤਰੀਕੇ ਦੇ ਨਾਲ ਇਹਦਾ ਹਿੱਸਾ ਬਣਿਆ ਜਾ ਸਕਦਾ। ਔਰ ਬਹੁਤ ਸਾਰੇ ਕਲਮ ਦੇ ਧਨੀ ਹੋਣਗੇ ਜਿਹੜੇ ਇਸ ਵਕਤ ਸੁਣ ਰਹੇ ਹੋਣਗੇ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ, ਲਹਿਰਾਂ ਦੇ ਵਿੱਚ, ਤਾਂ ਉਹਨਾਂ ਨੂੰ ਵੀ ਅਗਰ ਲੱਗੇ ਕਿ ਉਹ ਸਾਨੂੰ ਆਪਣੀ ਲਿਖਤਾਂ ਭੇਜ ਸਕਦੇ ਨੇ ਜਾਂ ਉਹਨਾਂ ਨੂੰ ਲੱਗੇ ਕਿ ਸਾਡੀਆਂ ਲਿਖਤਾਂ ਵੀ ਬਰਕਤ ਦਾ ਹਿੱਸਾ ਬਣਨ, ਤੁਸੀਂ ਸਾਨੂੰ ਭੇਜੋ। ਅਗਰ ਸਾਡੇ ਐਲੀਜੀਬਿਲਟੀ ਪੈਟਰਨ ਤੇ ਉਹ ਪੂਰੀਆਂ ਉਤਰਨਗੀਆਂ ਤੇ ਉਹਨਾਂ ਨੂੰ ਜ਼ਰੂਰ ਇਹਦਾ ਹਿੱਸਾ ਬਣਾਇਆ ਜਾਏਗਾ।
ਜੀ ਤੇ ਰਸਨਾ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਜਾਂ ਜਿਹੜੇ ਸਾਡੇ ਇੱਥੋਂ ਦੇ ਕੁਛ ਲਿਖਾਰੀ ਨੇ, ਚਾਹੇ ਉਹ ਕਵਿਤਾ ਲਿਖਦੇ ਆ, ਚਾਹੇ ਉਹ ਵਾਰਤਕ ਲਿਖਦੇ ਆ, ਨਾ ਤੁਸੀਂ ਬਰਕਤ ਦੇ ਵਿੱਚ ਉਹਨਾਂ ਨੂੰ ਖੁਸ਼ੀ ਦੇ ਨਾਲ ਲਓਗੇ। ਪਰ ਜੇ ਮੈਂ ਬੋਲੀ ਦੀ ਗੱਲ ਕਰਾਂ, ਜਿਹੜੀ ਸਾਡੀ ਇੱਥੋਂ ਦੀ ਜੰਮਪਲ ਪੀੜ੍ਹੀ ਹੈ, ਤੇ ਉਹਨਾਂ ਦੇ ਲਈ ਥੋੜਾ ਜਿਹਾ ਪੰਜਾਬੀ ਦੇ ਵਿੱਚ ਲਿਖਣਾ ਜਿਹੜਾ ਆ ਉਹ ਇੱਕ ਚੈਲੰਜ ਹੋ ਜਾਂਦਾ। ਤੇ ਕੀ ਕੋਈ ਇਸ ਤਰ੍ਹਾਂ ਦੀ ਵੀ ਉਹਨਾਂ ਦੇ ਲਈ ਆਪਸ਼ਨ ਰੱਖੀ ਗਈ ਹੈ ਕਿ ਉਹ ਅੰਗਰੇਜ਼ੀ ਦੇ ਵਿੱਚ ਜੇ ਆਪਣੀ ਰਚਨਾ ਜਿਹੜੀ ਉਹ ਤੁਹਾਨੂੰ ਭੇਜਣੀ ਚਾਹੁਣ ਤਾਂ ਤੁਸੀਂ ਬਰਕਤ ਦੇ ਵਿੱਚ ਉਹਨੂੰ ਜਗ੍ਹਾ ਦੇ ਪਾਓਗੇ?
ਹਾਂਜੀ ਬਿਲਕੁਲ, ਔਰ ਪ੍ਰਵਾਸੀ ਕਲਮ ਦੇ ਵਿੱਚ ਸਾਰੀਆਂ ਲੈਂਗੁਏਜ ਓਪਨ ਹੈਗੀਆਂ। ਔਰ ਭੈਣ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਮੇਂ ਦਰ ਸਮੇਂ ਜਿਹੜਾ ਹੈਗਾ ਦੱਸਦੇ ਵੀ ਜਾਵਾਂਗੇ। ਅਸੀਂ ਲਾਸਟ ਮੰਥ ਤੋਂ ਜਿਹੜਾ ਨਵੰਬਰ ਐਡੀਸ਼ਨ ਸੀ ਉਹਦੇ ਵਿੱਚ ਬੱਚਿਆਂ ਦੀਆਂ ਕਹਾਣੀਆਂ ਜਿਹੜੀਆਂ ਉਹ ਸ਼ਾਮਲ ਕਰ, ਜਿਸ ਤਰ੍ਹਾਂ ਇੱਕ ਬੱਚੀ ਨੇ ਸਾਨੂੰ ਕਹਾਣੀ ਭੇਜੀ ਸੀ, 12-13 ਸਾਲ ਦੀ ਬੱਚੀ ਇੱਥੋਂ ਦੀ ਬੋਰਨ ਬ੍ਰੌਟ ਅਪ ਹੈ, ਬੜੀ ਸੋਹਣੀ ਹੋਪ ਨਾਮ ਦੀ ਕਹਾਣੀ ਹੈ, ਅਗਰ ਤੁਸੀਂ ਜਰੂਰ ਉਹਨੂੰ ਪੜ੍ਹਨਾ ਔਰ ਸੁਣਨਾ ਚਾਹੋ। ਬੜਾ ਅੱਛਾ ਲੱਗਾ ਸੀ ਬੱਚੇ ਨੇ ਜਦੋਂ ਦੱਸਿਆ ਕਿ ਮੇਰੀ ਸਟੋਰੀ ਇਹਦਾ ਹਿੱਸਾ ਬਣ ਸਕਦੀ ਹੈ, ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਇਹ ਪੜ੍ਹਦਿਆਂ ਹੋਇਆ ਤੇ ਅਸੀਂ ਉਹਦੀ ਕਹਾਣੀ ਨੂੰ ਸ਼ਾਮਿਲ ਕੀਤਾ। ਔਰ ਇੱਕ ਅਸੀਂ ਗੁਰਮਤ ਸੰਗੀਤ ਦੇ ਉੱਤੇ ਆਰਟੀਕਲ ਹੈ ਜਿਹੜਾ ਇੰਗਲਿਸ਼ ਦੇ ਵਿੱਚ ਸ਼ਾਮਿਲ ਕੀਤਾ। ਥੋੜੇ ਉਪਰਾਲੇ ਚੱਲ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਪ੍ਰੋਮਿਸ ਨਾ ਕਰੀਏ, ਪਰ ਥੋੜਾ ਸਮਾਂ ਲੱਗੇਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਹੀ ਮੈਗਜ਼ੀਨ ਇੰਗਲਿਸ਼ ਦੇ ਵਿੱਚ ਜਿਹੜਾ ਹੈਗਾ ਉਹ ਟ੍ਰਾਂਸਲੇਟਡ ਮਿਲੇਗਾ, ਬੋਲਣ ਵਾਲਾ ਵੀ ਤੇ ਲਿਖਣ ਵਾਲਾ ਵੀ। ਸੋ ਸਾਡਾ ਜਿਹੜਾ ਕੰਟਰੀਬਿਊਸ਼ਨ ਰਹੇਗਾ, ਜਿਹੜੇ ਸਾਡੇ ਪੁਰਾਣੇ ਸਾਹਿਤਕਾਰ ਨੇ ਉਹਨਾਂ ਨੂੰ ਵੀ ਜ਼ਿੰਦਾ ਰੱਖਿਆ ਜਾਏਗਾ, ਤੇ ਜਿਹੜੇ ਸਾਡੇ ਉਭਰਦੇ ਹੋਏ ਸਾਹਿਤਕਾਰ ਨੇ ਜਾਂ ਉਭਰਦੇ ਹੋਏ ਸਾਡੇ ਜਿਹੜੇ ਕਵੀ ਨੇ, ਕੋਸ਼ਿਸ਼ ਕਰਾਂਗੇ। ਦੇਖੋ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ, ਕਦੋਂ ਤੱਕ ਇਹ ਸਪਨੇ ਸਾਕਾਰ ਹੁੰਦੇ ਨੇ, ਇਹ ਜ਼ਰੂਰ ਇੱਕ ਪਲੇਟਫਾਰਮ ਬਣੇਗਾ ਜਿੱਥੇ ਪੰਜਾਬੀ ਇੰਗਲਿਸ਼ ਪੈਰਲਲ ਚੱਲੇਗੀ।
ਕਿਆ ਬਾਤ ਹੈ, ਬਹੁਤ ਖੂਬ, ਤੇ ਇਸ ਸਾਰੇ ਉਪਰਾਲੇ ਦੇ ਲਈ ਤੁਹਾਨੂੰ ਜਿਹੜੀ ਵਧਾਈ ਦੇਣੀ ਬਣਦੀ ਹੈ, ਬਹੁਤ ਸ਼ਲਾਘਾਯੋਗ ਉਪਰਾਲਾ ਹੈ ਤੁਹਾਡਾ, ਕਿਉਂਕਿ ਇਸ ਮੰਚ ਦੇ ਉੱਤੇ ਸਾਹਿਤਕ ਜਾਂ ਜਿਹੜੀ ਅਕਾਦਮਿਕ ਕੋਸ਼ਿਸ਼ ਆ ਉਹ ਬਹੁਤ ਘੱਟ ਹੁੰਦੀ ਆ ਨਾ, ਤੇ ਜੇਕਰ ਹੁੰਦੀ ਵੀ ਆ ਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਚੈਲੰਜਸ ਆਉਂਦੇ ਆ ਉਹਨਾਂ ਚੈਲੰਜਸ ਕਰਕੇ ਕਈ ਵਾਰ ਜਿਹੜਾ ਕੋਈ ਵੀ ਕੋਸ਼ਿਸ਼ ਕਰਨ ਵਾਲਾ ਇਨਸਾਨ ਹੈ ਉਹ ਬੈਠ ਜਾਂਦਾ। ਸੋ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਮੈਗਜ਼ੀਨ ਦੇ ਲਈ, ਇਸ ਰਸਾਲੇ ਦੇ ਲਈ ਜਿਹੜਾ ਪ੍ਰੋਜੈਕਟ ਸੀ ਉਹ ਤਿਆਰ ਕਰ ਰਹੇ ਸੀ, ਤੇ ਬੜੀ ਸੂਝ ਬੂਝ ਦੇ ਨਾਲ, ਬੜੀ ਹੀ ਖੂਬਸੂਰਤ ਸੋਚ ਦੇ ਨਾਲ ਤੁਸੀਂ ਇਸ ਮੈਗਜ਼ੀਨ ਨੂੰ ਲੋਕ ਅਰਪਿਤ ਕੀਤਾ। ਤੇ ਰਸਨਾ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਸਮਾਂ ਜ਼ਰੂਰ ਲੱਗਿਆ, ਪਰ ਬਹੁਤ ਵਧੀਆ, ਬਹੁਤ ਖੂਬਸੂਰਤ ਰੂਪ ਦੇ ਵਿੱਚ ਤੁਸੀਂ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋ, ਤੇ ਸਮਾਂ ਜਿਹੜਾ ਜੀ ਉਹ ਜ਼ਰੂਰ ਲੱਗਦਾ ਜਦੋਂ ਕਿਸੇ ਵੀ ਇਹੋ ਜਿਹੀ ਕੋਸ਼ਿਸ਼ ਨੂੰ ਅਸੀਂ ਕਾਮਯਾਬ ਕਰਨਾ ਹੁੰਦਾ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੁਹਾਡੇ ਫਿਊਚਰ ਪਲਾਨਸ ਜਿਹੜੇ ਆ ਉਹ ਕਿਸ ਤਰ੍ਹਾਂ ਆ ਬਰਕਤ ਨੂੰ ਲੈ ਕੇ?
ਹਾਂਜੀ, ਇਹ ਤਾਂ ਤੁਸੀਂ ਮੇਰੇ ਦਿਲ ਦੀ ਜਿਹੜੀ ਗੱਲ ਹੈ ਉਹ ਪੁੱਛੀ ਹੈ। ਵੈਸੇ ਤੇ ਸਾਰੀਆਂ ਹੀ ਜਿਹੜੀਆਂ ਬਰਕਤ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਦੇ ਵਿੱਚ ਸੁਪਨੇ ਬਹੁਤ ਨੇ। ਇੱਕ ਜ਼ਰੂਰ ਇਹ ਪਲੈਨਿੰਗ ਜਿਹੜੀ ਮਨ ਦੇ ਵਿੱਚ ਚੱਲ ਰਹੀ ਹੈ, ਪਾਈਪਲਾਈਨ ਚ ਹੈ, ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਮੌਜੂਦਾ ਪੀੜ੍ਹੀ ਹੈ ਇਹਨਾਂ ਦਾ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਦਾ ਜਿਹੜਾ ਇੱਕ ਗੈਪ ਹੈ ਸਾਹਿਤ ਨੂੰ ਪੜ੍ਹਨ ਚ, ਧਰਮ ਨੂੰ ਸਮਝਣ ਚ, ਜਾਂ ਫਿਰ ਜਦੋਂ ਅਸੀਂ ਸਿਹਤ ਤੇ ਗੱਲ ਕਰਦੇ ਹਾਂ, ਫੂਡ ਤੇ ਗੱਲ ਕਰਦੇ ਹਾਂ, ਹੈਲਦੀ ਹੈਬਿਟਸ ਤੇ ਗੱਲ ਕਰਦੇ ਹਾਂ, ਇਹਨਾਂ ਸਾਰਿਆਂ ਦੇ ਵਿੱਚ ਸਾਡਾ ਇੱਕ ਗੈਪ ਚੱਲਦਾ ਆ ਰਿਹਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਇਹੋ ਜਿਹਾ ਪਲੇਟਫਾਰਮ, ਆਡੀਓ ਵੀਡੀਓ ਪਲੇਟਫਾਰਮ ਕ੍ਰੀਏਟ ਕੀਤਾ ਜਾਏ ਇਸ ਮੈਗਜ਼ੀਨ ਦੇ ਵਿੱਚ ਹੀ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਖਿੱਚ ਸਕੀਏ, ਅਟਰੈਕਟ ਕਰ ਸਕੀਏ, ਕਿ ਬੱਚੇ ਜਿਹੜੇ ਹੈਗੇ ਸਾਡੇ ਪੁਰਾਣੇ ਸਾਹਿਤ ਨਾਲ ਜੁੜ ਸਕਣ, ਪੁਰਾਣੀਆਂ ਕਦਰਾਂ ਕੀਮਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਣ, ਤਾਂ ਕਿ ਅਸੀਂ ਇੱਕ ਵਧੀਆ ਸਮਾਜ ਦੇ ਸਕੀਏ। ਔਰ ਵੀ ਆਰ ਵਰਕਿੰਗ ਔਨ ਦੈਟ, ਅਸੀਂ ਕੰਮ ਕਰ ਰਹੇ ਹਾਂ ਉਹਦੇ ਤੇ। ਔਰ ਜਿਹੜੇ ਸਾਡਾ ਇਹ ਵੀ ਮਕਸਦ ਰਹੇਗਾ ਜਿਹਦੇ ਵਿੱਚ ਅਸੀਂ ਮਤਲਬ ਕੋਸ਼ਿਸ਼ ਕਰਾਂਗੇ ਕਿ ਬੱਚੇ ਆਡੀਓ ਵੀਡੀਓ ਦੇ ਜ਼ਰੀਏ ਇਹਦੇ ਵਿੱਚ ਜੁੜਨ। ਤੇ ਸੈਕਿੰਡ ਭੈਣ ਜੀ, ਇੱਕ ਗੱਲ ਤੁਸੀਂ ਕੀਤੀ ਸੀ ਪਿੱਛੇ ਸੈਕਸ਼ਨ ਦੇ ਵਿੱਚ ਕਮਰਸ਼ੀਅਲ ਆਸਪੈਕਟ ਤੋਂ, ਅਸੀਂ ਇਹਦੇ ਵਿੱਚ ਕੁਝ ਮਾਹਿਰ ਜਿਹੜੇ ਨੇ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਬਣੇ ਹੋਏ ਆ, ਤੇ ਜਦੋਂ ਹੀ ਸਾਨੂੰ ਅੱਛੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਉਣਗੀਆਂ ਤੇ ਅਸੀਂ ਉਹ ਵੀ ਲੋਕ ਅਰਪਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਕੰਮ ਜਿਹੜੇ ਹੌਲੀ ਹੌਲੀ ਹੁੰਦੇ ਆ, ਹੌਲੀ ਹੌਲੀ ਸਾਰੀਆਂ ਚੀਜ਼ਾਂ ਚੱਲਦੀਆਂ, ਸੋ ਅਸੀਂ ਉਮੀਦ ਕਰਦੇ ਹਾਂ ਕਿ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਤੁਹਾਡੀ ਸਾਰੀ ਟੀਮ ਔਰ ਤੁਸੀਂ ਸਾਰੇ ਸਾਡੀ ਸਪੋਰਟ ਕਰੋਗੇ, ਸਾਡੇ ਨਾਲ ਹੋ, ਸਾਡੇ ਨਾਲ ਖੜੇ ਹੋ, ਤੇ ਅਸੀਂ ਜ਼ਰੂਰ ਜੋ ਸੋਚਿਆ ਉਹਨੂੰ ਆਪਾਂ ਸਮਾਜ ਦੇ ਵਿੱਚ ਕੁਛ ਚੇਂਜਿਸ ਲਿਆਉਣ ਵਾਸਤੇ ਇਸਤੇਮਾਲ ਕਰ ਸਕਾਂਗੇ।
ਜੀ ਬਹੁਤ ਖੂਬ। ਤੇ ਸਾਡੇ ਨਾਲ ਰਸਨਾ ਜੀ ਦਲਜੀਤ ਸਿੰਘ ਮਾਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ ਜੁੜੇ ਨੇ ਤੇ ਕਹਿੰਦੇ ਅਮਰਦੀਪ ਜੀ ਤੇ ਰਸਨਾ ਜੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਇਸ ਮੈਗਜ਼ੀਨ ਦਾ ਲਿੰਕ ਅਤੇ ਈਮੇਲ ਐਡਰੈਸ ਸੈਂਡ ਕਰ ਦੇਣਾ ਜੀ। ਮੈਨੂੰ ਲੱਗਦਾ ਵੈਸੇ ਤਾਂ ਅਸੀਂ ਤੁਹਾਨੂੰ ਜਿਹੜੀ ਈਮੇਲ ਆ ਉਹ ਕਰ ਵੀ ਦੇਵਾਂਗੇ, ਪਰ ਰਸਨਾ ਜੀ ਇੱਕ ਵਾਰ ਸਾਡੇ ਸਾਰੇ ਸਰੋਤਿਆਂ ਦੇ ਲਈ ਵੀ ਜ਼ਰੂਰ ਇਹ ਮੈਗਜ਼ੀਨ ਦਾ ਜਿਹੜਾ ਲਿੰਕ ਆ ਉਹ ਸਾਂਝਾ ਕਰੋ ਤੇ ਨਾਲ ਹੀ ਨਾਲ ਜਿਹੜੀ ਈਮੇਲ ਆ ਉਹ ਵੀ ਜ਼ਰੂਰ ਸਾਂਝੀ ਕਰੋ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਹੋਣ ਤਾਂ ਜ਼ਰੂਰ ਕਰਨ।
ਜ਼ਰੂਰ, ਹਾਂਜੀ ਬਿਲਕੁਲ। ਜੇਕਰ ਈਮੇਲ ਕਰਨੀ ਹੋਵੇ ਤੇ info@barkat.com.au ਤੇ, ਤੇ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਕਰਨਾ ਹੋਵੇ, ਬਰਕਤ ਮੈਗਜ਼ੀਨ ਨੂੰ ਸਬਸਕ੍ਰਾਈਬ ਕਰਨਾ ਹੋਵੇ ਤੇ barkat.com.au ਤੇ ਜਾ ਸਕਦੇ ਹੋ, ਔਰ ਇਹਦੀ ਫ੍ਰੀ ਸਬਸਕ੍ਰਿਪਸ਼ਨ ਹੈ, ਤੁਸੀਂ ਆਪ ਵੀ ਸਬਸਕ੍ਰਾਈਬ ਕਰੋ ਤੇ ਹੋਰਾਂ ਨੂੰ ਵੀ ਕਰਾਓ ਤਾਂ ਕਿ ਸਮਾਜ ਵਿੱਚ ਅਸੀਂ ਇੱਕ ਕੋਈ ਵੱਡਾ ਅੰਤਰ ਲੈ ਕੇ ਆ ਸਕੀਏ। ਤੇ ਨਾਲ ਹੀ ਨਾਲ ਇਹਦੀ ਐਪਲ ਫੋਨ ਤੇ iOS ਐਪ ਵੀ ਹੈਗੀ ਹੈ ਔਰ ਐਂਡਰਾਇਡ ਐਪ ਵੀ ਹੈਗੀ ਹੈ, ਤੁਸੀਂ ਐਪ ਵੀ ਜਿਹੜੀ ਡਾਊਨਲੋਡ ਕਰ ਸਕਦੇ ਹੋ ਐਪ ਸਟੋਰ ਤੇ ਜਾ ਕੇ, ਔਰ ਤੁਸੀਂ ਆਪਣੇ ਫੋਨ ਤੇ ਸੁਣ ਸਕਦੇ ਹੋ, ਔਰ ਜਿਸ ਤਰ੍ਹਾਂ ਤੁਸੀਂ ਬਲੂਟੁੱਥ ਤੇ ਪ੍ਰੋਗਰਾਮ ਸੁਣਦੇ ਹੋ ਇੱਦਾਂ ਹੀ ਤੁਸੀਂ ਕਾਰ ਦੇ ਵਿੱਚ ਵੀ ਆਪਣੇ ਚ ਸੁਣ ਸਕਦੇ ਹੋ। ਸੋ ਇਹ ਇੰਨਾ ਹੀ ਉਪਰਾਲਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਤਕਨੀਕੀ ਪੱਧਰ ਤੇ ਅਗਰ ਇਹਦੇ ਵਿੱਚ ਇੰਪਰੂਵਮੈਂਟਸ ਹੋਣਗੀਆਂ ਤੇ ਉਹ ਵੀ ਤੁਹਾਡੇ ਤੱਕ ਪਹੁੰਚਾਈਆਂ ਜਾਣਗੀਆਂ, ਔਰ ਇਹਨਾਂ ਮਾਧਿਅਮ ਜਿਹੜੇ ਰੇਡੀਓ ਮਾਧਿਅਮ ਹੁੰਦਾ ਜਾਂ ਟੀਵੀ ਮਾਧਿਅਮ, ਪ੍ਰਿੰਟ ਮੀਡੀਆ ਹੁੰਦਾ, ਇਹ ਬੜੀ ਵੱਡੀ ਆਵਾਜ਼ ਹੁੰਦਾ। ਸੋ ਇਹਨਾਂ ਮਾਧਿਅਮ ਤੋਂ ਤੁਹਾਡੇ ਸਨਮੁਖ ਦੁਬਾਰਾ ਇਹ ਸਾਰੇ ਕਾਨਸੈਪਟ ਲਿਆਏ ਜਾਣਗੇ। ਫਿਲਹਾਲ ਅਸੀਂ ਇਹਦੀਆਂ ਐਪਸ ਲਾਂਚ ਕੀਤੀਆਂ ਤੇ ਵੈਬਸਾਈਟ ਹੈ ਜਿਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ।
ਜੀ ਤੇ ਰਸਨਾ ਜੀ, ਵੈਸੇ ਤਾਂ ਜਿਹੜਾ ਨਾਮ ਹੈ ਉਹੀ ਬਰਕਤ ਹੈ, ਹਨਾ, ਸੋ ਪਰਮਾਤਮਾ ਖੁਦ ਆਪ ਬਰਕਤ ਪਾਵੇ ਇਸ ਸਾਰੇ ਕਾਰਜ ਦੇ ਵਿੱਚ, ਤੇ ਪਰਮਾਤਮਾ ਦੀ ਜਿਹੜੀ ਮਿਹਰ ਹੈ ਜੀ ਉਹ ਬਣੀ ਰਹੇ, ਤੇ ਨਾਲ ਹੀ ਨਾਲ ਸਾਡੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਪਾਠਕ ਨੇ, ਉਹ ਹੋਰ ਜ਼ਿਆਦਾ ਜਨ ਤੇ ਤੁਹਾਡੇ ਇਸ ਉਪਰਾਲੇ ਦਾ ਜਿਹੜਾ ਸਾਥ ਆ ਉਹ ਦੇਣ, ਅਸੀਂ ਇਹ ਵੀ ਆਸ ਕਰਦੇ ਹਾਂ। ਤੇ ਜਾਣ ਤੋਂ ਪਹਿਲਾਂ ਜੇਕਰ ਮੇਰੇ ਵੱਲੋਂ ਕੋਈ ਸਵਾਲ ਜਿਹੜਾ ਉਹ ਰਹਿ ਗਿਆ ਹੋਵੇ, ਤੁਹਾਡੇ ਮਨ ਦੇ ਵਿੱਚ ਹੋਵੇ, ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ, ਤੇ ਇੱਕ ਪਿਆਰਾ ਜਿਹਾ ਸੁਨੇਹਾ ਜਿਹੜਾ ਆ ਉਹ ਵੀ ਜ਼ਰੂਰ ਸਾਡੇ ਲਈ।
ਹਾਂਜੀ ਭੈਣ ਜੀ, ਤੁਸੀਂ ਬਹੁਤ ਅੱਛੇ ਅੱਛੇ ਸਵਾਲ ਪੁੱਛੇ, ਔਰ ਮੈਂ ਸਮਝਦੀ ਹਾਂ ਕਿ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਵਰ ਹੋ ਗਈ ਹੈ, ਔਰ ਮੈਂ ਚਾਹੁੰਦੀ ਹਾਂ ਕਿ ਜਿਹੜੇ ਸਾਰੇ ਸਰੋਤੇ ਸੁਣ ਰਹੇ ਨੇ ਇਸ ਵਕਤ ਹਰਮਨ ਰੇਡੀਓ ਦੇ ਨਾਲ ਜੁੜੇ ਨੇ, ਉਹ ਸਾਰੇ ਹੀ ਸਰੋਤੇ ਨੂੰ ਅੱਜ ਸਬਸਕ੍ਰਾਈਬ ਕਰਨ, ਤੇ ਜਦੋਂ ਮੈਂ ਬਰਕਤ ਦਾ ਜਿਹੜਾ ਈਮੇਲ ਚੈੱਕ ਕਰਾਂ ਤੇ ਉਹਦੇ ਵਿੱਚ ਈਮੇਲਸ ਹੀ ਹੋਣ ਸਬਸਕ੍ਰਿਪਸ਼ਨ ਦੀਆਂ, ਕਿਉਂਕਿ ਇਹਦੀ ਸਬਸਕ੍ਰਿਪਸ਼ਨ ਫ੍ਰੀ ਹੈ, ਔਰ ਮੈਨੂੰ ਬਹੁਤ ਅੱਛਾ ਲੱਗੇਗਾ ਕਿ ਜਿਹੜੇ ਲੋਕ ਰੇਡੀਓ ਸੁਣ ਰਹੇ ਨੇ ਇਸ ਵਕਤ ਉਹ ਕਿਤਨੇ ਸੁਹਿਰਦ ਔਰ ਕਿਤਨੇ ਸਮਾਜ ਦੇ ਵਿੱਚ ਅੰਤਰ ਲੈ ਕੇ ਆਉਣ ਵਾਲੇ ਨੇ। ਇਹ ਮੈਨੂੰ ਪਤਾ ਹੈ ਕਿ ਜਿਹੜੇ ਰੇਡੀਓ ਸੁਣਨ ਵਾਲੇ ਸਰੋਤੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਛਾ ਜ਼ਰੂਰ ਹੁੰਦੀ ਹੈ ਇੱਕ ਪਰਿਵਰਤਨ, ਸੋ ਆਓ ਸਾਰੇ ਮਿਲ ਕੇ ਇਹਨੂੰ ਸਬਸਕ੍ਰਾਈਬ ਕਰੀਏ, ਤੇ ਜਿਹੜਾ ਜਿਹਨੂੰ ਕਹਿੰਦੇ ਨਾ ਪਰਮਾਤਮਾ ਨੇ ਸਾਹਿਬਾਤ ਵਡਿਆਈ ਜਿਸ ਭਾਵੇ ਜਿਸਤੇ ਪਰਮਾਤਮਾ ਨੇ ਸਾਨੂੰ ਮੂਹਰੇ ਲਗਾਇਆ ਅੱਗੇ ਲੱਗਿਆ, ਔਰ ਪਰੇ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਹੈਗਾ, ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹਨੂੰ ਅੱਗੇ ਲੈ ਕੇ ਜਾਣਾ, ਕਿਉਂਕਿ ਜੇ ਸਾਡੇ ਬੱਚੇ ਇੱਕ ਵੀ ਚੀਜ਼ ਸਿੱਖ ਗਏ ਤੇ ਸਾਨੂੰ ਲੱਗੇਗਾ ਕਿ ਜਿਹੜਾ ਉਪਰਾਲਾ ਕੀਤਾ ਉਹ ਸਕਸੈਸਫੁਲ ਹੈ। ਤੇ ਜਾਂਦੇ ਜਾਂਦੇ ਇੱਕ ਕਵਿਤਾ ਦੇ ਨਾਲ ਸਾਂਝ ਪਾਵਾਂਗੇ, ਇਹਨੂੰ ਹੀ ਸੁਨੇਹਾ ਮੰਨ ਲੈਣਾ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੁਛ ਸ਼ਬਦਾਂ ਦੇ ਵਿੱਚ ਕਵਿਤਾ ਬਹੁਤ ਕੁਛ ਕਹਿ ਜਾਂਦੀ ਹੈ। ਤੱਤੇ ਰੇਤਿਆਂ ਦੇ ਨਾਲ, ਸਿੱਖ ਆਰਿਆਂ ਦੇ ਨਾਲ, ਨਿੱਭੇ ਜਿਵੇਂ ਨਿੱਭੀ ਦੇ ਪਿਆਰਿਆਂ ਦੇ ਨਾਲ, ਲੰਮੀ ਸਾਡੇ ਜਿੰਨੀ ਹੋਵੇ ਨਾ ਉਡੀਕ ਕਿਸੇ ਦੀ, ਅਸੀਂ ਸਾਰੀ ਸਾਰੀ ਰਾਤ ਜਾਗੇ ਤਾਰਿਆਂ ਦੇ ਨਾਲ, ਹਾਲੇ ਸ਼ਬਦਾਂ ਦੀ ਇੱਕ ਮੁੱਠੀ ਮੇਰੀ ਗੱਲਬਾਤ, ਇਹਨੇ ਬਣਨਾ ਕਹਾਣੀ ਤਾਂ ਹੁੰਗਾਰਿਆਂ ਦੇ ਨਾਲ। ਸੋ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਹੁੰਗਾਰਾ ਸਾਨੂੰ ਮਿਲੇ, ਤੇ ਇਹਦੇ ਵਿੱਚ ਹੀ ਬਰਕਤ ਵਿੱਚ ਬਰਕਤ ਹੈ।
ਬਹੁਤ ਖੂਬ ਬਹੁਤ ਖੂਬ ਤੁਹਾਡੀ ਇਹ ਕਵਿਤਾ ਵੀ ਤੇ ਬਿਲਕੁਲ ਜੀ ਅਸੀਂ ਆਸ ਅਰਦਾਸ ਇਹੀ ਕਰਦੇ ਹਾਂ ਕਿ ਬਰਕਤ ਦੇ ਵਿੱਚ ਹੋਰ ਬਰਕਤਾਂ ਪੈਣ ਤੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਮੈਨੂੰ ਟੈਕਨੀਕਲ ਸਪੋਰਟ ਵੀ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਤੇ ਉਹਨਾਂ ਨੇ ਬਰਕਤ ਦਾ ਜਿਹੜਾ ਲਿੰਕ ਹੈ ਸਾਡੇ ਸਰੋਤਿਆਂ ਨੂੰ ਭੇਜ ਦਿੱਤਾ ਜੀ ਸੋ ਰਸਨਾ ਹੋਰਾਂ ਦੇ ਕਹਿਣ ਮੁਤਾਬਕ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਰਕਤ ਦੇ ਵਿੱਚ ਛਪੇ ਹੋਏ ਆਰਟੀਕਲਸ ਜਾਂ ਜਿਹੜੀਆਂ ਇਨਫੋਰਮੇਸ਼ਨ ਆ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਖੁਦ ਵੀ ਜੇਕਰ ਲਿਖਾਰੀ ਹੋ ਤਾਂ ਜ਼ਰੂਰ ਉਹਦਾ ਹਿੱਸਾ ਬਣੋ ਸੋ ਰਸਨਾ ਜੀ ਸਾਡੇ ਨਾਲ ਬਰਕਤ ਦੇ ਬਾਰੇ ਚ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਆਪਣਾ ਕੀਮਤੀ ਸਮਾਂ ਗੁਜ਼ਾਰਨ ਦੇ ਲਈ ਬਹੁਤ ਬਹੁਤ ਧੰਨਵਾਦ
ਬਹੁਤ ਧੰਨਵਾਦ ਅਮਰਦੀਪ ਜੀ ਔਰ ਮੇਰਾ ਇਹ ਇੱਕ ਬਹੁਤ ਵਧੀਆ ਸਪਨਾ ਸੀ ਕਿ ਮੈਂ ਹਰਮਨ ਰੇਡੀਓ ਦੇ ਮੰਚ ਤੋਂ ਸਰੋਤਿਆਂ ਦੇ ਨਾਲ ਮੁਖਾਤਿਬ ਹੋਵਾਂ ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਬਰਕਤ ਦੇ ਜਿਹੜਾ ਇੱਕ ਜ਼ਰੀਆ ਬਣਿਆ ਇਸ ਚੀਜ਼ ਦਾ ਬਹੁਤ ਚੰਗਾ ਲੱਗਾ ਤੁਹਾਡੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਔਰ ਹਰਮਨ ਰੇਡੀਓ ਤੇ ਸਾਰੇ ਹੀ ਸਰੋਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਧੰਨਵਾਦ
ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸੋ ਦੋਸਤੋ ਇਹ ਸਨ ਸ੍ਰੀਮਤੀ ਰਸਨਾ ਐਚ ਐਸ ਜਿਹੜੇ ਕਿ ਬਰਕਤ ਡਿਜੀਟਲ ਮੈਗਜ਼ੀਨ ਜਿਹੜਾ ਕਿ ਆਡੀਓ ਮੈਗਜ਼ੀਨ ਦੇ ਤੌਰ ਤੇ ਵੀ ਲੋਕ ਅਰਪਿਤ ਹੋ ਚੁੱਕਿਆ ਸੋ ਉਹਦੇ ਬਾਰੇ ਜਾਣਕਾਰੀ ਦੇ ਰਹੇ ਸਨ ਤੇ ਇਹਦੇ ਬਾਰੇ ਬਾਕੀ ਜਿਹੜੇ ਲਿੰਕਸ ਆ ਉਹ ਸਰਬਜੀਤ ਸਿੰਘ ਹੋਰਾਂ ਨੇ ਸਾਡੇ ਸਰੋਤਿਆਂ ਤੱਕ ਪਹੁੰਚਦੇ ਕਰ ਦਿੱਤੇ ਆ ਤੇ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਗੱਲਾਂ ਬਾਤਾਂ ਦੇ ਰਾਹੀਂ ਤੁਸੀਂ ਲਈ ਆ ਤੇ ਉਮੀਦ ਕਰਦੇ ਆ ਕਿ ਜ਼ਰੂਰ ਤੁਸੀਂ ਇਸ ਸਾਹਿਤਕ ਇਸ ਅਕਾਦਮਿਕ ਇਸ ਧਾਰਮਿਕ ਪੱਖ ਤੋਂ ਜੁੜੇ ਹੋਏ ਮੈਗਜ਼ੀਨ ਨੂੰ ਹੁੰਗਾਰਾ ਦਿਓਗੇ ਸੋ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਗੀਤ ਦਾ ਵੀ ਹੋ ਚੁੱਕਿਆ ਤੇ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਜੀ ਉਹ ਵੀ ਲਗਾਤਾਰ ਜੁੜ ਰਹੇ ਆ ਉਹਨਾਂ ਦੇ ਅਸੀਂ ਸੁਨੇਹੇ ਜਿਹੜੇ ਆ ਉਹ ਜ਼ਰੂਰ ਲੈਂਦੇ ਰਹਾਂਗੇ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਸਿਹਤ ਸੰਭਾਲ ਸਿਲਸਿਲੇ ਚ ਗੱਲਬਾਤ ਕਰਾਂਗੇ ਕੁਝ ਸਿਹਤ ਦੇ ਨਾਲ ਜੁੜੇ ਹੋਏ ਨੁਕਤਿਆਂ ਦੇ ਬਾਰੇ ਚ
ਜਲਾਉਂਦਿਆਂ ਮਹਿਰਮਾਂ ਦੇ ਰੂਹ ਦੇ ਆਹਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ ਜਲਾਉਂਦਿਆਂ ਮਹਿਰਮਾਂ ਦੇ ਰੂਹ ਦੇ ਆਹਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਜਾਣਦਾ ਤੇ ਰੱਬ ਕੀ ਮੈਂ ਅੱਖਾਂ ਬੋਲ ਕੇ ਜਿੰਨਾ ਮੇਰਾ ਕਰ ਦੇਵੇ ਦੂਣਾ ਕਰਦੀ ਸੌਂ ਤੇਰੀ ਤੇ ਸੌਂ ਤੇਰੀ ਸੌਂ ਤੇਰੀ ਜੱਟੀ ਚੱਲਦੀ ਨੀ ਅਕੜੋ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ ਮਾਪਿਆਂ ਨੇ ਚਾਵਾਂ ਨਾਲ ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਬਸ ਨੂੰ ਸਿਮਾਣ ਪੂਰਾ ਪੁੱਤਾਂ ਵਰਗਾ ਅੱਖ ਦੀ ਕੂ ਤੋਸੀ ਹੁੰਦੀ ਡਰਦੀ ਸੌ ਤੇਰੀ ਤੇ ਸੌ ਤੇਰੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮਣਕੇ 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 ਕੱਲਾ ਸਾਹ ਚੰਨਾ ਰੱਖ ਦਾਂਗੀ ਤੋਰ ਕੇ ਮੰਗਲੀ ਤੋਂ ਜਾਣ ਭਾਵੇਂ ਬੋਲ ਮਿੱਠੇ ਬੋਲ ਕੇ ਕੱਲਾ ਕੱਲਾ ਸਾਹ ਚੰਨਾ ਰੱਖ ਦਾਂਗੀ ਨਖਰੋ ਨੂੰ ਬਸ ਇੱਕ ਤੂੰ ਹੀ ਚਾਹੀਦਾ ਸੋਹਣੀਆਂ ਹਜ਼ਾਰਾਂ ਉੱਤੇ ਮੈਂ ਨਾ ਮਰਦੀ ਸੌ ਤੇਰੀ ਤੇ ਸੌ ਤੇਰੀ ਸੌ ਤੇਰੀ ਜੱਟੀ ਚੱਲਦੀ ਨੀ ਅਕੜਾਂ ਰੱਖ ਲਈ ਪਿਆਰ ਨਾਲ ਜਿਵੇਂ
ਮਾਣ ਕੋਈ ਗੱਲ ਨਾ ਵੇ ਮੋੜਦੀ ਦੇਖੀ ਕਿਤੇ ਭੁੱਲਰਾ ਏ ਦਿਲ ਨਾ ਤੂੰ ਤੋੜਦੀ ਹੋ ਰੱਖਦੀਆਂ ਮਾਣ ਕੋਈ ਗੱਲ ਨਾ ਵੇ ਮੋੜਦੀ ਦੇਖੀ ਕਿਤੇ ਭੁੱਲਰਾ ਏ ਦਿਲ ਨਾ ਤੂੰ ਸੁਰਖ ਬੁਲਾ ਤੋ ਸਾਰਾ ਦਿਨ ਸੱਜਣਾ ਪਿਆਰ ਨਾਲ ਜਿਵੇਂ ਮਰਜ਼ੀ ਸੋ ਤੇਰੀ ਜੱਟੀ ਚੱਲਦੀ ਨੀ ਆਖਣਾ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਸੋ ਤੇਰੀ ਜੱਟੀ ਚੱਲਦੀ ਨੀ ਆਖਣਾ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ CD Batteries Blacktown to Devinder Singh ECT Automotive Kendra to Sukhpal Singh Navi Padda from Bugbuster Pest Control Service Melbourne
Brisbane to Moggewale Gurpreet Singh Barad
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਜੀ ਦੋਸਤੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਗੀਤ ਤੋਂ ਬਾਅਦ ਤੇ ਸਾਡੇ ਨਾਲ ਕੁਝ ਦੋਸਤ ਜੁੜੇ ਹੋਏ ਆ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਲਈਏ ਸਾਡੇ ਨਾਲ ਸੁਖਵਿੰਦਰ ਸੌਂਦਹੁਰੀ ਜੁੜੇ ਨੇ ਜੀ ਸਿਡਨੀ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ ਤੇ ਮੈਨੂੰ ਲੱਗਦਾ ਕਾਫੀ ਬਿਜ਼ੀ ਹੋ ਤੁਸੀਂ ਪਰ ਫਿਰ ਵੀ ਸਾਂਝ ਜਿਹੜੀ ਆ ਉਹ ਪਾਈ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਚ ਬਣੇ ਰਹੋ ਜੀ ਜੁੜੇ ਰਹੋ ਸੁਣਦੇ ਰਹੋ ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਜੀ ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਵਾਲੇ ਦੁਬਾਰਾ ਜੁੜੇ ਨੇ ਤੇ ਇਹਨਾਂ ਨੇ ਇੱਕ ਕਵਿਤਾ ਭੇਜੀ ਆ ਸੋ ਕਵਿਤਾ ਜਿਹੜੀ ਆ ਜੀ ਉਹਨੇ ਇੱਕ ਵਾਰ ਫੇਰ ਆਪਣੀਆਂ ਯਾਦਾਂ ਤਾਜ਼ੀਆਂ ਕਰਵਾ ਦੇਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਹੀ ਦਿੰਨੀ ਆ ਮੰਜਿਆਂ ਤੇ ਬਹਿੰਦੇ ਸੀ ਕੋਲ ਕੋਲ ਰਹਿੰਦੇ ਸੀ ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਵਿਹੜੇ ਵਿੱਚ ਰੁੱਖ ਸਨ ਸਾਂਝੇ ਸੁੱਖ ਦੁੱਖ ਸਨ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਬਹਿੰਦਾ ਸੀ ਕਾਂ ਵੀ ਕੁਰਲਾਉਂਦੇ ਸੀ ਪਰਾਉਣੇ ਵੀ ਆਉਂਦੇ ਸੀ ਸਾਈਕਲ ਹੀ ਕੋਲ ਸੀ ਤਾਂ ਵੀ ਮੇਲ ਜੋਲ ਸੀ ਰਿਸ਼ਤੇ ਨਿਭਾਉਂਦੇ ਸਾਂ ਰੁੱਸਦੇ ਮਨਾਉਂਦੇ ਸਾਂ ਪੈਸਾ ਭਾਵੇਂ ਘੱਟ ਸੀ ਮੱਥੇ ਤੇ ਨਾ ਵੱਟ ਸੀ ਕੰਧਾਂ ਕੌਲੇ ਕੱਚੇ ਸਨ ਸਾਕ ਸਾਰੇ ਸੱਚੇ ਸਨ ਸ਼ਾਇਦ ਕੁਝ ਪਾਇਆ ਹੈ ਬਹੁਤਾ ਤਾਂ ਗੁਆਇਆ ਹੈ ਬਿਲਕੁਲ ਸਮਾਂ ਬਦਲਦਾ ਤੇ ਬਦਲਦੇ ਸਮੇਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਉਂਦੀਆਂ ਕੁਛ ਤਾਂ ਖੁਸ਼ ਕਰਨ ਵਾਲੀਆਂ ਹੁੰਦੀਆਂ ਪਰ ਬਹੁਤਾ ਜਿਹੜੀਆਂ ਬਹੁਤੀਆਂ ਤਬਦੀਲੀਆਂ ਜਿਹੜੀਆਂ ਉਹ ਦੁੱਖ ਦੇਣ ਵਾਲੀਆਂ ਹੀ ਹੁੰਦੀਆਂ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸੋਫੇ ਬੈੱਡ ਆ ਗਏ ਦੂਰੀਆਂ ਵਧਾ ਗਏ ਹੁਣ ਤਾਂ ਇਹ ਕਹਿਣਾ ਪੈਂਦਾ ਕਿ ਜਦੋਂ ਦੇ ਆਈ ਫੋਨ ਆ ਗਏ ਜਦੋਂ ਦੇ ਆਈ ਪੈਡ ਆ ਗਏ ਇਹ ਵੀ ਬਹੁਤ ਦੂਰੀਆਂ ਵਧਾ ਗਏ ਤੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਹਨਾ ਤੇ ਅਸੀਂ ਲੋਕ ਆਪਣੇ ਆਪ ਦੇ ਵਿੱਚ ਹੀ ਇੰਨੇ ਬਿਜ਼ੀ ਹੋ ਗਏ ਹਾਂ ਕਿ ਦੂਸਰਿਆਂ ਦੇ ਨਾਲ ਬਾਤਾਂ ਪਾਉਣ ਦਾ ਸਾਡੇ ਕੋਲ ਸਮਾਂ ਹੈ ਹੀ ਨਹੀਂ ਆ ਸੋ ਜਦੋਂ ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਬਹਿੰਦਾ ਸੀ ਦੀ ਗੱਲ ਕਰਦੇ ਹਾਂ ਨਾ ਤਾਂ ਆਸਟ੍ਰੇਲੀਆ ਦੇ ਜਿਹੜੇ ਪੁਰਾਣੇ ਲੋਕ ਆ ਜਿਹੜੇ ਬਜ਼ੁਰਗ ਹੋ ਚੁੱਕੇ ਆ ਜਿਨ੍ਹਾਂ ਨੇ ਇੱਥੋਂ ਦਾ ਪੁਰਾਣਾ ਸਮਾਂ ਦੇਖਿਆ ਉਹਨਾਂ ਦੇ ਨਾਲ ਕਦੇ ਗੱਲ ਕਰੋ ਤਾਂ ਉਹ ਵੀ ਇਹੀ ਦੱਸਦੇ ਆ ਜੀ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਘਰ ਹੁੰਦੇ ਸੀਗੇ ਉਹਨਾਂ ਘਰਾਂ ਦੇ ਵਿੱਚ ਕਦੇ ਵੀ ਲੋਕ ਜਿਹੜੇ ਸੀ ਉਹ ਕਦੇ ਨਹੀਂ ਸੀ ਲਾਏ ਜਾਂਦੇ ਦਰਵਾਜ਼ੇ ਜਿਹੜੇ ਸੀ ਉਹ ਖੁੱਲੇ ਰਹਿੰਦੇ ਸੀ ਕੋਈ ਵੀ ਬਾਉਂਡਰੀ ਵਾਲ ਨਹੀਂ ਸੀ ਹੁੰਦੀ ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ ਸੀ ਹੁੰਦਾ ਤੇ ਸਾਰੇ ਇੱਕ ਦੂਸਰੇ ਦੇ ਨਾਲ ਜਿਹੜੀਆਂ ਸਾਂਝਾਂ ਸੀਗੀਆਂ ਉਹ ਇਸੇ ਤਰ੍ਹਾਂ ਪਕੇਰੀਆਂ ਪੀਡੀਆਂ ਪਾਉਂਦੇ ਸਨ ਪਰ ਹੁਣ ਸਮਾਂ ਜਿਹੜਾ ਪਿਛਲੇ ਕੁਛ ਸਾਲਾਂ ਤੋਂ ਪਿਛਲੇ ਕੁਛ ਅਰਸੇ ਤੋਂ ਇਸ ਕਦਰ ਬਦਲਿਆ ਕਿ ਇਸ ਬਦਲਦੇ ਸਮੇਂ ਦੇ ਨਾਲ ਜਿਹੜੀਆਂ ਤਬਦੀਲੀਆਂ ਹੋਈਆਂ ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਲੋਕਾਂ ਦਾ ਮਨ ਜ਼ਰੂਰ ਤੋੜਿਆ ਉਹਨਾਂ ਲੋਕਾਂ ਦੇ ਮਨ ਨੂੰ ਜ਼ਰੂਰ ਦੁੱਖ ਦਿੱਤਾ ਜਿਹੜੇ ਇਹੋ ਜਿਹੀ ਸੋਚ ਦੇ ਹਾਮੀ ਸਨ ਸੋ ਬਹੁਤ ਬਹੁਤ ਧੰਨਵਾਦ ਬਚਿੱਤਰ ਜੀ ਸਾਡੇ ਨਾਲ ਇਸ ਕਵਿਤਾ ਦੇ ਰਾਹੀਂ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਜੁੜੇ ਨੇ ਦਲਜੀਤ ਸਿੰਘ ਢਿੱਲੋਂ ਹੋਰੀ ਇੱਕ ਵਾਰ ਫੇਰ ਕਿਉਂਕਿ ਉਹ ਪਹਿਲਾਂ ਵੀ ਜੁੜੇ ਸਨ ਤੇ ਉਨ੍ਹਾਂ ਦਾ ਉਹ ਸੁਨੇਹਾ ਜਿਹੜਾ ਤੁਹਾਡੇ ਨਾਲ ਸਾਂਝਾ ਨਹੀਂ ਹੋ ਸਕਿਆ। ਕਹਿੰਦੇ ਅੱਜ ਸਾਡੇ ਇੱਕ ਦੋਸਤ ਅਤੇ ਹਰਮਨ ਰੇਡੀਓ ਦੇ ਲਿਸਨਰ ਮਨੀ ਸਲੇਮਪੁਰਾ ਹੋਰਾਂ ਦਾ ਹੈਪੀ ਬਰਥਡੇ ਵੀ ਹੈ ਜੀ, ਤੇ ਮੇਰੀ ਤਰਫੋਂ ਇੱਕ ਵਧੀਆ ਜਿਹਾ ਸੌਂਗ ਡੈਡੀਕੇਟ ਕਰ ਦਿਓ। ਬਿਲਕੁਲ ਜੀ, ਕਰਨਾ ਬਣਦਾ। ਸੋ ਮਨੀ ਸਲੇਮਪੁਰਾ ਹੋਰੀ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਆਉਂਦੇ, ਸੋ ਉਨ੍ਹਾਂ ਦੀ ਕੀ ਸ਼ਿਕਾਇਤ ਆ, ਕੀ ਰੋਸਾ ਉਨ੍ਹਾਂ ਦਾ, ਪਰ ਆਪਾਂ ਕਿਉਂਕਿ ਉਹ ਸਾਡੀ ਆਪਣੀ ਟੀਮ ਦੇ ਮੈਂਬਰ ਨੇ, ਹਰਮਨ ਰੇਡੀਓ ਪਰਿਵਾਰ ਦਾ ਇੱਕ ਹਿੱਸਾ ਨੇ, ਆਪਾਂ ਉਨ੍ਹਾਂ ਦੇ ਜਨਮ ਦਿਨ ਉੱਤੇ ਹਰਮਨ ਰੇਡੀਓ ਪਰਿਵਾਰ ਵੱਲੋਂ ਉਨ੍ਹਾਂ ਨੂੰ ਵਧਾਈ ਵੀ ਪੇਸ਼ ਕਰਦੇ ਹਾਂ। ਤੇ ਲਓ ਜੀ, ਇੱਕ ਗੀਤ ਵੀ ਫਿਰ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਸੁਣਾਉਣਾ ਬਣਦਾ, ਤੇ ਇੱਕ ਗੀਤ ਮਨੀ ਸਲੇਮਪੁਰਾ ਹੋਰਾਂ ਦੇ ਜਨਮ ਦਿਨ ਤੇ। ਬਹੁਤ ਬਹੁਤ ਵਧਾਈਆਂ ਮਨੀ ਜੀ ਤੁਹਾਨੂੰ ਜਨਮ ਦਿਨ ਦੀਆਂ, ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ, ਜ਼ਿੰਦਗੀ ਦੇ ਤੁਹਾਡੇ ਸਾਰੇ ਸੁਪਨੇ ਜਿਹੜੇ ਆ ਉਹ ਪੂਰੇ ਹੋਣ। ਲਓ ਜੀ, ਇੱਕ ਗੀਤ, ਬਹੁਤ ਜਲਦੀ ਵਾਪਸ ਆਉਂਦੇ ਹਾਂ ਸਿਹਤ ਸੰਭਾਲ ਸਿਲਸਿਲੇ ਚ।
आज की शाम नहीं करनी काम, काम जो करेंगे बड़े मिस करेंगे, बड़े मिस किया तो कैसे मिस करेंगे।
ओए बड़े किसका है,
किसका है? आज तेरा हैप्पी बर्थडे, आज तेरा हैप्पी बर्थडे, आज तेरा हैप्पी बर्थडे, चलो सारे गम को छोड़ दे। आज तेरा हैप्पी बर्थडे, आज तेरा हैप्पी बर्थडे, आज तेरा हैप्पी बर्थडे, चलो सारे गम को छोड़ दे। आज तेरा है बर्थडे, मेरे दिल झूम के फ्लेम पे नचे, बच्चे मचाएंगे शोर भी मचाएंगे, सारे लोगों को नींद से जगाएंगे, नींद से जगाएंगे। आज तेरा हैप्पी बर्थडे, आज तेरा हैप्पी बर्थडे, आज तेरा हैप्पी बर्थडे, चलो सारे गम को छड़े। आज तेरा हैप्पी बर्थडे, आज तेरा हैप्पी बर्थडे, चलो सारे गम को छड़े, चलो सारे गम को छड़े। पार्टी लेट नाइट की म्यूजिक बजेगी एंजॉय टाइप, पार्टी करो पूरी रात चाहे बजे सुबह के साथ। पार्टी लेट नाइट की म्यूजिक बजेगी एंजॉय टाइप की, करो पूरी रात चाहे बजे सुबह के साथ। बोतल भी मंगा रखी है, चूड़िया पटा रखी है, बजे है मेरे यार की ये सबको बता रखी है। आज रात की पार्टी में पसीने का बुखार है, देख लो इसकी हालत तो पूरी चढ़ा रखी, छोटे छोटे टापरों आफत मचा रखी है, आफत मचा रखी है, आफत मचा रखी है। पार्टी अपने अंदर रॉक, पीपी के लाएगा शॉक, क्योंकि आज तेरा हैप्पी बर्थडे, आज तेरा हैप्पी बर्थडे, आज तेरा हैप्पी बर्थडे, चलो सारे गम को छोड़ दे। आज तेरा हैप्पी बर्थडे, आज तेरा हैप्पी बर्थडे, आज तेरा हैप्पी बर्थडे, चलो सारे गम को छोड़ दे।
लो जी मनी सलेमपुरा होरां दे जन्म दिन दे उत्ते खास सौगात इस गीत दे रूप दे विच आपां पेश कीती है जी। देख लो हरमन रेडियो परिवार ने अपने इस परिवार मैंबर दे लई ते मैनूं लगदा जी पसंद मनी सलेमपुरा नूं आई होणी आ ते आपां क्योंकि जमाना बदल रहा ते हुण बदलदे जमाने दे नाल आपां नूं वी बदलना पैंदा ते वधाईयां जिहड़ियां जो इस तरह रैप दे विच वी दित्तियां जा सकदियां। सो सरबजीत सिंह ने गीत जिहड़ा खास तौर ते मनी सलेमपुरा होरां दे लई चुणिया सीगा ते एक बार फिर हरमन रेडियो वलों बहुत बहुत वधाईयां मनी जी तुहानूं तुहाडे जन्म दिन दीआं। ते हुण आपां प्रोग्राम नूं अगले सिलसिले वल वधाउने आं। प्रोग्राम दे विच समां हुण अपने कोल बहुता बचिया नहीं आ पर जिन्ना वी समां बचिया उहदे विच आपां गल्लां बातां करदे आं जी सेहत संभाल दे बारे च सेहत नुक्तियां दे बारे च ਤੇ ਇਹਦੇ ਨਾਲ ਹੀ ਅੱਜ ਸਾਡੇ ਕੋਲ ਨਿਊਜ਼ੀਲੈਂਡ ਤੋਂ ਵੀ ਰੇਡੀਓ ਸਪਾਈਸ ਦੀਆਂ ਖਬਰਾਂ ਜਿਹੜੀਆਂ ਜੀ ਉਹ ਆਈਆਂ ਹੋਈਆਂ ਤੇ ਉਹ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਆਓ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਸਿਹਤ ਸੰਭਾਲ ਸਿਲਸਿਲੇ ਦੇ ਵਿੱਚ। ਸੋ ਦੋਸਤੋ ਆਪਾਂ ਸਾਰੇ ਜਾਣਦੇ ਹਾਂ ਕਿ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈ ਜੀ ਉਹਦੇ ਤੋਂ ਹਰ ਦੂਸਰਾ ਤੀਸਰਾ ਜਿਹੜਾ ਵਿਅਕਤੀ ਆ ਉਹ ਪ੍ਰਭਾਵਿਤ ਆ ਤੇ ਜਿਹੜਾ ਹਾਈ ਬਲੱਡ ਪ੍ਰੈਸ਼ਰ ਜਾਂ ਉੱਚ ਖੂਨ ਦਬਾਅ ਜਿਹੜਾ ਆ ਇਹਨੂੰ ਅਸੀਂ ਘਰ ਦੇ ਵਿੱਚ ਹੀ ਕਿਸ ਤਰ੍ਹਾਂ ਕਾਬੂ ਕਰ ਸਕਦੇ ਹਾਂ ਕੁਛ ਘਰੇਲੂ ਇਲਾਜਾਂ ਦੇ ਨਾਲ ਜਾਂ ਫਿਰ ਆਪਣੀ ਜਿਹੜੀ ਰੂਟੀਨ ਆ ਉਹਦੇ ਵਿੱਚ ਤਬਦੀਲੀ ਲਿਆ ਕੇ ਕਿਸ ਤਰ੍ਹਾਂ ਇਹਦੇ ਉੱਤੇ ਕਾਬੂ ਪਾਇਆ ਜਾ ਸਕਦਾ ਇਹਦੇ ਬਾਰੇ ਅੱਜ ਗੱਲਬਾਤ ਕਰਦੇ ਹਾਂ ਸਿਲਸਿਲੇ ਦੇ ਵਿੱਚ। ਇਹ ਘਰੇਲੂ ਨੁਸਖੇ ਜਿਹੜੇ ਆ ਇਹ ਕੀ ਨੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਆ। ਨੁਸਖੇ ਇਹੀ ਆ ਕਿ ਅਸੀਂ ਹਰ ਰੋਜ਼ ਆਪਣੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਆ ਜਦੋਂ ਭੋਜਨ ਬਣਾਉਂਦੇ ਹਾਂ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਹਾਂ ਜਾਂ ਫਿਰ ਜਿਹੜੀਆਂ ਸਬਜ਼ੀਆਂ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਖਾਂਦੇ ਹਾਂ ਉਹਨਾਂ ਤੋਂ ਕਿਹੜੀ ਸਬਜ਼ੀ ਤੋਂ ਕਿਹੜੇ ਫਰੂਟ ਤੋਂ ਕਿਸ ਪਦਾਰਥ ਤੋਂ ਅਸੀਂ ਇਸ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਮਦਦ ਆ ਉਹ ਲੈ ਸਕਦੇ ਆ ਇਹਦੇ ਬਾਰੇ ਗੱਲ ਕਰਦੇ ਆ। ਸਭ ਤੋਂ ਪਹਿਲਾਂ ਤਾਂ ਜੀ ਘੀਆ ਜਿਹਨੂੰ ਅਸੀਂ ਲੌਕੀ ਵੀ ਕਹਿ ਦਿੰਨੇ ਆ। ਸੋ ਘੀਆ ਜਿਹੜੀ ਆ ਬਹੁਤ ਵਧੀਆ ਆ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਲਈ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਦੇ ਲਈ। ਸੋ ਘੀਆ ਦਾ ਰਸ ਲੌਕੀ ਦਾ ਰਸ ਜਿਹੜਾ ਆ ਇਹ ਕੰਟਰੋਲ ਕਰਦਾ ਆ ਤੇ ਜੇ ਅਸੀਂ ਪਿਛਲੇ ਸਮਿਆਂ ਵੱਲ ਨਜ਼ਰ ਮਾਰੀਏ ਤਾਂ ਰਾਮਦੇਵ ਵੱਲੋਂ ਜਦੋਂ ਯੋਗਾ ਦੀ ਜਿਹੜੀ ਸ਼ੁਰੂਆਤ ਹੈ ਜਾਂ ਯੋਗਾ ਦੀ ਜਿਹੜੀ ਕ੍ਰਾਂਤੀ ਆ ਉਹ ਲਿਆਂਦੀ ਗਈ ਸੀ ਤਾਂ ਉਹਦੇ ਦੌਰਾਨ ਲੌਕੀ ਦਾ ਰਸ ਜਿਹੜਾ ਸੀ ਉਹ ਕਾਫੀ ਮਹਿੰਗਾ ਹੋ ਕੇ ਵਿਕਿਆ ਸੀਗਾ ਤੇ ਹੁਣ ਵੀ ਜਿਹੜਾ ਲੌਕੀ ਦਾ ਰਸ ਆ ਜਾਂ ਜਿਹੜੀ ਘੀਆ ਦਾ ਰਸ ਜਿਹੜਾ ਆ ਉਹ ਬਹੁਤ ਅਹਿਮ ਮੰਨਿਆ ਜਾਂਦਾ ਆ ਬਹੁਤ ਵਧੀਆ ਮੰਨਿਆ ਜਾਂਦਾ ਆ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ। ਸੋ ਉਹਦਾ ਰਸ ਪੀਣਾ ਵੀ ਵਧੀਆ ਤੇ ਜੇਕਰ ਤੁਸੀਂ ਘੀਆ ਖਾਣ ਦੇ ਸ਼ੌਕੀਨ ਆ ਤੇ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਸਿੱਧ ਹੋ ਸਕਦੀ ਆ ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ। ਦੂਸਰੀ ਗੱਲ ਹੈ ਮੋਟਾਪਾ ਜਿਹੜਾ ਆ ਜੀ ਉਹ ਵੀ ਹਾਈ ਬਲੱਡ ਪ੍ਰੈਸ਼ਰ ਦੇ ਲਈ ਮਾੜਾ। ਸੋ ਕੋਸ਼ਿਸ਼ ਕਰੋ ਕਿ ਪਹਿਲਾਂ ਤਾਂ ਆਪਣੇ ਮੋਟਾਪੇ ਨੂੰ ਘਟਾਇਆ ਜਾਵੇ। ਸੋ ਮੋਟਾਪੇ ਨੂੰ ਘਟਾਉਣ ਦੇ ਲਈ ਮੈਨੂੰ ਲੱਗਦਾ ਜਿਹੜੀਆਂ ਤਲੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਮਿੱਠੇ ਤੋਂ ਗੁਰੇਜ਼ ਕਰੋ ਤੇ ਜਿਹੜੀ ਨਿਯਮਤ ਕਸਰਤ ਆ ਉਹਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਓ ਆਪਣੀ ਜੀਵਨ ਸ਼ੈਲੀ ਦਾ ਇੱਕ ਹਿੱਸਾ ਬਣਾਓ ਤਾਂ ਕਿ ਮੋਟਾਪੇ ਤੋਂ ਪਹਿਲਾਂ ਬਚਿਆ ਜਾਵੇ ਫਿਰ ਮੋਟਾਪੇ ਤੋਂ ਬਾਅਦ ਜਿਹੜਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਉਹ ਆਪਣੇ ਆਪ ਸੌਖਾ ਹੋ ਜਾਏਗਾ। ਜਿਹੜੇ ਲੋਕ ਸਿਗਰਟ ਪੀਂਦੇ ਨੇ ਜਾਂ ਫਿਰ ਸ਼ਰਾਬ ਪੀਂਦੇ ਨੇ ਉਹਨਾਂ ਦੇ ਲਈ ਵੀ ਹਾਈ ਬਲੱਡ ਪ੍ਰੈਸ਼ਰ ਜਿਹੜਾ ਆ ਉਹ ਘਾਤਕ ਸਿੱਧ ਹੋ ਸਕਦਾ। ਸੋ ਇਸ ਕਰਕੇ ਜਿਹੜੀ ਸਿਗਰਟ ਨੋਸ਼ੀ ਦੀ ਜਾਂ ਸ਼ਰਾਬ ਦੀ ਆਦਤ ਆ ਇਹਦੇ ਉੱਤੇ ਕੰਟਰੋਲ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਆ। ਸੋ ਸਿਗਰਟ ਛੱਡਣੀ ਚਾਹੀਦੀ ਆ ਸ਼ਰਾਬ ਜਿਹੜਾ ਆ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਇਹਦੇ ਨਾਲ ਵੀ ਤੁਸੀਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਆ ਉਹਦੇ ਤੋਂ ਰਾਹਤ ਪਾ ਸਕਦੇ ਹੋ। ਬਾਕੀ ਜੀ ਆਪਣੇ ਖਾਣੇ ਦੇ ਵਿੱਚ ਲੂਣ ਦੀ ਮਾਤਰਾ ਜਿਹੜੀ ਆ ਉਹਨੂੰ ਘੱਟ ਕਰ ਦਿਓ ਕਿਉਂਕਿ ਜਿਹੜਾ ਲੂਣ ਆ ਉਹ ਸਿੱਧਾ ਹਾਈ ਬਲੱਡ ਪ੍ਰੈਸ਼ਰ ਦੇ ਲਈ ਖਤਰਨਾਕ ਆ ਤੇ ਉਹ ਸਿੱਧੇ ਤੌਰ ਤੇ ਵਧਾਉਂਦਾ ਆ। ਇਸ ਕਰਕੇ ਭੋਜਨ ਦੇ ਵਿੱਚ ਲੂਣ ਦੀ ਜਿਹੜੀ ਮਾਤਰਾ ਆ ਉਹਨੂੰ ਘੱਟ ਰੱਖੋ ਹਮੇਸ਼ਾ ਘੱਟ ਰੱਖੋ ਤਾਂ ਕਿ ਤੁਹਾਨੂੰ ਹੋਰ ਵੀ ਜਿਹੜੀਆਂ ਬਿਮਾਰੀਆਂ ਆ ਉਹਨਾਂ ਤੋਂ ਬਚਾ ਜਿਹੜਾ ਆ ਉਹ ਬਣਿਆ ਰਹੇ ਤੇ ਵੱਧਦੇ ਕੋਲੈਸਟਰੋਲ ਨੂੰ ਘੱਟ ਕਰਨ ਦੀ ਵੀ ਕੋਸ਼ਿਸ਼ ਜਿਹੜੀ ਉਹ ਕਰਨੀ ਚਾਹੀਦੀ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਤਲੀਆਂ ਚੀਜ਼ਾਂ ਮੱਖਣ ਘਿਓ ਜਿਹੜਾ ਆ ਇਹਨੂੰ ਘਟਾ ਕੇ ਹੀ ਰੱਖੋ ਤਾਂ ਕਿ ਤੁਹਾਨੂੰ ਕੋਲੈਸਟਰੋਲ ਜਿਹੜਾ ਆ ਉਹਨੂੰ ਘਟਾਉਣ ਦੇ ਵਿੱਚ ਮਦਦ ਰਹੇ। ਸੋ ਵੱਧਦੇ ਬਲੱਡ ਪ੍ਰੈਸ਼ਰ ਨੂੰ ਕਾਬੂ ਚ ਰੱਖਣ ਦੇ ਲਈ ਕਹਿੰਦੇ ਕਿ ਅੱਧਾ ਚਮਚ ਪਿਆਜ਼ ਦਾ ਰਸ ਤੇ ਉਹਦੇ ਵਿੱਚ ਅੱਧਾ ਚਮਚ ਸ਼ਹਿਦ ਇਹ ਮਿਲਾ ਕੇ ਦੋ ਤੋਂ ਤਿੰਨ ਹਫ਼ਤੇ ਤੱਕ ਰੋਜ਼ਾਨਾ ਦਿਨ ਦੇ ਵਿੱਚ ਦੋ ਵਾਰ ਪੀਓ, ਯਾਨੀ ਦੋ ਤੋਂ ਤਿੰਨ ਹਫ਼ਤੇ, ਪੰਦਰਾਂ ਦਿਨ ਜੇ ਤੁਸੀਂ ਚਾਹੁੰਦੇ ਹੋ ਪਹਿਲਾਂ ਸਟਾਰਟ ਕਰਕੇ ਦੇਖੋ, ਪੰਜ ਦਿਨ, ਪੰਦਰਾਂ ਦਿਨ, ਜੇ ਤੁਹਾਨੂੰ ਲੱਗਦਾ ਕਿ ਅੱਧਾ ਚਮਚ ਪਿਆਜ਼ ਦਾ ਰਸ ਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਇੱਕ ਦਿਨ ਦੇ ਵਿੱਚ ਦੋ ਵਾਰ ਪੀਣਾ ਤੁਸੀਂ, ਸੋ ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ, ਹਾਈ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਚ ਮਦਦ ਮਿਲਦੀ ਹੈ। ਤੇ ਫਰੂਟ ਦੇ ਵਿੱਚ ਸਭ ਤੋਂ ਵਧੀਆ ਚੀਜ਼ ਜਿਹੜੀ ਹੈ ਜੀ, ਉਹ ਹੈਗੀ ਹੈ ਸੇਬ। ਸੋ ਸੇਬ ਜੇ ਤੁਸੀਂ ਨਿਯਮਤ ਰੂਪ ਦੇ ਵਿੱਚ ਖਾਓਗੇ ਤਾਂ ਜਿਹੜਾ ਹਾਈ ਬਲੱਡ ਪ੍ਰੈਸ਼ਰ ਆ ਉਹਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਆ। ਇਸ ਤੋਂ ਇਲਾਵਾ ਲੱਸੀ ਜਿਹੜੀ ਹੈ ਜੀ, ਉਹ ਵੀ ਬਹੁਤ ਵਧੀਆ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਵਿੱਚ। ਸੋ ਲੱਸੀ ਨੂੰ ਵੀ ਜੇ ਤੁਸੀਂ ਨਿਯਮਤ ਰੂਪ ਦੇ ਵਿੱਚ ਲੈਂਦੇ ਆ, ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਦੇ ਆ ਆਪਣੇ ਖਾਣੇ ਦੇ ਨਾਲ, ਤਾਂ ਵੀ ਜਿਹੜਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ, ਚਾਹੇ ਘਟਿਆ ਆ ਚਾਹੇ ਵਧਿਆ ਆ, ਦੋਵਾਂ ਦੇ ਲਈ ਇਹ ਵਧੀਆ ਹੁੰਦੀ ਹੈ। ਤੇ ਪਪੀਤਾ ਜੇ ਤੁਸੀਂ ਖਾਂਦੇ ਹੋ ਫਰੂਟ ਦੇ ਵਿੱਚ ਖਾਲੀ ਪੇਟ ਸਵੇਰੇ, ਖਾਲੀ ਪੇਟ ਪਹਿਲਾਂ ਸਵੇਰੇ ਤੇ ਸ਼ਾਮ ਨੂੰ ਖਾਣ ਦਾ ਗੈਪ ਰੱਖ ਕੇ ਤਿੰਨ ਕੁ ਫਾੜੀਆਂ ਜਿਹੜੀਆਂ ਜੇ ਤੁਸੀਂ ਖਾਂਦੇ ਆ ਤਾਂ ਵੀ ਹਾਈ ਬਲੱਡ ਪ੍ਰੈਸ਼ਰ ਜਿਹੜਾ ਆ ਉਹਨੂੰ ਰਾਹਤ ਮਿਲ ਸਕਦੀ ਹੈ। ਤੇ ਸੌਂਫ, ਜੀਰਾ ਤੇ ਮਿਸ਼ਰੀ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਪੀ ਕੇ ਰੱਖ ਲਓ ਸਵੇਰੇ ਤੇ ਸ਼ਾਮ, ਇੱਕ ਚਮਚ ਇਹ ਚੂਰਨ ਵਾਂਗੂ ਤੁਸੀਂ ਸੇਵਨ ਕਰੋ ਤਾਂ ਇਹਦੇ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਜਿਹੜਾ ਉਹਨੂੰ ਕੰਟਰੋਲ ਕਰਨ ਚ ਮਦਦ ਮਿਲੂਗੀ। ਸੌਂਫ, ਜੀਰਾ ਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਚ ਪੀ ਕੇ ਤੇ ਇੱਕ ਚਮਚਾ ਜਿਹੜਾ ਆ ਉਹਨੂੰ ਚੂਰਨ ਦੇ ਵਾਂਗੂ ਸਵੇਰੇ ਲਓ ਤੇ ਇਹਦੇ ਨਾਲ ਤੁਹਾਨੂੰ ਫਾਇਦਾ ਮਿਲੂਗਾ। ਤੇ ਆਪਣੀ ਖੁਰਾਕ ਦੇ ਵਿੱਚ ਨਿੰਬੂ ਨੂੰ ਵਧਾ ਦਿਓ, ਟਮਾਟਰ ਨੂੰ ਵਧਾ ਦਿਓ, ਉਹਦੇ ਨਾਲ ਵੀ ਨਿਯਮਤ ਰੂਪ ਚ ਜੇ ਇਹਨਾਂ ਦਾ ਤੁਸੀਂ ਸੇਵਨ ਕਰਦੇ ਆ, ਜਿਵੇਂ ਤੁਸੀਂ ਜਦੋਂ ਸੈਲਡ ਲੈਂਦੇ ਆ, ਸਲਾਦ ਲੈਂਦੇ ਆ, ਸਲਾਦ ਦੇ ਉੱਤੇ ਨਿੰਬੂ ਲਓ ਤੇ ਨਾਲ ਟਮਾਟਰ ਜਿਹੜਾ ਆ ਉਹਨੂੰ ਸਲਾਦ ਦੇ ਵਿੱਚ ਸ਼ਾਮਲ ਕਰੋ, ਇਹਦੇ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਜਿਹੜਾ ਆ ਉਹ ਕਾਬੂ ਹੋ ਸਕਦਾ। ਤੇ ਕਰੀ ਪੱਤਾ ਜਿਹੜਾ ਜੀ, ਕਰੀ ਪੱਤਾ ਜਿਹੜਾ ਉਹ ਵੀ ਬਹੁਤ ਵਧੀਆ ਆ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ। ਇਹਦੇ ਲਈ ਕੀ ਕਰਨਾ ਆ, 20 ਤੋਂ 25 ਜਿਹੜੇ ਕਰੀ ਪੱਤੇ ਉਹ ਲੈ ਕੇ ਇੱਕ ਕੱਪ ਪਾਣੀ ਦੇ ਵਿੱਚ ਪਹਿਲਾਂ ਹੀ ਮਿਕਸੀ ਦੇ ਵਿੱਚ ਪੀ ਲਓ ਤੇ ਇਹਦੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਲਓ ਤੇ ਇਹਨੂੰ ਸਵੇਰੇ ਸ਼ਾਮ ਪੀਣ ਦੇ ਨਾਲ ਜਿਹੜਾ ਵੱਧਦਾ ਖੂਨ ਦਾ ਦਬਾਅ ਆ ਉਹ ਕਾਬੂ ਦੇ ਵਿੱਚ ਰਹਿੰਦਾ। ਬਹੁਤ ਈਜ਼ੀ ਆ, ਚਟਨੀ ਵਾਂਗੂ ਕੜੀ ਪੱਤੇ ਜਿਹੜੇ ਆ 20-25 ਲੈ ਕੇ ਉਹਨੂੰ ਮਿਕਸੀ ਚ ਪੀ ਕੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਉਹਨੂੰ ਲਓ ਜੀ ਤੇ ਸਵੇਰੇ ਸ਼ਾਮ ਪੀਣ ਦੇ ਨਾਲ ਇਹਦਾ ਖੂਨ ਦਾ ਦਬਾਅ ਜਿਹੜਾ ਕਾਬੂ ਚ ਰਹਿੰਦਾ ਆ। ਤੇ ਇਸ ਤੋਂ ਇਲਾਵਾ ਤੁਸੀਂ ਯੋਗਾ ਕਰੋ, ਯੋਗਾ ਦੇ ਵਿੱਚ ਪ੍ਰਾਣਾਯਾਮ ਜਿਹੜਾ ਆ ਜ਼ਰੂਰ ਕਰੋ, ਵੱਧਦਾ ਖੂਨ ਦਾ ਦਬਾਅ ਇਹਦੇ ਨਾਲ ਵੀ ਕਾਬੂ ਚ ਰਹਿੰਦਾ ਆ ਜੀ। ਤੇ ਬਾਕੀ ਆਪਣੀ ਬਾਡੀ ਨੂੰ ਜੇਕਰ ਤੁਸੀਂ ਕੋਈ ਹਾਰਡ ਕੰਮ ਕਰਦੇ ਆ, ਤੁਹਾਡਾ ਕੰਮ ਜ਼ਿਆਦਾ ਜਿਹੜਾ ਸਰੀਰਕ ਆ, ਤਾਂ ਉਹਦੇ ਲਈ ਤੁਸੀਂ ਇੱਕ ਯੋਗਾ ਦੀ ਜਿਹੜੀ ਰੂਟੀਨ ਆ ਉਹ ਜ਼ਰੂਰ ਬਣਾਓ। ਤੇ ਜਦੋਂ ਬਹੁਤ ਜ਼ਿਆਦਾ ਸਰੀਰ ਜਿਹੜਾ ਥਕਾਵਟ ਮਹਿਸੂਸ ਕਰੇ ਤੇ ਸ਼ਵ ਆਸਣ ਦੇ ਵਿੱਚ ਪੈ ਕੇ ਥੋੜਾ ਰਿਲੈਕਸ ਕਰੋ ਆਪਣੀ ਬਾਡੀ ਨੂੰ। ਤੇ ਬਾਕੀ ਤੁਸੀਂ ਜਿਹੜੇ ਨੁਸਖੇ, ਜਿਹੜੇ ਤਰੀਕੇ ਜਿਹੜੇ ਦੱਸੇ ਗਏ ਆ ਜਾਂ ਜਿਹੜੇ ਪਦਾਰਥ ਖਾਣ ਵਾਲੇ ਆ ਉਹਨਾਂ ਦੇ ਵਿੱਚ ਥੋੜੀ ਜਿਹੀ ਤਬਦੀਲੀ ਲਿਆ ਕੇ ਆਪਣੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਚ ਕਰ ਸਕਦੇ ਹੋ। ਤੇ ਦੋਸਤੋ, ਸਿਹਤ ਸੰਭਾਲ ਸਿਲਸਿਲੇ ਦੇ ਵਿੱਚ ਅੱਜ ਆਪਾਂ ਇੰਨੀ ਹੀ ਗੱਲਬਾਤ ਕਰਾਂਗੇ। ਇੱਕ ਜ਼ਰੂਰੀ ਜਾਣਕਾਰੀ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਆ ਜੀ। ਜ਼ਰੂਰੀ ਜਾਣਕਾਰੀ ਇਹ ਆ ਕਿ ਅਸੀਂ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀਗੀ ਕਿ ਇੱਕ ਪ੍ਰਦਰਸ਼ਨੀ ਦ ਸਿੱਖ ਐਮਪਾਇਰ ਐਂਡ ਐਗਜ਼ੀਬਿਸ਼ਨ ਦ ਹਿਸਟਰੀ ਐਮਪਾਇਰ ਐਂਡ ਆਸਟ੍ਰੇਲੀਅਨ ਹੈਰੀਟੇਜ ਦੇ ਬਾਰੇ ਚ ਲੱਗਣ ਜਾ ਰਹੀ ਹੈ 17 ਦਸੰਬਰ ਤੋਂ 20 ਦਸੰਬਰ ਤੱਕ, ਯਾਨੀ ਆਉਂਦੇ ਸ਼ਨੀਵਾਰ, ਡ੍ਰਿਲ ਹਾਲ ਮਲਟੀਕਲਚਰਲ ਹੱਬ 26 ਥੈਰੀ ਸਟਰੀਟ ਮੈਲਬਰਨ ਚ ਲੱਗਣ ਜਾ ਰਹੀ ਹੈ ਜੀ। ਤੇ 17 ਤਰੀਕ ਨੂੰ ਸ਼ੁਰੂਆਤ ਹੋ ਕੇ 20 ਦਸੰਬਰ ਤੱਕ ਚੱਲਣੀ ਹੈ, ਬੱਚਿਆਂ ਨੂੰ ਛੁੱਟੀਆਂ ਹੋਣ ਜਾ ਰਹੀਆਂ। ਸੋ ਇਸ ਕਰਕੇ ਇਹ ਐਗਜ਼ੀਬਿਸ਼ਨ ਜਿਹੜੀ ਆਸਟ੍ਰੇਲੀਅਨ ਹੈਰੀਟੇਜ, ਜਿਹੜਾ ਸਿੱਖ ਹੈਰੀਟੇਜ ਆ ਤੇ ਹਿਸਟਰੀ ਜਿਹੜੀ ਆ ਤੇ ਐਮਪਾਇਰ, ਸਿੱਖ ਅੰਪਾਇਰ ਦੇ ਬਾਰੇ ਚ ਬਹੁਤ ਸਾਰੀ ਜਿਹੜੀ ਜਾਣਕਾਰੀ ਮੁਹੱਈਆ ਕਰਾਉਣ ਜਾ ਰਹੀ ਹੈ। ਸੋ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਸਮੇਤ ਇਸ ਐਗਜ਼ੀਬਿਸ਼ਨ ਨੂੰ ਦੇਖਣ ਦੇ ਲਈ ਜਾਓ। 17 ਦਸੰਬਰ ਤੋਂ 20 ਦਸੰਬਰ ਤੱਕ ਇਹ ਐਗਜ਼ੀਬਿਸ਼ਨ ਜਿਹੜੀ ਚੱਲਣੀ ਆ। ਸੋ ਇਹ ਸੀ ਜੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਲਈ। ਤੇ ਹੁਣ ਮੈਨੂੰ ਕਿਉਂਕਿ ਲੈਣੀ ਪੈਣੀ ਹੈ ਇਜਾਜ਼ਤ, ਕਿਉਂਕਿ ਕੁਝ ਖ਼ਬਰਾਂ ਜਿਹੜੀਆਂ ਜੀ ਉਹ ਆਪਾਂ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਵੀ ਸੁਣਨੀਆਂ ਨੇ। ਫਿਲਹਾਲ ਮੈਨੂੰ ਇਜਾਜ਼ਤ ਦਿਓ ਤੇ ਆਪਾਂ ਅਗਲੇ ਹਫ਼ਤੇ ਮੰਗਲਵਾਰ ਫੇਰ ਇਸੇ ਤਰ੍ਹਾਂ ਜੁੜ ਬੈਠਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ, ਕੀ ਨਹੀਂ ਚੰਗਾ ਲੱਗਦਾ, ਸਾਨੂੰ ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ ਤੇ ਫੀਡਬੈਕ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਦੇ ਲਈ। ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ, ਮੈਨੂੰ ਮੈਲਬਨ ਤੋਂ ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਮੰਗਲਵਾਰ 13 ਦਸੰਬਰ 2016, ਜਦੋਂ ਕਿ ਦੇਸੀ ਮਹੀਨੇ ਅਨੁਸਾਰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮੱਘਰ ਮਹੀਨੇ ਦੀ 29 ਤਰੀਕ ਹੋ ਗਈ ਹੈ। ਹਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ। ਇਨ੍ਹਾਂ ਖਬਰਾਂ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ 104.6 FM ਨੱਚਦਾ ਪੰਜਾਬ, ਗੁਆਂਢੀ ਮੁਲਕ ਆਸਟ੍ਰੇਲੀਆ ਦੇ ਹਰਮਨ ਰੇਡੀਓ ਅਤੇ ਖਬਰਨਾਮਾ ਵੈਬਸਾਈਟ ਤੋਂ ਸੁਣ ਸਕਦੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿਚ ਪੱਕੇ ਤੌਰ ਦੇ ਉਤੇ ਇਸ ਐਲਾਨ ਦੇ ਉਤੇ ਮੋਹਰ ਲੱਗ ਗਈ ਹੈ ਕਿ ਪ੍ਰਧਾਨ ਮੰਤਰੀ ਹੋਣਗੇ ਬਿਲ ਇੰਗਲਿਸ਼, ਡਿਪਟੀ ਪ੍ਰਾਈਮ ਮਿਨਿਸਟਰ ਦਾ ਅਹੁਦਾ ਸੰਭਾਲਣਗੇ ਬੀਬਾ ਪੌਲਾ ਬੈਨਟ। ਉਧਰ ਗਿਸਬਰਨ ਇਲਾਕੇ ਵਿਚ ਬੀਤੇ ਕੱਲ ਹਫੜਾ ਦਫੜੀ ਮਚੀ ਰਹੀ, ਲੇਕਿਨ ਅੱਜ ਸਵੇਰੇ ਹਲਕੇ ਭੂਚਾਲ ਦੇ ਝਟਕਿਆਂ ਨੂੰ ਵੀ ਮਹਿਸੂਸ ਕੀਤਾ ਗਿਆ ਤੇ ਨਾਲ ਨਾਲ ਰੀਅਲ ਇੰਸਟੀਚਿਊਟ ਦੇ ਮੁਤਾਬਕ ਆਕਲੈਂਡ ਦੇ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਹੋ ਰਿਹਾ 4% ਘਾਟਾ। ਤੇ ਕੁਝ ਗੱਲਾਂ ਕਰਾਂਗੇ ਭਾਰਤ ਦੀ ਇੰਗਲੈਂਡ ਉਤੇ ਜਿੱਤ ਦੀਆਂ ਵੀ। ਖ਼ਬਰਾਂ ਤਫਸੀਲ ਦੇ ਨਾਲ। ਮੈਰੀ ਇੰਗਲਿਸ਼ ਦੇ ਪਤੀ ਅਤੇ 6 ਬੱਚਿਆਂ ਦੇ ਪਿਤਾ ਅਤੇ ਰੋਮਨ ਕੈਥੋਲਿਕ ਧਰਮ ਦੇ ਵਿਚ ਯਕੀਨ ਰੱਖਣ ਵਾਲੇ ਬਿਲ ਇੰਗਲਿਸ਼ ਅਗਲੇ ਪ੍ਰਧਾਨ ਮੰਤਰੀ ਹੋਣਗੇ। ਬੀਤੇ ਕੱਲ ਕੋਕਸ ਨੇ ਸਵੇਰ ਦੇ ਸਮੇਂ ਮੀਟਿੰਗ ਦੇ ਦੌਰਾਨ ਜਿੱਥੇ ਇਨ੍ਹਾਂ ਦੋਵਾਂ ਨਾਵਾਂ ਉਤੇ ਚਰਚਾ ਕੀਤੀ ਔਰ ਬਾਅਦ ਦੁਪਹਿਰ ਗਵਰਨਰ ਜਨਰਲ ਬੀਬਾ ਡੈਮ ਪੈਥੀ ਰੈਡੀ ਹੋਣਾ ਨੇ ਇਨ੍ਹਾਂ ਦੋਵਾਂ ਦੇ ਇਸ ਅਹੁਦੇ ਲਈ ਪ੍ਰਵਾਨਗੀ ਦਿੱਤੀ। ਪ੍ਰਧਾਨ ਮੰਤਰੀ ਦੇ ਤੌਰ ਤੇ ਜਨਾਬ ਬਿਲ ਇੰਗਲਿਸ਼ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਬੀਬਾ ਪੌਲਾ ਬੈਨਟ ਇਸ ਮੁਲਕ ਦੀ ਕਾਰਵਾਈ ਨੂੰ ਅੱਗੇ ਚਲਾਉਣਗੇ। ਯਾਦ ਰਹੇ ਇਸ ਸਭ ਕੁਝ ਦੇ ਦੌਰਾਨ ਬੀਤੇ ਸਮੇਂ ਦੇ ਵਿਚ 8 ਸਾਲ ਤੱਕ ਪ੍ਰਧਾਨ ਮੰਤਰੀ ਦੇ ਕਾਰਜਕਾਲ ਤੱਕ ਰਹੇ ਜਨਾਬ ਜੌਨ ਕੀ ਹੋਰਾਂ ਦਾ ਦਫ਼ਤਰ 9ਵੀਂ ਮੰਜ਼ਿਲ ਦੀ ਬਜਾਏ ਪਾਰਲੀਮੈਂਟ ਦੇ ਵਿਚ 2ਰੀ ਮੰਜ਼ਿਲ ਤੇ ਹੋਵੇਗਾ ਅਤੇ ਉਹ ਇਸ ਟਰਮ ਦੇ ਵਿਚ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉਤੇ ਆਪਣੀਆਂ ਸੇਵਾਵਾਂ ਉਤੇ ਬਰਕਰਾਰ ਰਹਿਣਗੇ। ਤੇ ਉਧਰ ਬੀਤੇ ਕੱਲ ਗਿਸਬਰਨ ਜਾਂ ਹੌਕਸਬੇ ਇਲਾਕੇ ਦੇ ਵਿਚ ਉਸ ਵਕਤ ਕਾਫ਼ੀ ਹਫੜਾ ਦਫੜੀ ਮਚ ਗਈ ਜਦੋਂ ਨਾਈਜਲ ਗ੍ਰੇ ਨਾਂ ਦੇ ਇਕ 55 ਸਾਲਾ ਵਿਅਕਤੀ ਨੇ ਫੇਸਬੁੱਕ ਉਤੇ ਇਹ ਗੱਲ ਆਖ ਦਿੱਤੀ ਕਿ ਬਹੁਤ ਜਲਦੀ ਇਕ ਵੱਡਾ ਭੂਚਾਲ ਇਸ ਇਲਾਕੇ ਦੇ ਵਿਚ ਆਉਣ ਵਾਲਾ ਹੈ। ਤੇ ਸਿਤਮ ਜ਼ਰੀਫੀ ਇਸ ਗੱਲ ਦੀ ਰਹੀ ਕਿ ਬੀਤੇ ਕੱਲ ਸਵੇਰੇ ਇਕ ਹਵਾਈ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਉਪਰੰਤ ਬਹੁਤ ਸਾਰੀਆਂ ਬਿਜਲਈ ਲਾਈਨਾਂ ਗੁੱਲ ਹੋ ਗਈਆਂ ਅਤੇ ਐਮਰਜੈਂਸੀ ਜਨਰੇਟਰ ਦੇ ਉਤੇ ਚਲਦੇ 2 ਪੈਟਰੋਲ ਸਟੇਸ਼ਨ ਦੇ ਉਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਮਿਲੀਆਂ। ਹਰੇਕ ਦੇ ਮਨ ਵਿਚ ਇਹ ਖਿਆਲ ਸੀ ਕਿ ਵੱਡਾ ਭੂਚਾਲ ਆਉਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਆਪਣਾ ਪੈਟਰੋਲ ਸਟਾਕ ਦੇ ਵਿਚ ਕਰ ਲਿਆ ਜਾਵੇ, ਲੇਕਿਨ ਸੱਲੀ ਬਖਸ਼ ਗੱਲ ਇਹ ਹੈ ਕਿ ਅੱਜ ਸਵੇਰੇ ਇਸ ਭੂਚਾਲ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕੋਈ ਵੱਡਾ ਭੂਚਾਲ ਆਉਣ ਦੀ ਬਜਾਏ 2 ਹਲਕੇ ਝਟਕੇ ਮਹਿਸੂਸ ਕੀਤੇ ਗਏ। ਅੱਜ ਸਵੇਰ ਯਾਨੀ ਮੰਗਲਵਾਰ ਦੀ ਸਵੇਰ ਤਰਕਸਾਰ 6:13 ਤੇ 4.1 ਤੀਵਰਤਾ ਉਪਰੰਤ 6:14 ਤੇ 4.7 ਤੀਵਰਤਾ ਦੇ ਰਿਐਕਟਰ ਸਕੇਲ ਦੇ ਉਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਬਹੁਤਾ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ। ਲੇਕਿਨ GNS ਸਾਇੰਸ ਦੇ ਮੁਤਾਬਕ ਇਕ ਬਲੌਗ ਦੇ ਉਤੇ ਇਹ ਗੱਲ ਲਿਖੀ ਗਈ ਹੈ ਕਿ ਇਸ ਇਲਾਕੇ ਚ ਯਾਨੀ ਸੈਂਟਰਲ ਨਿਊਜ਼ੀਲੈਂਡ ਦੇ ਇਲਾਕੇ ਦੇ ਵਿਚ ਹੁਣ ਪਹਿਲਾਂ ਦੀ ਬਜਾਏ ਯਾਨੀ 3% ਦੀ ਬਜਾਏ 5% ਸੰਭਾਵਨਾ ਇਹ ਹੈ ਕਿ ਇਥੇ ਭਾਰੀ ਭੂਚਾਲ ਆ ਸਕਦੈ। ਇਨ੍ਹਾਂ ਹੀ ਨਹੀਂ, ਇਸ ਦੇ ਨਾਲ ਨਾਲ ਸੁਨਾਮੀ ਦੀ ਵਾਰਨਿੰਗ ਵੀ ਜਾਰੀ ਕੀਤੀ ਜਾ ਸਕਦੀ ਹੈ। ਇਧਰ ਪਤਾ ਲੱਗਾ ਕਿ ਰੀਅਲ ਇੰਸਟੀਚਿਊਟ ਦੇ ਮੁਤਾਬਕ ਆਕਲੈਂਡ ਸ਼ਹਿਰ ਦੇ ਵਿਚ ਮਕਾਨਾਂ ਦੀਆਂ ਕੀਮਤਾਂ ਨਵੰਬਰ 2016 ਦੇ ਦੌਰਾਨ ਬੀਤੇ ਵਰੇ ਨਵੰਬਰ 2015 ਦੇ ਮੁਕਾਬਲੇ 4% ਘੱਟ ਮਹਿਸੂਸ ਕੀਤੀਆਂ ਗਈਆਂ। ਇਨ੍ਹਾਂ ਹੀ ਨਹੀਂ, 5% ਸੇਲਜ਼ ਦੇ ਵਿਚ ਵੀ ਘਾਟਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਆਕਲੈਂਡ ਦੇ ਵਿਚ ਪਹਿਲਾਂ ਘਰ ਖਰੀਦਣ ਵਾਲੇ ਲੋਕ ਥੋੜੇ ਬਹੁਤ ਪੱਬਾਂ ਭਾਰ ਹੋ ਗਏ ਦਿਖਾਈ ਦਿੰਦੇ ਨੇ। ਤੇ ਜੇਕਰ ਗੱਲ ਕਰੀਏ ਖੇਡ ਦੇ ਮੈਦਾਨ ਦੇ ਵਿਚੋਂ, ਭਾਰਤ ਨੇ ਇੰਗਲੈਂਡ ਨੂੰ 1 ਪਾਰੀ ਅਤੇ 36 ਦੌੜਾਂ ਦੇ ਨਾਲ ਹਰਾ ਦਿੱਤਾ। ਕਪਤਾਨ ਵਿਰਾਟ ਕੋਹਲੀ ਦੇ 235 ਦੌੜਾਂ ਦੀ ਪਾਰੀ ਨੂੰ ਦੁਨੀਆਂ ਭਰ ਦੇ ਵਿਚ ਸ਼ਲਾਘਾ ਮਿਲ ਰਹੀ ਹੈ। ਯਾਦ ਕਰਾਉਣਾ ਚਾਹਾਂਗੇ ਕਿ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ 5ਵਾਂ ਅਤੇ ਆਖਰੀ ਟੈਸਟ ਮੈਚ 16 ਦਸੰਬਰ ਨੂੰ ਚੇਨਈ ਦੇ ਵਿਚ ਖੇਲਿਆ ਜਾਵੇਗਾ। ਸ਼ਾਇਰੀ ਦੀ ਗੱਲ ਕਰੀਏ, ਕੋਟਕਪੂਰੇ ਤੋਂ ਇੰਗਲੈਂਡ ਜਾ ਵਸੇ ਸਾਡੇ ਸਮਿਆਂ ਦੇ ਉੱਘੇ ਸ਼ਾਇਰ ਰਜਿੰਦਰ ਜੀਤ ਦਾ ਇਹ ਸ਼ੇਰ ਤੁਹਾਡੇ ਨਾਲ ਸਾਂਝਾ ਕਰੀਏ ਕਿ ਭਾਵੁਕਤਾ ਦੀ ਧੁੱਪ ਛਾਂ ਦੇਵੀਂ ਤੇ ਨੈਣਾ ਦਾ ਪਾਣੀ ਵੀ, ਭਾਵੁਕਤਾ ਦੀ ਧੁੱਪ ਛਾਂ ਦੇਵੀਂ ਤੇ ਨੈਣਾ ਦਾ ਪਾਣੀ ਵੀ, ਤਾਂ ਕਿ ਸਧਰਾਂ ਦੇ ਬੂਟੇ ਦਾ ਪੁੰਗਰਨਾ ਆਸਾਨ ਰਹੇ। ਪਰਮਿੰਦਰ ਦੀ ਇਜਾਜ਼ਤ ਮਿਹਰਬਾਨੀ।